And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬੜੀ ਗਰਮੀ ਕੀਤੀ ਯਾਰ।
ਇੱਦਾਂ ਹੀ ਹੈ ਜੀ।
ਅੱਛਾ ਇੱਦਾਂ ਹੀ, ਠੀਕ। ਸ਼ੁੱਕਰਵਾਰ ਤੱਕ ਠੰਡ ਕਰ ਦਿਆਂਗੇ। ਸ਼ੁੱਕਰਵਾਰ ਤੱਕ ਜਿਹੜਾ ਮੈਕਸੀਮਮ ਟੈਂਪਰੇਚਰ ਆ ਫਰਾਈਡੇ, ਉਹ 15 ਡਿਗਰੀ ਆ। ਅੱਜ 26 ਡਿਗਰੀ ਹੋਣਾ।
ਚਲੋ ਕੋਈ ਨਹੀਂ, ਹਰ ਮੌਸਮ ਇੰਜੋਏ ਕਰੋ।
ਹਰ ਮੌਸਮ ਇੰਜੋਏ ਕਰੋ, ਪਰ ਜਦੋਂ ਠੰਡ ਵੱਧ ਜਾਣੀ ਹੈ ਉਦੋਂ ਜੈਕਟ ਵਗੈਰਾ ਆਪਣੇ ਕੋਲ ਰੱਖ, ਪਾਈ ਹੋਵੇ। ਮੈਂ ਵੀ ਸਵੇਰੇ ਹੀ ਗੱਲ ਕਰਕੇ ਹਟਿਆ, ਬੰਦਾ ਕਹਿੰਦਾ ਪਾਈ ਹੈ ਜੈਕਟ, ਕਿੱਥੇ ਆ? ਗੱਡੀ 'ਚ ਪਈ ਹੈ। ਉਹ ਐਕਸਪੋਜਰ ਤਾਂ ਪ੍ਰੋਬਲਮ ਤਾਂ ਉਦੋਂ ਹੋਣੀ ਜਦ ਤੁਸੀਂ ਦਰਵਾਜ਼ੇ 'ਚੋਂ ਨਿਕਲ ਕੇ ਗੱਡੀ ਤੱਕ ਜਾਣਾ। ਸੋ ਇਸ ਕਰਕੇ ਜੈਕਟ ਪਾ ਕੇ ਨਿਕਲੋ।
ਪਰ ਅੱਜ ਜੈਕਟ ਦੀ ਗੱਲ ਵੀ
ਨਾ ਕਰੋ, ਅੱਜ ਜੈਕਟ ਦੀ ਗੱਲ ਵੀ ਨਾ ਕਰੋ,
ਗੱਲ ਸੁਣ ਕੇ ਹੀ ਗਰਮੀ ਲੱਗਦੀ ਹੈ।
ਅੱਜ ਤੇ ਤੁਸੀਂ ਯਾਰ ਫੁੱਲ ਸਲੀਵ ਸ਼ਰਟ ਪਾ ਕੇ ਬੈਠੇ, ਤੁਹਾਨੂੰ ਦੇਖ ਕੇ
ਥੋੜੀ ਜਿਹੀ ਬਸ ਸਾਈਡ ਨੇ ਪੈਂਦਾ।
ਹੁਣੇ ਤਾਂ ਗੱਲ ਕਰਕੇ ਹਟਿਓ ਵੀ ਜੈਕਟ ਪਾ ਕੇ ਹਟੋ ਤੇ ਮੌਸਮ ਤੋਂ ਬਚ ਕੇ।
ਸਲਾਈਟ ਨਿਪ ਇਨ ਦ ਬੱਡ, ਨਿਪ ਇਨ ਦੀ ਏਅਰ,
ਨਿਪ ਇਨ ਦੀ ਏਅਰ ਨਾ। ਹਾਂ, ਨਿਪ ਇਨ ਦ ਬੱਡ ਵਾਲੀਆਂ ਵੀ ਕਈ ਚੀਜ਼ਾਂ ਨੇ ਜਿਹੜੀਆਂ ਕਿ ਜੇ ਉਹੀ ਸਟਿਚ ਇਨ ਟਾਈਮ ਸੇਵਸ 9। ਪਰ ਪਤਾ ਹੀ ਹੈ ਹੁਣ ਕੀ ਚੱਲੀ ਜਾਂਦਾ ਹੈ ਨਾ। ਅੱਛਾ ਵਾਸੂ ਜੀ, ਇਸ ਤੋਂ ਪਹਿਲਾਂ ਕਿ ਹੋਰ ਖ਼ਬਰਾਂ ਵਾਲੇ ਪਾਸੇ ਨੂੰ ਰੁੱਖ ਕਰੀਏ, ਸਾਨੂੰ ਪਤਾ ਕਿ ਅਕਤੂਬਰ ਦੇ ਵਿੱਚ ਇੱਥੇ ਆਪਣੇ ਮਿਊਨਸਪਲ ਚੋਣਾਂ ਹੋਣੀਆਂ ਨੇ ਅਤੇ ਇਸ ਵੇਲੇ ਬਾਕੀ ਮਿਊਨਸਪੈਲਿਟੀਜ਼ ਵਿੱਚ ਵੀ ਦੇਖੋ ਕੈਂਪੇਨ ਵਗੈਰਾ ਸ਼ੁਰੂ ਹੋ ਚੁੱਕੀ ਆ, ਸਲੇਟਾਂ ਦਾ ਐਲਾਨ ਹੋ ਰਿਹਾ। ਪਰ ਸਰੀ ਦੇ ਵਿੱਚ ਜਿਹੜੀ ਕੈਂਪੇਨ ਆ ਪੂਰੀ ਓਵਰ ਡਰਾਈਵ 'ਚ ਆ। ਅਸੀਂ ਪਿਛਲੇ ਦਿਨ ਹੀ ਗੱਲ ਕੀਤੀ ਸੀ ਵੀ 2 ਮਈ ਜਿਹੜੀ ਕਿ ਪਰਸੋਂ ਸੀ, ਕਿ 2 ਮਈ ਨੂੰ ਸਰੀ ਦੇ ਵਿੱਚ ਸਰੀ ਦੀ ਅਫਿਸ਼ਲੀ 6ਵੀਂ ਸਲੇਟ ਜਿਹੜੀ ਕਿ ਐਤਕੀ ਦੀਆਂ ਮਿਊਨਸਪਲ ਚੋਣਾਂ ਸ਼ਾਮਲ ਹੋਣ ਵਾਲੀ ਆ, ਉਹਨਾਂ ਦੀ ਇੱਕ ਕਹਿ ਲਓ ਉਹਨਾਂ ਦਾ ਲਾਂਚ ਇਵੈਂਟ ਆ। ਅਤੇ ਬਸ ਜਿਹੜੀ 6ਵੀਂ ਸਲੇਟ ਸਰੀ ਨਾਓ ਦੇ ਨਾਂ ਤੋਂ ਆ, ਉਹ ਅਖਬਾਰ ਨਹੀਂ ਆ ਇਹ, ਸਰੀ ਨਾਓ ਦੇ ਨਾਲ ਹੀ ਉਹ ਸਲੇਟ ਆ, ਉਹਨੂੰ ਲਾਂਚ ਕਰ ਦਿੱਤਾ ਗਿਆ। ਇਹਨਾਂ ਨੂੰ ਸਗੋਂ ਆਪਣਾ ਵੈਨਿਊ ਬਦਲਣਾ ਪਿਆ। ਪਹਿਲਾਂ ਇਹਨਾਂ ਨੇ ਜਿੱਥੇ ਵੈਨਿਊ ਰੱਖਿਆ ਹੋਇਆ ਸੀ ਉਹ ਵੈਨਿਊ ਤਬਦੀਲ ਕਰਕੇ ਫਿਰ ਗੋਲਫ ਕੋਰਸ ਦੇ ਵਿੱਚ ਜਿਹੜਾ ਇਵੈਂਟ ਆ ਕੀਤਾ ਗਿਆ, ਕਿਉਂਕਿ ਜਿਹੜੇ ਸਮਰਥਕਾਂ ਦੀ ਗਿਣਤੀ ਸੀ ਜਿਹਨਾਂ ਨੇ ਜਿਹੜੇ ਪਹੁੰਚਣ ਦੇ ਇੱਛੁਕ ਸਨ, ਉਹ ਗਿਣਤੀ ਵੱਧ ਗਈ ਸੀ। ਫਿਰ 350 ਬੰਦਾ ਉੱਥੇ ਇਕੱਠਾ ਹੋਇਆ ਇਹ 2 ਤਰੀਕ ਨੂੰ, ਸ਼ਨੀਵਾਰ ਨੂੰ, ਪੋਰਟਲ ਦ ਹਿਲਸ ਐਟ ਪੋਰਟਲ ਗੋਲਫ ਕਲੱਬ, ਜਿਹਨੂੰ ਕਿ ਪਹਿਲਾਂ ਪੀਸ ਪੋਰਟਲ ਗੋਲਫ ਕੋਰਸ ਕਿਹਾ ਜਾਂਦਾ ਸੀ, ਗੋਲਫ ਕੋਰਸ ਦੇ ਵਿੱਚ ਇਹ ਕੈਂਪੇਨ ਲਾਂਚ ਕੀਤੀ ਗਈ ਆ।
ਬੈਂਕਟ ਹਾਲ 'ਚ ਵੀ 350 ਬੰਦਾ ਆ ਹੀ ਜਾਂਦਾ,
ਪਤਾ ਨਹੀਂ ਫਿਰ ਧੁੱਪ ਵੀ ਸੇਕਣੀ ਹੋਣੀ ਨਾ,
ਛੋਟਾ ਹੋਣਾ। ਸੋ ਇਹਨਾਂ ਦੇ ਜਿਹੜੇ ਮੇਅਰਲ ਕੈਂਡੀਡੇਟ ਨੇ ਟ੍ਰੋਏ ਵੈਨ ਵਲੀਟ
ਜੀ,
ਤੇ ਜਿਹੜੇ ਕੁਝ ਕੈਂਡੀਡੇਟਸ ਉਹਨਾਂ ਦੇ ਨਾਮ ਪਹਿਲਾਂ ਹੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਪੋਸਟ ਕਰ ਦਿੱਤੇ ਗਏ ਸਨ
ਜੀ।
ਸੋ ਹੁਣ ਜਿਹੜੇ ਕੈਂਡੀਡੇਟਸ ਦੀ ਫਾਈਨਲ ਲਿਸਟ ਆ ਉਹਨਾਂ ਦੇ ਵਿੱਚ ਇੱਕ ਬ੍ਰੈਡ ਕੀਲਮੈਨ ਨੇ, ਡਾਕਟਰ ਵਰਨਰ ਸਪੈਂਗਲ, ਜੈਸੀ ਜੌਲ, ਰਾਹੁਲ ਗਿੱਲ, ਚੈਨੀ ਕਲੋਕ, ਤੇ ਬਾਕੀ ਜੋ ਸੋ ਅਜੇ ਕੈਂਡੀਡੇਟ ਦੇ ਨੇਮ ਇਹੀ ਨੇ ਜਿਹੜੇ ਕਾਉਂਸਲਰ ਕੈਂਡੀਡੇਟ,
ਹਾਂਜੀ,
ਬਾਕੀ ਸਕੂਲ ਬੋਰਡ ਟ੍ਰਸਟੀ ਕੈਂਡੀਡੇਟਸ ਨੇ
ਜੀ। ਸੋ ਅਜੇ ਜਿਹੜੀ ਬਾਕੀ ਦੀ ਪੂਰੀ ਸਲੇਟ ਆ ਉਹ ਆਉਂਦੇ ਦਿਨਾਂ ਦੇ ਵਿੱਚ, ਸਾਨੂੰ ਪਤਾ ਬਾਕੀ ਸਲੇਟਸ ਵੀ ਦੇਖੋ ਵਾਸੂ ਜੀ ਇਹੀ ਕਰਦੀਆਂ ਨੇ, ਕਿਉਂਕਿ ਪਹਿਲਾਂ ਤੁਸੀਂ ਇੱਕ ਲਿਮਿਟਡ ਨੰਬਰ ਆਫ ਕੈਂਡੀਡੇਟਸ ਨਾਲ ਸਲੇਟ ਨੂੰ ਲਾਂਚ ਕਰਦੇ ਹੋ ਜਾਂ ਆਪਣੀ ਕੈਂਪੇਨ ਜੇ ਰੀ ਅਨਾਊਂਸ ਕਰਦੇ ਹੋ ਜੋ ਵੀ ਹੈ, ਅਤੇ ਫਿਰ ਜਿਹੜੇ ਬਾਕੀ ਦੇ ਉਮੀਦਵਾਰ ਨੇ ਉਹਨਾਂ ਨੂੰ ਐਡ ਆਨ ਕਰ ਲਿਆ ਜਾਂਦਾ। ਵੈਸੇ ਜਿਹੜੀ ਆ ਕਾਉਂਸਲਰਸ ਦੀ ਸਲੇਟ ਆਫ 8 ਆ ਉਹ ਸਰੀ ਫਸਟ ਵਾਲਿਆਂ ਦੀ ਪੂਰੀ ਹੋ ਚੁੱਕੀ ਆ, ਲਿੰਡਾ ਐਨਿਸ ਦੀ ਜਿਹੜੀ ਟੀਮ ਆ ਉਹਨਾਂ ਦੀ ਸਲੇਟ ਆਫ 8 ਮੁਕੰਮਲ ਹੋ ਚੁੱਕੀ
ਹੈ। ਕੈਂਪੇਨ ਆਪਣੀ ਸ਼ੁਰੂ ਹੀ ਬਹੁਤ ਪਹਿਲਾਂ,
ਪਿਛਲੇ ਸਾਲ ਦੇ ਤੋਂ ਵੈਰੀ ਫਰਸਟ ਵਨ
ਨੇ ਆਪਣੀ ਅਨਾਊਂਸਮੈਂਟ
ਕੀਤੀ ਹੈ।
ਬਾਕੀ ਜੋ ਸਰੀ ਫਰਸਟ ਇਹ ਨਵੀਂ ਸਲੇਟ ਨਾ, ਸਰੀ ਨਾਓ,
ਸਰੀ ਨਾਓ
ਇਹ ਨਵੀਂ ਜਿਹੜੀ ਸਲੇਟ ਆ ਇਹਨਾਂ ਦੇ ਵੀ ਜੋ ਪ੍ਰੋਮਿਸਿਸ ਨੇ ਉਹ ਮਿਲਦੇ ਜੁਲਦੇ ਨੇ ਸਾਰਿਆਂ ਦੇ ਅਜੇ। ਹੌਲੀ ਹੌਲੀ ਮੈਨੂੰ ਲੱਗਦਾ ਕਿ ਡਾਊਨ ਦਾ ਰੋਡ ਜਿਵੇਂ ਥੋੜੇ ਹੋਰ ਸਪੈਸੀਫਿਕ ਪ੍ਰੋਮਿਸਿਸ ਆਉਣਗੇ, ਹੋਰ ਵਾਅਦੇ ਹੋਣਗੇ, ਫਿਰ ਉਹ ਆਪਣੇ ਆਪ ਨੂੰ ਡਿਸਟਿੰਗੁਇਸ਼ ਕਰਨਗੇ ਇੱਕ ਦੂਜੇ ਤੋਂ ਸਾਰੇ।
ਜਾਂ ਫਿਰ ਵੀ ਹੈਡਲਾਈਨ ਪ੍ਰੋਮਿਸ ਦੇ ਵਿੱਚ ਉਹੀ ਟਾਰਗੇਟ ਜਾਂ ਉਹੀ ਟੀਚਾ ਅਚੀਵ ਕਰਨ ਲਈ ਤੁਹਾਡਾ ਤਰੀਕਾ ਕੀ ਹੋਏਗਾ,
ਤਰੀਕਾ ਕੀ ਹੈ, ਸੋ ਮੀਨਸ ਕਿਹੜੇ ਕਿਹੜੇ ਅਡੋਪਟ ਕੀਤੇ ਜਾਂਦੇ। ਸੋ ਸੇਫ ਸਟਰੀਟਸ, ਸਮਾਰਟ ਗਰੋਥ ਤੇ ਸਟਰੋਂਗ ਫੈਮਿਲੀਜ਼, ਇਹ ਇਹਨਾਂ ਦੀ ਕੈਂਪੇਨ ਦੇ 3 ਪਲੈਂਕਸ ਨੇ। ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵਿਜੇ ਜੀ, ਜਦੋਂ
ਐਂਡ ਅ ਸਿਟੀ ਹਾਲ ਦੈਟ ਡਿਲੀਵਰਸ, ਚੌਥਾ ਪਲੈਂਕ ਇਹ ਆ,
ਚੌਥਾ ਪਲੈਂਕ, ਹਾਂ, ਸਿਟੀ ਹਾਲ ਦੈਟ ਡਿਲੀਵਰਸ। ਸੋ ਇਹ ਉਹੀ ਗੱਲਾਂ ਨੇ। ਸੋ ਇਹ ਵੈਬਸਾਈਟ ਵੀ ਜਦੋਂ ਲਾਂਚ ਹੋਈ ਸੀ ਉਦੋਂ ਅਸੀਂ ਪੂਰੀ ਇਹ ਗੱਲ ਕੀਤੀ ਸੀ
ਕਿ
ਇੱਕ ਨਵੀਂ ਕੈਂਪੇਨ ਜਿਹੜੀ ਕਿ ਪਿਛਲੇ ਵੀਕਐਂਡ ਤੇ ਲਾਂਚ ਹੋ ਗਈ ਹੈ,
ਪਰਸੋਂ ਹੋ ਚੁੱਕੀ ਲਾਂਚ ਜੀ। ਸੋ ਇਹ ਅਫੀਸ਼ੀਅਲੀ ਸਰੀ ਦੇ ਵਿੱਚ ਹੁਣ 6ਵੀਂ ਕੈਂਪੇਨ ਆ। ਸੋ 6 ਮੇਅਰਲ ਕੈਂਡੀਡੇਟ, ਹਰ ਇੱਕ ਦੇ ਜੇ 8-8 ਦੇਖੋ ਆ ਹੋਏ ਆਪਣੇ ਕਾਉਂਸਲਿੰਗ, 8-8 48 ਤੇ 54 ਬੰਦੇ ਤਾਂ ਉਹ ਹੋ ਗਏ, ਬਾਕੀ ਸਕੂਲ ਟਰੱਸਟ ਹੀ ਰਹਿ ਦੇ। ਸੋ ਇਸ ਕਰਕੇ ਐਤਕੀ ਸਰੀ ਦੇ ਵਿੱਚ ਜਿਹੜੇ ਵੋਟਰਸ ਨੇ ਉਹਨਾਂ ਨੂੰ ਬਹੁਤ ਧਿਆਨ ਨਾਲ ਅਤੇ ਥੋੜ੍ਹਾ ਹੋਰ ਫੋਕਸ ਕਰਕੇ ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਕੈਂਡੀਡੇਟ ਦੇ ਦੀ ਕੀ ਉਹਨਾਂ ਦਾ ਵਿਜ਼ਨ ਕੀ ਆ ਜਾਂ ਕਿਹੜੀ ਸਲੇਟ ਆ ਉਹ ਕੀ ਕੁਝ ਔਫਰ ਕਰ ਰਹੀ ਹੈ, ਸੋ ਦੈਟ ਗਿਆਨਵਾਨ ਤਰੀਕੇ ਨਾਲ ਵੋਟ ਪਾਈ ਜਾਵੇ।
ਲੋਕਲ ਇਲੈਕਸ਼ਨਸ ਦੇ ਵਿੱਚ ਇੱਕ ਬੜੀ ਪ੍ਰੋਬਲਮ ਇਹ ਹੋ ਜਾਂਦੀ ਹੈ ਕਿ ਅਸੀਂ ਅਕਸਰ ਵੋਟ ਸਿਰਫ ਉਸ ਵਿਅਕਤੀ ਨੂੰ ਪਾ ਦਿੰਦੇ ਹਾਂ ਵੀ ਅੱਛਾ ਇਹ ਮੇਰਾ ਜਾਣਕਾਰ ਆ, ਵੀ ਇਹ ਮੇਰੇ ਫਰੈਂਡ ਦਾ ਫਰੈਂਡ ਆ, ਮੇਰੇ ਰਿਸ਼ਤੇਦਾਰ ਦਾ ਅੱਗੋਂ ਰਿਸ਼ਤੇਦਾਰ ਆ, ਇੱਦਾਂ ਵੋਟ ਨਾ ਪਾਈ ਜਾਵੇ,
ਇੱਦਾਂ ਵੋਟ ਨਾ ਪਾਈ ਜਾਵੇ।
ਅਸੀਂ ਇੱਥੇ ਮੈਂ ਪ੍ਰੋਵਿੰਸ਼ੀਅਲ ਪੋਲੀਟਿਕਸ ਵਿੱਚ ਵੀ ਬਹੁਤ ਦੇਖਿਆ ਕਿ ਫਲਾਣਾ ਜਿਹੜਾ ਕੈਂਡੀਡੇਟ ਮੈਨੂੰ ਜਾਣਦਾ।
ਵੈਸੇ ਜੀ ਕਿੰਨੀਆਂ ਰਾਈਡਿੰਗਸ ਦੇ ਵਿੱਚ ਭਾਵੇਂ ਪ੍ਰੋਵਿੰਸ਼ੀਅਲੀ ਹੋਵੇ ਫੈਡਰਲੀ ਹੋਵੇ, ਪ੍ਰੋਬਲਮ ਕਿੰਨੀ ਵਾਰ ਆਪਾਂ ਗੱਲ ਕੀਤੀ ਆ ਕਿ ਕਈ ਵਾਰੀ ਪਾਰਟੀ ਦਾ ਪਲੇਟਫਾਰਮ ਦੇਖ ਕੇ, ਪਾਰਟੀ ਦੇ ਲੀਡਰ ਦਾ ਵਿਜ਼ਨ ਦੇਖਦੇ ਹੋਏ ਜਾਂ ਪਾਰਟੀ ਦੇ ਵਾਅਦਿਆਂ ਨੂੰ ਦੇਖਦੇ ਹੋਏ, ਉਹਨਾਂ ਦੀ ਕਾਰਗੁਜ਼ਾਰੀ ਦੇਖਦੇ ਹੋਏ ਨਹੀਂ, ਕੈਂਡੀਡੇਟ ਦਾ ਪਿਛੋਕੜ, ਕੈਂਡੀਡੇਟ ਦਾ ਲਾਸਟ ਨੇਮ ਦੇਖ ਕੇ ਵੋਟ ਪਾ ਦਿੱਤੀ ਜਾਂਦੀ ਆ।
ਪਿਛੋਕੜ ਐਜ਼ ਇਨ ਕਿ
ਕੰਮ ਵਾਲਾ ਨਹੀਂ, ਵੀ ਉਹ ਪਿੱਛੋਂ ਫਲਾਨੇ ਜ਼ਿਲ੍ਹੇ ਤੋਂ ਫਲਾਨਾ ਪਿੰਡ, ਉੱਥੇ ਮੇਰੇ ਨਾਨਕੇ ਆ, ਉੱਥੇ ਮੈਂ ਜਦੋਂ ਪੜ੍ਹਨ ਜਾਂਦਾ ਸੀ ਤਾਂ ਸਾਈਕਲ ਲੈ ਕੇ ਉੱਧਰੋਂ ਨਿਕਲਦੇ ਸੀ, ਸੋ ਲਾਈਕ ਬਸ ਉੱਧਰੋਂ ਜਾਂਦੀ ਸੀ,
ਟਰੈਕ ਰੈਕਟ ਦੇਖ ਕੇ ਨਹੀਂ, ਬੈਕਗਰਾਊਂਡ ਦੇਖ ਕੇ।
ਹਾਂ ਜੀ ਜੀ, ਸੋ ਇਹ ਜਿਹੜੀ ਸਮੱਸਿਆ ਹੈ ਉਹਨੂੰ ਦਰੁਸਤ ਕੀਤਾ ਜਾਣਾ ਜ਼ਰੂਰੀ ਆ। ਦੇਖੋ ਡੈਮੋਕ੍ਰੇਸੀ ਦੀ ਮਜ਼ਬੂਤੀ ਦੀ ਗੱਲ ਹੁੰਦੀ ਹੈ, ਡੈਮੋਕ੍ਰੇਸੀ ਦੀ ਮਜ਼ਬੂਤੀ ਜੇ ਵੋਟਰ ਇਨਫੋਰਮਡ ਆ ਤਾਂ ਡੈਮੋਕ੍ਰੇਸੀ ਮਜ਼ਬੂਤ ਆ, ਜੇ ਵੋਟਰ ਇਨਫੋਰਮਡ ਨਹੀਂ ਹੈਗਾ ਅਤੇ ਉਹ ਸਿਰਫ ਖਾਨਾ ਪੂਰਤੀ ਵਾਸਤੇ ਵੋਟ ਪਾ ਰਿਹਾ, ਫਿਰ ਡੈਮੋਕ੍ਰੇਸੀ ਖੋਖਲੀ ਆ,
ਅਤੇ ਫਿਰ ਉਹੀ ਵੋਟਰ ਬਾਅਦ ਵਿੱਚ ਕ੍ਰਿਟੀਸਾਈਜ਼ ਕਰਦਾ।
ਜੀ ਜੀ ਜੀ, ਯੈਸ। ਸੋ ਖੈਰ ਚਲੋ, 17 ਅਕਤੂਬਰ ਨੂੰ ਪੈਣੀਆਂ ਵੋਟਾਂ ਇੱਥੇ ਸਰੀ 'ਚ।
ਹਾਂਜੀ
ਜੀ, ਅਤੇ ਮਿਊਨਸੀਪਲ ਚੋਣਾਂ ਦੀ ਗੱਲ ਹੈ, ਸਭ ਨੂੰ ਪਤਾ ਹੀ ਹੈ, ਇੱਕ ਸਮੱਸਿਆ ਇਹ ਰਹਿੰਦੀ ਹੈ ਕਿ ਵੋਟਰ ਟਰਨਆਊਟ ਬੜਾ ਘੱਟ ਹੁੰਦਾ, 30% ਬੰਦੇ ਵੋਟਾਂ ਪਾਉਣ ਆਉਂਦੇ ਨੇ, ਐਤਕੀ ਚਲੋ ਸਲੇਟਾਂ ਦੀ ਗਿਣਤੀ ਵੱਧ ਕੇ 6 ਹੋ ਗਈ ਆ, ਬਾਕੀ ਹੋ ਸਕਦਾ ਕੁਝ ਇੰਡੀਪੈਂਡੈਂਟ ਵਗੈਰਾ ਵੀ ਮੈਦਾਨ ਦੇ ਵਿੱਚ ਨਿਤਰਨ, ਉਹਦੇ ਕਰਕੇ ਹੋ ਸਕਦਾ ਕਿ ਜਿਹੜਾ ਵੋਟਰ ਟਰਨਆਊਟ ਥੋੜ੍ਹਾ ਬਿਹਤਰ ਹੋ ਜਾਵੇ,
ਅਤੇ ਇਹ 6 ਦੀਆਂ 7-8 ਵੀ ਹੋ ਸਕਦੀਆਂ, ਹਜੇ ਪਤਾ ਨਹੀਂ,
ਟਾਈਮ ਪਿਆ ਜੇ। ਅੱਛਾ ਵਾਸੂ ਜੀ, ਅੱਜ 4 ਤਰੀਕ ਹੋ ਗਈ ਆ, 9 ਤਰੀਕ ਤੋਂ BC ਕੰਜ਼ਰਵੇਟਿਵਸ ਨੇ ਵੀ ਤਾਂ ਆਪਣੇ ਜਿਹੜੇ ਬੈਲਟਸ ਨੇ ਉਹ ਡਿਸਟ੍ਰੀਬਿਊਟ ਕਰਨੇ ਸ਼ੁਰੂ ਕਰ ਦੇਣੇ ਨੇ ਮੈਂਬਰਸ ਨੂੰ, ਜਿਨ੍ਹਾਂ ਨੂੰ ਕਿ ਜਿਨ੍ਹਾਂ ਨੇ ਕਿ ਵੋਟ ਪਾਉਣੀ ਹੈ ਕਿ BC ਕੰਜ਼ਰਵੇਟਿਵਸ ਦਾ ਅਗਲਾ ਲੀਡਰ ਕੌਣ ਹੋਏਗਾ। ਵੀਕਐਂਡ 'ਤੇ ਇਹ ਵੀ ਖਬਰਾਂ ਆਈਆਂ ਨੇ ਕਿ ਕਿਹੜੀਆਂ ਰਾਈਡਿੰਗਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਮੈਂਬਰ ਸਾਈਨ ਅਪ ਹੋਏ ਨੇ BC ਕੰਜ਼ਰਵੇਟਿਵਸ ਦੇ, ਅਤੇ ਸਰੀ ਦੀਆਂ ਰਾਈਡਿੰਗਸ ਆਫਕੋਰਸ ਉਹਦੇ ਵਿੱਚ ਬੜੀਆਂ ਮੂਹਰੇ ਨੇ, ਅਤੇ ਸਰੀ ਸਰਪੈਂਟਾਈਨ, ਮਤਲਬ ਇਟਸ ਮੋਰ ਦੈਨ 1000 ਮੈਂਬਰਸ ਜਿਹੜੇ ਸਰੀ ਸਰਪੈਂਟਾਈਨ ਤੋਂ ਸਾਈਨ ਅਪ ਹੋਏ ਨੇ। ਸੋ ਦੇਖੋ ਕਿ ਜਿਹੜਾ ਨੰਬਰ ਹੈਗਾ ਉਹ ਕਿਹੜੇ ਕੈਂਡੀਡੇਟ ਦੇ ਹੱਕ ਵਿੱਚ ਕਿਹੜੇ ਮੈਂਬਰ ਭੁਗਤਦੇ ਨੇ।
ਜਾਂ ਅਜੇ ਤੱਕ ਜਿੰਨੀਆਂ ਵੀ ਕੋਈ ਰਿਪੋਰਟਸ ਨੇ, ਜਿੰਨੀਆਂ ਵੀ ਕੋਈ ਡਿਬੇਟਸ ਹੋਈਆਂ, ਜਿੰਨਾ ਵੀ ਪਬਲਿਕ ਡਿਸਕੋਰਸ ਆ, ਉਹਦੇ ਵਿੱਚੋਂ ਤਾਂ ਇੱਦਾਂ ਲੱਗ ਰਿਹਾ ਵੀ ਫਸਟ ਬੈਲਟ 'ਤੇ ਸ਼ਾਇਦ ਫੈਸਲਾ ਨਾ ਹੋਵੇ।
ਹਾਂ,
ਇਟ ਕੁਡ ਵੈਰੀ ਵੈਲ ਗੋ ਇਨ ਟੂ ਸੈਕਿੰਡ ਔਰ ਥਰਡ ਬੈਲਟ
ਜੀ।
ਸੋ ਦੇਖਦੇ ਹਾਂ, ਬਾਕੀ ਜੇ 30 ਮਈ ਨੂੰ ਪਤਾ ਲੱਗੇਗਾ,
30 ਮਈ ਨੂੰ ਪਤਾ ਲੱਗੇਗਾ ਜਿਹੜੇ ਜਿਨ੍ਹਾਂ ਨੇ BC ਕੰਜ਼ਰਵੇਟਿਵ ਪਾਰਟੀ ਦੀ ਮੈਂਬਰਸ਼ਿਪ ਲਈ 18 ਅਪ੍ਰੈਲ ਤੋਂ ਪਹਿਲਾਂ ਜਾਂ 18 ਅਪ੍ਰੈਲ ਦੇ ਸ਼ਾਮ ਦੇ 5 ਵਜੇ ਤੱਕ ਦੀ ਡੈਡਲਾਈਨ ਸੀ ਆਈ ਬਿਲੀਵ, ਜਿਨ੍ਹਾਂ ਨੇ ਉਦੋਂ ਤੱਕ ਸਾਈਨ ਅਪ ਕਰ ਲਿਆ ਸੀ ਉਹ ਇਸ ਇਲੈਕਸ਼ਨ ਦੇ ਵਿੱਚ ਇਸ ਲੀਡਰਸ਼ਿਪ ਚੋਣ ਦੇ ਵਿੱਚ ਵੋਟ ਪਾ ਸਕਣਗੇ, ਅਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਬੈਲਟਸ ਨੇ ਉਹ 9 ਮਈ ਨੂੰ ਵੰਡ ਦਿੱਤੇ ਜਾਣਗੇ
ਜੀ।
9 ਮਈ ਤੋਂ ਇਹ ਕਲੋ ਵੰਡਣੇ ਸ਼ੁਰੂ ਹੋਣਗੇ ਆਈ ਬਿਲੀਵ ਹੈ, ਜੋ ਵੀ ਹੈ, ਪਰ 30 ਮਈ ਨੂੰ ਪਤਾ ਲੱਗੇਗਾ ਐਟ ਦੀ ਐਂਡ ਆਫ ਦਿਸ ਮੰਥ ਕਿ BC ਕੰਜ਼ਰਵੇਟਿਵ ਦਾ ਅਗਲਾ ਲੀਡਰ ਕੌਣ ਹੋਏਗਾ। ਵਾਸੂ ਜੀ, ਫੈਡਰਲ ਸਰਕਾਰ ਵੱਲੋਂ ਅੱਜ ਇੱਕ ਅਨਾਊਂਸਮੈਂਟ ਕੀਤੀ ਗਈ ਆ, ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਨੇ ਮੈਲਨੀ ਜੋਲੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਵਾਲੇ ਮੰਤਰੀ ਐਵਨ ਸੋਲਮਨ, ਉਹਨਾਂ ਨੇ ਅੱਜ ਇੱਕ ਅਨਾਊਂਸਮੈਂਟ ਕੀਤੀ ਹੈ ਕਿ ਜਿਹੜੇ ਬਿਜ਼ਨਸਿਸ ਸਟੀਲ ਅਤੇ ਅਲੂਮੀਨੀਅਮ ਵਾਲੇ ਬਿਜ਼ਨਸਿਸ ਵਾਸਤੇ ਨਵੀਂ ਫੰਡਿੰਗ ਲੋਨ ਵਗੈਰਾ ਦਾ ਅੱਜ ਐਲਾਨ ਕੀਤਾ ਗਿਆ ਸੀ।
ਸੋ ਐਵਨ ਸੋਲਮਨ ਨੂੰ ਹੁਣ ਆਪਾਂ AI ਮਿਨਿਸਟਰ ਨਹੀਂ ਕਹਿਣਾ, ਸੋ ਹੀ ਇਜ਼ ਮਿਨਿਸਟਰ ਰਿਸਪੋਂਸੀਬਲ ਫਾਰ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਫਾਰ ਸਦਰਨ ਓਨਟਾਰੀਓ।
ਅੱਛਾ, ਉਹ ਵੀ ਉਹਨਾਂ ਦੀ ਹੋਣੀ ਆ, ਉਹ ਵੀ ਪੋਰਟਫੋਲੀਓ ਹੋਣਾ,
ਰਾਈਟ ਕੀਤੀ ਹੈ। ਸੋ ਐਕਚੁਅਲੀ ਹੋਇਆ ਕੀ ਆ ਕਿ ਅਪ੍ਰੈਲ ਦੇ ਵਿੱਚ ਅਮਰੀਕਾ ਨੇ ਜਿਹੜੀਆਂ ਕੈਨੇਡਾ ਦੇ ਉੱਤੇ ਟੈਰਿਫਸ ਲਗਾਈਆਂ ਹੋਈਆਂ ਸਟੀਲ ਤੇ ਅਲੂਮੀਨੀਅਮ ਵਾਲੀਆਂ,
ਹਾਂਜੀ,
ਉਹਨਾਂ ਦੇ ਫਾਰਮੂਲੇ ਨੂੰ ਥੋੜਾ ਟਵੀਕ ਕੀਤਾ।
ਅੱਛਾ,
ਸੋ ਪਹਿਲਾਂ ਕੀ ਕਰਦੇ ਸੀ ਕਿ ਜਿਹੜਾ ਸਟੀਲ ਤੇ ਅਲੂਮੀਨੀਅਮ ਦੇ ਡੈਰੀਵੇਟਿਵਸ ਨੇ ਕਿ ਸਟੀਲ ਤੇ ਅਲੂਮੀਨੀਅਮ ਨਾਲ ਬਣੇ ਹੋਏ ਪ੍ਰੋਡਕਟਸ
ਜੀ,
ਉਹਨਾਂ ਦੀ ਟੋਟਲ ਵੈਲਿਊ ਦੇ ਉੱਤੇ ਉਹਨਾਂ ਨੇ ਪਹਿਲਾਂ 25% ਟੈਰਿਫ ਲਗਾਈ ਹੋਈ ਸੀ।
ਅੱਛਾ,
ਸੋ ਨਹੀਂ, ਮੈਂ ਮਿਸਟੇਕਨ, ਸੋ ਦੁਬਾਰਾ ਕਰਦੇ ਹਾਂ।
ਓਕੇ,
ਸੋ ਪਹਿਲਾਂ ਕੀ ਸੀ, ਹਾਂ, ਐਕਸ਼ਨ, ਸੋ ਸਟੀਲ ਤੇ ਅਲੂਮੀਨੀਅਮ ਡੈਰੀਵੇਟਿਵਸ ਦੇ ਵਿੱਚ ਜਿੰਨੀ ਸਟੀਲ ਤੇ ਅਲੂਮੀਨੀਅਮ ਇਸਤੇਮਾਲ ਹੋਈ, ਨਾਟ ਦਾ ਇੰਟਾਇਰ ਪ੍ਰੋਡਕਟ,
ਠੀਕ ਆ,
ਸੋ ਸਟੀਲ ਤੇ ਅਲੂਮੀਨੀਅਮ ਦੀ ਵੈਲਿਊ ਤੇ ਉਹਨਾਂ ਨੇ 50% ਪਹਿਲਾਂ ਟੈਰਿਫ ਲਗਾਈ ਹੋਈ ਸੀ, 50%, ਬਟ ਓਨਲੀ ਔਨ ਸਟੀਲ ਐਂਡ ਅਲੂਮੀਨੀਅਮ ਇਨ ਦ ਸਟੀਲ ਅਲੂਮੀਨੀਅਮ ਡੈਰੀਵੇਟਿਵਸ,
ਠੀਕ ਆ।
ਉਹਨਾਂ ਨੇ ਉਸ ਫਾਰਮੂਲੇ ਨੂੰ ਰਿਵਾਈਜ਼ ਕਰਤਾ, ਹੁਣ ਇਹਨੂੰ ਕਰਤਾ 25% ਟੈਰਿਫ ਔਨ ਦਾ ਇੰਟਾਇਰ ਪ੍ਰੋਡਕਟ।
ਸੋ ਮੰਨ ਲਓ ਜੇ ਕੁਰਸੀ ਹੈ, ਕੋਈ ਐਗਜ਼ਾਮਪਲ ਆ, ਕੁਰਸੀ ਦੇ ਵਿੱਚ ਉਹਦਾ ਕੁਝ ਕੰਪੋਨੈਂਟਸ ਨੇ ਜਿਹਦੇ ਵਿੱਚ ਸਟੀਲ ਜਾਂ ਜੇ ਅਲੂਮੀਨੀਅਮ ਯੂਜ਼ ਹੋਇਆ, ਬਾਕੀ ਵਿੱਚ ਪਲਾਸਟਿਕ ਆ, ਕੁਸ਼ਨ ਆ, ਲੱਕੜ ਆ, ਜਾਂ ਕੋਈ ਵੀ ਹੈ ਨਾ ਉਹਦੇ ਵਿੱਚ ਆਹ ਫੈਬਰਿਕ ਆ, ਉਹਦੇ ਉੱਪਰ ਨਹੀਂ ਸੀ ਲੱਗ ਰਿਹਾ। ਹੁਣ ਜੇ ਉਸ ਪੂਰੀ ਕੁਰਸੀ ਦੇ ਵਿੱਚ ਫਰਜ਼ ਕਰੋ ਵੀ ਜੇ $50 ਦੀ ਅਲੂਮੀਨੀਅਮ ਜਾਂ $50 ਦੀ ਸਟੀਲ ਲੱਗੀ ਆ $200 ਦੀ ਕੁਰਸੀ 'ਚ, ਤਾਂ $50 ਦੇ ਉੱਪਰ ਟੈਰਿਫ ਲੱਗਣਾ ਸੀ। ਹੁਣ ਉਹਨਾਂ ਨੇ ਫਾਰਮੂਲਾ ਜਿਹੜਾ ਅਪ੍ਰੈਲ 'ਚ ਚੇਂਜ ਕੀਤਾ, ਉਹ ਕਹਿੰਦੇ ਵੀ $200 ਦੀ ਕੁਰਸੀ ਆ, ਇਹ 'ਚ ਭਾਵੇਂ ਮਾੜੀ ਜਿਹੀ ਸ਼ਤੀਰੀ ਲੱਗੀ ਹੋਵੇ ਅਲੂਮੀਨੀਅਮ ਦੀ, ਭਾਵੇਂ ਸਾਰੀ ਕੁਰਸੀ ਅਲੂਮੀਨੀਅਮ ਦੀ ਹੋਵੇ, $250 ਦੀ ਪੂਰੀ ਵੈਲਿਊ ਦੇ ਉੱਪਰ ਟੈਰਿਫ ਲੱਗੇਗਾ, ਜਿਹੜਾ ਕਿ ਬਹੁਤ ਸਿਗਨੀਫੀਕੈਂਟ ਜੰਪ
ਜੀ। ਸੋ 25% ਟੈਰਿਫ ਹੁਣ ਉੱਤੇ ਲੱਗੇਗਾ
ਜੀ,
ਪਹਿਲਾਂ ਸਿਰਫ ਸਟੀਲ ਤੇ ਅਲੂਮੀਨੀਅਮ ਦੀ ਵੈਲਿਊ ਤੇ 50% ਟੈਰਿਫ ਸੀ, ਉਹ ਘੱਟ ਬਣਦਾ ਸੀ ਟੈਰਿਫ, ਹੁਣ ਟੈਰਿਫ ਜ਼ਿਆਦਾ ਹੈ, ਤੇ ਇਹਦੇ ਨਾਲ ਕੀ ਹੋਇਆ ਕਿ ਹੋਰ ਜ਼ਿਆਦਾ ਜਿਹੜੇ ਪ੍ਰੋਡਕਟਸ ਨੇ ਉਹਦੇ ਘੇਰੇ ਵਿੱਚ ਆ ਗਏ ਨੇ। ਸੋ ਇਹ ਜਿਹੜੇ ਚੇਂਜਸ ਹੋਏ ਨੇ ਇਹਨਾਂ ਨੂੰ ਐਡਰੈਸ ਕਰਨ ਵਾਸਤੇ ਇਹਨਾਂ ਨੇ ਦੱਸਿਆ ਅੱਜ ਮੈਲਨੀ ਜੋਲੀ ਤੇ ਐਵਨ ਸੋਲੋਮਨ ਨੇ ਕਿ $1 billion ਦਾ ਨਵਾਂ ਲੋਨ ਜਿਹੜਾ ਮੁਹੱਈਆ ਕਰਾਇਆ ਜਾਏਗਾ। ਸੋ ਇਹ ਮੁਹੱਈਆ ਕਰਾਇਆ ਜਾਏਗਾ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਦੇ ਤਹਿਤ। ਸੋ ਉਹਨਾਂ ਦੀ ਕਹਿ ਲਓ ਕਿ ਛੱਤਰ ਛਾਇਆ ਦੇ ਵਿੱਚ ਇੱਕ ਨਵਾਂ ਇਹ ਪ੍ਰੋਗਰਾਮ ਕ੍ਰੀਏਟ ਕੀਤਾ ਜਾਏਗਾ, ਤੇ ਇਹ ਜਿਹੜੀ ਫੰਡਿੰਗ ਹੈ, ਇਹ ਜਿਹੜਾ ਲੋਨ ਆ, ਇਹ ਸਪਰਿੰਗ ਇਕਨੋਮਿਕ ਅਪਡੇਟ ਜਿਹੜੀ ਪਿਛਲੇ ਹਫ਼ਤੇ ਆਈ ਆ ਉਹਦੇ ਵਿੱਚ ਸ਼ਾਮਲ ਨਹੀਂ ਸੀ, ਨਹੀਂ ਸੀ। ਸੋ ਇਹ ਇਟ ਵਿਲ ਬੀ ਓਵਰ ਐਂਡ ਅਬਵ। ਸੋ ਇਹ ਲੋਨ ਹੈ $1 billion ਦਾ,
ਪਰ ਜੇ ਲੋਨ ਹੈ ਉਹਨਾਂ ਨੇ ਕਹਿਣਾ ਡੈਫਿਸਿਟ ਥੋੜੇ ਬੈਲੈਂਸ ਸ਼ੀਟ ਚੋਂ ਤਾਂ ਐਸੈਟਸ ਚਲਾ ਜਾਣਾ।
ਸੋ ਵੀ ਡੋਨਟ ਨੋ,
ਮਤਲਬ ਜੀ ਤੁਸੀਂ ਅਕਾਊਂਟਿੰਗ ਦੇ ਪੁਆਇੰਟ ਆਫ ਵਿਊ ਤੋਂ ਵੇਖੋ, ਜਿਹੜਾ ਤੁਸੀਂ ਕਿਸੇ ਨੂੰ ਕਰਜ਼ਾ ਦਿੱਤਾ ਉਹ ਤੁਹਾਡੇ ਐਸੈਟਸ ਦੇ ਵਿੱਚ ਆ,
ਇੱਥੇ ਤਾਂ ਤੁਹਾਨੂੰ ਵਿਆਜ ਆਣਾ,
ਇੱਥੇ ਤੁਹਾਨੂੰ ਵਿਆਜ,
ਤੇ ਵਿਆਜ ਵੀ ਇਹਨਾਂ ਦੱਸਿਆ, ਕਹਿੰਦੇ ਕਿ ਉਹ ਬੜਾ ਫੇਵਰੇਬਲ ਟਰਮਸ ਦੇ ਉੱਤੇ ਇਹ ਲੋਨ ਦਿੱਤਾ ਜਾਏਗਾ। ਸੋ ਲੋ ਕਾਸਟ ਲੋਨ ਹੋਏਗਾ, ਪਰ ਕਿੰਨਾ ਪਰਸੈਂਟ ਹੋਏਗਾ ਉਹਨਾਂ ਵਿੱਚ ਮੈਂਸ਼ਨ ਨਹੀਂ, ਐਟ ਲੀਸਟ ਪ੍ਰੈਸ ਰਿਲੀਜ਼ ਦੇ ਵਿੱਚ ਬਾਅਦ ਹੋਰ ਡਿਟੇਲਸ ਆਣਗੀਆਂ।
ਦੇਖੋ ਇਨਫਲੇਸ਼ਨ 2.7% ਆ ਰਫਲੀ, ਤੇ ਇਸ ਸਾਲ ਇਨਫਲੇਸ਼ਨ ਦਾ ਜਿਹੜਾ ਰੇਟ ਆ ਉਹ ਹੋਰ ਜ਼ਿਆਦਾ ਹੋਣ ਦੇ ਚਾਂਸਿਸ ਨੇ। ਸੋ ਕੀ ਜਿਹੜਾ ਇੱਥੇ ਵਿਆਜ ਚਾਰਜ ਕੀਤਾ ਜਾਂਦਾ ਉਹ ਇਨਫਲੇਸ਼ਨ ਦੀ ਦਰ ਦੇ ਬਰਾਬਰ ਜਾਂ ਉਹ ਤੋਂ ਥੋੜ੍ਹਾ ਜ਼ਿਆਦਾ ਹੋਏਗਾ, ਜੇ ਉਨਾ ਹੋਵੇ ਤਾਂ ਵੀ ਤੁਸੀਂ ਜੇ $1 billion ਦਾ ਲੋਨ ਦੇ ਰਹੇ ਹੋ ਜਦ ਤੱਕ ਤੁਹਾਨੂੰ ਉਹ ਪੈਸੇ ਮੁੜ ਕੇ ਆਉਂਦੇ ਆ ਤੁਹਾਡਾ $1 billion ਹੀ ਆ,
ਜੇ ਤੁਸੀਂ ਉਹਨੂੰ ਐਟਲੀਸਟ ਐਸੈਟ ਕਹਿ ਸਕਦੇ ਹੋ,
ਐਸੈਟ ਕਹਿ ਸਕਦੇ ਹੋ ਵੀ ਨੋ ਪ੍ਰੋਫਿਟ ਨੋ ਲੋਸ ਟਾਈਪ ਆ, ਪਰ ਜੇ ਤੁਹਾਡੀ ਵਿਆਜ ਦਰ ਇਨਫਲੇਸ਼ਨ ਦੇ ਰੇਟ ਤੋਂ ਘੱਟ ਆ ਤਾਂ ਜਦ ਤੱਕ ਉਹ ਪੈਸੇ ਮੁੜਨੇ ਨੇ, ਜੇ ਮੁੜਦੇ ਨੇ, ਜਦ ਤੱਕ ਉਹ ਪੈਸੇ ਮੁੜਦੇ ਨੇ ਮਤਲਬ ਕਿ ਉਹ ਪੈਸਾ $1 billion ਤੋਂ ਘੱਟ ਜਾਣਾ,
ਐਂਡ ਮੋਸਟ ਲਾਈਕਲੀ ਉਹ 2.7% ਤੋਂ ਘੱਟ ਹੀ ਹੋਏਗਾ
ਜੀ ਜੀ ਜੀ।
ਬਾਕੀ ਦੇਖਦੇ ਹਾਂ। ਅੱਛਾ, ਇਹਦੇ 'ਚ ਇਹ ਵੀ ਕਿਹਾ ਗਿਆ ਕਿ ਜਿਹੜਾ ਰੀਜਨਲ ਟੈਰਿਫ ਰਿਸਪੋਂਸ ਇਨੀਸ਼ੀਏਟਿਵ ਪਿਛਲੇ ਮਹੀਨਿਆਂ ਦੌਰਾਨ ਲਾਂਚ ਕੀਤਾ ਸੀ ਉਹਦੇ ਵਿੱਚ $500 million ਹੋਰ ਜੋੜੇ ਜਾ ਰਹੇ ਨੇ।
ਸੋ ਟੋਟਲ ਪੈਕੇਜ $1.5 billion ਦਾ ਹੋਇਆ ਜਿਹੜਾ ਅੱਜ ਅਨਾਊਂਸ ਹੋਇਆ।
ਯਾ, ਸੋ ਇਹ ਵੀ ਜਿਹੜਾ ਇਨੀਸ਼ੀਏਟਿਵ ਹੈ ਇਹ ਜਿਹੜੀਆਂ ਸਮਾਲ ਮੀਡੀਅਮ ਐਂਟਰਪ੍ਰਾਈਜ਼ ਨੇ ਜਿਹੜੀਆਂ ਟੈਰਿਫ ਕਰਕੇ ਪ੍ਰਭਾਵਿਤ ਹੋਈਆਂ ਉਹਨਾਂ ਵਾਸਤੇ ਸਥਾਪਿਤ ਕੀਤਾ ਸੀ ਰੀਜਨਲ ਟੈਰਿਫ ਰਿਸਪੋਂਸ ਇਨੀਸ਼ੀਏਟਿਵ, ਉਹਦੇ ਵਿੱਚ $500 million ਹੋਰ ਜੋੜ ਦਿੱਤੇ ਨੇ।
7:41 ਹੋਇਆ ਜੀ।
ਹਾਂਜੀ,
ਮੈਨੂੰ ਲੱਗਦਾ ਵੀ ਰਵੀ ਪਰਮਾਰ ਜੀ ਦਾ ਜਾਂ ਪ੍ਰੀਮੀਅਰ ਦਾ ਕੋਈ ਨਾ ਕੋਈ ਇਹਦੇ ਉੱਤੇ ਪ੍ਰਤੀਕਰਮ ਆਉਣ ਨੂੰ ਤਿਆਰ ਆ ਵੀ ਸਾਡੀ ਲੰਬਰ ਇੰਡਸਟਰੀ ਵਾਸਤੇ ਕੀ ਪਿਛਲੇ ਹਫ਼ਤੇ, ਕਿਉਂਕਿ ਗੱਲ ਹੋਈ ਸੀ ਪਿਛਲੇ ਹਫ਼ਤੇ ਰਵੀ ਪਰਮਾਰ ਦੀ, ਮੈਂ ਇੱਕ ਸਟੇਟਮੈਂਟ ਸੁਣ ਰਿਹਾ ਸੀ ਵੀ ਜੋ ਇਸ ਵੇਲੇ ਹਾਲਾਤ ਨੇ ਸਾਨੂੰ ਤਾਂ ਹੈਲਪ ਚਾਹੀਦੀ ਹੈ, ਸੂਬੇ ਨੂੰ ਤਾਂ ਹੋਰ ਹੈਲਪ ਚਾਹੀਦੀ ਆ, ਫੈਡਰਲ ਸਰਕਾਰ ਸਾਡੀ ਲੰਬਰ ਇੰਡਸਟਰੀ ਨੂੰ ਕੋਈ ਨਾ ਕੋਈ ਹੋਰ ਸਹਾਰਾ ਪ੍ਰਦਾਨ ਕਰੇ। ਸੋ ਅੱਜ ਦੀ ਇਸ ਅਨਾਊਂਸਮੈਂਟ ਤੋਂ ਬਾਅਦ ਤਿਆਰ ਰਹੋ, ਬਸ ਉਹ ਗੱਲ ਆਉਣੀ ਆਉਣੀ।
ਤਾਂ ਹੀ ਇਹਨਾਂ ਨੇ ਇਸ ਪੂਰੀ ਸਟੇਟਮੈਂਟ ਨੂੰ ਇਸ ਤਰ੍ਹਾਂ ਕੀਤਾ ਹੈ ਕਿ ਵੀ ਜਿਹੜੇ ਚੇਂਜਿਸ ਹੋ ਗਏ ਜੀ ਅਪ੍ਰੈਲ ਦੇ ਵਿੱਚ ਉਹਨੂੰ ਐਡਰੈਸ ਕਰਨ ਵਾਸਤੇ ਹੈ, ਤੇ ਲੰਬਰ ਵਾਸਤੇ ਉਹਨਾਂ ਨੇ ਫਿਰ ਆਏਗਾ ਜਵਾਬ ਕਿ ਅਸੀਂ ਆਲਰੇਡੀ ਕਈ ਇਨੀਸ਼ੀਏਟਿਵ ਜਿਹੜੇ ਅਨਾਊਂਸ ਕਰ ਚੁੱਕੇ ਹਾਂ ਇਸ ਤਰ੍ਹਾਂ ਦੇ ਲੋਨ, ਸਕਿੱਲ ਡਿਵੈਲਪਮੈਂਟ ਨਾਲ ਸੰਬੰਧਿਤ ਅਨਾਊਂਸਮੈਂਟ ਲੰਬਰ ਇੰਡਸਟਰੀ ਵਾਸਤੇ ਵੀ ਹੋਈ
ਸੀ,
ਬਟ ਆਫਕੋਰਸ ਬ੍ਰਿਟਿਸ਼ ਕੋਲੰਬੀਆ ਵਿਲ ਸੇ ਦੈਟਸ ਨਾਟ ਇਨਫ। ਇਹਦੇ ਵਿੱਚ ਕੈਨੇਡਾ ਵੱਲੋਂ ਵਿਜੇ ਜੀ ਜਿਹੜੇ ਅਜੇ ਤੱਕ ਕਾਊਂਟਰ ਐਕਸ਼ਨਸ ਲਏ ਗਏ ਨੇ ਉਹ ਵੀ ਮੈਂਸ਼ਨ ਕੀਤੇ ਹੋਏ ਆ ਕਿ ਅਮਰੀਕਾ ਤੋਂ ਜਿਹੜਾ ਸਟੀਲ ਪ੍ਰੋਡਕਟ ਆਉਂਦਾ, ਜਿਹੜੀਆਂ ਸਟੀਲ ਇੰਪੋਰਟਸ ਨੇ ਉਹਨਾਂ ਦੇ ਉੱਤੇ ਕੈਨੇਡਾ ਨੇ 25% ਟੈਰਿਫ ਲਗਾਇਆ ਹੋਇਆ ਕਾਊਂਟਰ ਟੈਰਿਫ ਵਰਥ। ਸੋ ਜਿਹੜੇ ਇੰਪੋਰਟਸ ਵਰਥ $12.6 billion ਉਹਦੇ ਉੱਤੇ 25% ਟੈਰਿਫ ਕੈਨੇਡਾ ਨੇ ਲਗਾਇਆ। ਜਿਹੜੀਆਂ ਐਲੂਮੀਨੀਅਮ ਇੰਪੋਰਟਸ ਨੇ ਵਰਥ $3 billion ਉਹਨਾਂ ਉੱਤੇ ਅਸੀਂ 25% ਟੈਰਿਫ ਲਗਾਇਆ ਹੋਇਆ, ਪਲੱਸ ਜਿਹੜੀਆਂ ਚਾਈਨੀਜ਼ ਸਟੀਲ ਅਤੇ ਐਲੂਮੀਨੀਅਮ ਪ੍ਰੋਡਕਟਸ ਨੇ ਉਹਨਾਂ ਦੇ ਉੱਤੇ ਵੀ 25% ਸਰ ਟੈਕਸ ਲਗਾਇਆ ਸੀ, ਅਤੇ ਨਾਲ ਕੋਟਾ ਰਿਸਟ੍ਰਿਕਸ਼ਨਸ ਵੀ ਲਗਾਈਆਂ ਹੋਈਆਂ ਨੇ। ਇਹ ਤਾਂ ਮੈਂਸ਼ਨ ਕੀਤਾ ਜਾ ਰਿਹਾ ਕਿ ਹਾਊ ਆਰ ਵੀ ਪ੍ਰੋਟੈਕਟਿੰਗ ਦ ਕੈਨੇਡੀਅਨ ਸਟੀਲ ਐਂਡ ਐਲੂਮੀਨੀਅਮ। ਸੋ ਉਹ ਮੈਂਸ਼ਨ ਕਰ ਰਹੇ ਨੇ ਵੀ ਅਸੀਂ ਵੀ ਹੱਥ ਹੱਥ ਧਰ ਕੇ ਨਹੀਂ ਬੈਠੇ ਕਿ ਅਮਰੀਕਾ ਦੇ ਖਿਲਾਫ ਵੀ ਅਸੀਂ ਕਾਊਂਟਰ ਟੈਰਿਫਸ ਲਗਾਈਆਂ ਨੇ, ਅਤੇ ਚਾਈਨਾ ਤੋਂ ਆਏ ਸਟੀਲ ਐਲੂਮੀਨੀਅਮ ਨੂੰ ਵੀ ਅਸੀਂ ਰੈਗੂਲੇਟ ਕਰ ਰਹੇ ਹਾਂ।
ਅਤੇ ਵਾਸੂ ਜੀ, ਜਿਹੜੀ ਇਹ ਫੰਡਿੰਗ ਅਨਾਊਂਸ ਕੀਤੀ ਗਈ ਆ ਉਹਦੇ ਵਿੱਚ ਇੱਕ ਚੀਜ਼ ਹੋਰ ਜੋੜ ਲਈਏ, ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਕਿ ਇੱਕ ਯੂਰੋਪੀਅਨ ਸਮਿਟ ਦੇ ਵਿੱਚ ਇੱਕ ਮੀਟਿੰਗ 'ਚ ਗਏ ਨੇ ਜਿੱਥੇ ਅਜੇ ਤੱਕ ਕਿਸੇ ਵੀ ਗੈਰ ਯੂਰੋਪੀਅਨ ਮੁਲਕ ਨੂੰ ਨਹੀਂ ਸੀ ਸੱਦਿਆ ਗਿਆ। ਮਾਰਕ ਕਾਰਨੀ ਅਤੇ ਕੈਨੇਡਾ ਪਹਿਲਾ ਅਜਿਹਾ ਮੁਲਕ ਬਣਿਆ, ਮਾਰਕ ਕਾਰਨੀ ਪਹਿਲੇ ਅਜਿਹੇ ਨੋਨ ਯੂਰੋਪੀਅਨ ਲੀਡਰ ਬਣੇ ਨੇ ਜਿਨ੍ਹਾਂ ਨੂੰ ਸਿਰਫ ਉਸ ਅਰਮੇਨੀਆ ਦੇ ਵਿੱਚ ਹੋ ਰਹੇ ਸਮਿਟ ਦੇ ਵਿੱਚ ਸੱਦਿਆ ਹੀ ਨਹੀਂ ਗਿਆ। ਪਿਛਲੇ ਹਫ਼ਤੇ ਗੱਲ ਕੀਤੀ ਸੀ ਅਸੀਂ, ਇਹਨਾਂ ਨੇ ਉੱਥੇ ਭਾਸ਼ਣ ਵੀ ਦਿੱਤਾ ਅਤੇ ਵਾਸੂ ਜੀ ਮਾਰਕ ਕਾਰਨੀ ਚੈੱਕ ਵੀ ਲੈ ਕੇ ਗਏ ਨੇ ਨਾਲ, ਕਿਉਂਕਿ $270 million ਦੀ ਐਡੀਸ਼ਨਲ ਮਿਲਟਰੀ ਏਡ, ਇਹ ਲੋਨ ਨਹੀਂ ਆ, ਮਿਲਟਰੀ ਏਡ ਕਮਿਟ ਕੀਤੀ ਗਈ ਹੈ ਯੂਕਰੇਨ ਵਾਸਤੇ, ਅਤੇ ਇਹਦੇ ਨਾਲ ਟੋਟਲ ਜਿਹੜਾ ਹੁਣ ਤੱਕ ਕੈਨੇਡਾ ਵੱਲੋਂ ਯੂਕਰੇਨ ਦੀ ਮਦਦ ਵਾਸਤੇ ਜਿਹੜੇ ਪੈਸੇ ਦਿੱਤੇ ਜਾ ਚੁੱਕੇ ਨੇ ਡਾਇਰੈਕਟਲੀ ਔਰ ਇਨਡਾਇਰੈਕਟਲੀ, ਉਹ $25.8 billion ਹੋ ਜਾਣਾ।
ਸੋ ਇਹਦੇ ਵਿੱਚ ਕੁਝ ਡਾਇਰੈਕਟ ਸਪੋਰਟ ਹੈ, ਕੁਝ ਮਿਲਟਰੀ ਸਪੋਰਟ ਹੈ, ਕੁਝ ਹਿਊਮੈਨੀਟੇਰੀਅਨ ਸਪੋਰਟ ਹੈ, ਕੁਝ ਲੋਨਸ ਵੀ ਨੇ, ਸਾਰਾ ਕੁਝ ਮਿਲਾ ਕੇ $25.8 billion ਬਣਦਾ ਪੈਕੇਜ। ਸੋ ਇਹ ਜਿਹੜੇ $270 million ਅਨਾਊਂਸ ਕੀਤੇ ਨੇ, ਇਹ ਜੋ ਨੇਟੋ ਦੀ ਇੱਕ ਲਿਸਟ ਨਹੀਂ ਤਿਆਰ ਕੀਤੀ ਸੀ ਕਿ ਯੂਕਰੇਨ ਨੂੰ ਕਿਹਾ ਸੀ ਵੀ ਦੱਸ ਦਿਉ ਜੀ ਤੁਸੀਂ ਜਿਵੇਂ ਉਹ ਜਿਹੜੀ ਹੁੰਦੀ ਨਹੀਂ ਲਿਸਟ ਜਦੋਂ ਪ੍ਰੈਗਨੈਂਸੀ ਵੇਲੇ
ਜਦੋਂ
ਵਿਸ਼ ਲਿਸਟ ਨਹੀਂ ਯਾਰ
ਗਿਫਟ ਦੀ ਜਿਹੜੀ ਰਜਿਸਟਰੀ ਹੁੰਦੀ ਹੈ, ਰਜਿਸਟ੍ਰੇਸ਼ਨ ਕਰਦੇ
ਆ ਰਜਿਸਟਰੀ, ਹਾਂ ਸੋ ਉਹ ਜਿਹੜੀ ਰਜਿਸਟਰੀ ਬਣਾਈ ਜਾਂਦੀ ਹੈ ਉਸ ਤਰ੍ਹਾਂ ਦੀ ਨੇਟੋ ਨੂੰ ਵੀ ਕਿਹਾ ਗਿਆ ਸੀ ਤੁਸੀਂ ਬਣਾ ਦਿਓ
ਜੀ ਜੀ,
ਤੇ ਉਹ ਨੇਟੋ ਨੇ ਬਣਾ ਸੋਰੀ ਯੂਕਰੇਨ ਨੂੰ ਕਿਹਾ ਗਿਆ ਸੀ ਤੁਸੀਂ ਬਣਾ ਦਿਓ, ਤੇ ਉਹਨਾਂ ਨੇ ਨੇਟੋ ਮੈਂਬਰਸ ਵਾਸਤੇ ਇੱਕ ਲਿਸਟ ਬਣਾ ਦਿੱਤੀ, ਸਾਨੂੰ ਆਹ ਚਾਹੀਦਾ ਆਹ ਚਾਹੀਦਾ ਆਹ ਚਾਹੀਦਾ
ਜੀ,
ਤੇ ਬਾਕੀ ਜਿਹੜੇ ਸਾਰੇ ਮੁਲਕ ਨੇ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ
ਜੀ,
ਸੋ ਇਹ ਜਿਹੜੇ 270 million dollars ਨੇ ਉਹਦੇ ਵਾਸਤੇ ਦਿੱਤੇ ਜਾ ਰਹੇ ਨੇ
ਜੀ।
ਬਾਕੀ ਵਿਜੇ ਜੀ ਮਾਰਕ ਕਾਰਨੀ ਨੇ ਉੱਥੇ ਯੂਕਰੇਨ ਦੀ ਮਦਦ ਤਾਂ ਕਰਨੀ ਸੀ, ਯੂਕਰੇਨ ਬਾਰੇ ਗੱਲਬਾਤ ਹੋਣੀ ਹੀ ਸੀ ਕਿਉਂਕਿ ਜਿਹੜਾ ਸਮਿਟ ਹੈ ਇਹਦਾ ਨਾਮ ਹੈ ਯੂਰੋਪੀਅਨ ਪੋਲੀਟੀਕਲ ਕਮਿਊਨਿਟੀ ਸਮਿਟ, ਤੇ ਇਹ ਸ਼ੁਰੂ ਹੀ ਉਦੋਂ ਕੀਤਾ ਗਿਆ ਸੀ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਚੜ੍ਹਾਈ ਕੀਤੀ ਸੀ 2022 ਦੇ ਵਿੱਚ। ਉਸ ਤੋਂ ਬਾਅਦ ਤੋਂ ਹਰ ਸਾਲ ਇਹ ਦੋ ਵਾਰ ਸਮਿਟ ਹੁੰਦਾ, ਤੇ ਐਜ਼ ਯੂ ਮੈਂਸ਼ਨ ਪਹਿਲੀ ਵਾਰ ਆ ਵੀ ਕਿਸੇ ਨਾਨ ਯੂਰੋਪੀਅਨ ਕੰਟਰੀ ਦੇ ਲੀਡਰ ਨੂੰ ਉੱਥੇ ਸੱਦਿਆ ਗਿਆ। ਮਾਰਕ ਕਾਰਨੀ ਦੇ ਆਫਿਸ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਉੱਥੇ ਜਾ ਕੇ ਯੂਕਰੇਨ ਦੀ ਗੱਲ ਤਾਂ ਕਰਾਂਗੇ ਹੀ, ਨਾਲ ਅਸੀਂ ਕੈਨੇਡਾ ਤੇ ਈਯੂ ਟਾਈਜ਼ ਬਾਰੇ ਵੀ ਗੱਲ ਕਰਾਂਗੇ। ਤੇ ਕੱਲ ਸੋ ਮਾਰਕ ਕਾਰਨੀ ਨੇ ਉਰਸਲਾ ਵਾਂਡਰਲੈਨ ਤੇ ਐਂਟੋਨੀਓ ਕੋਸਟਾ ਦੇ ਨਾਲ ਮੁਲਾਕਾਤ ਕੀਤੀ। ਐਂਟੋਨੀਓ ਕੋਸਟਾ ਯੂਰੋਪੀਅਨ ਕਾਉਂਸਲ ਦੇ ਪ੍ਰੈਜ਼ੀਡੈਂਟ ਨੇ ਤੇ ਉਰਸਲਾ ਵਾਂਡਰਲੈਨ ਯੂਰੋਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਨੇ।
ਇੱਕ ਕਾਉਂਸਲ ਹੈ, ਇੱਕ ਕਮਿਸ਼ਨ ਹੈ, ਠੀਕ ਹੈ,
ਸੋ ਠੀਕ ਹੈ,
ਵੈਰੀ ਗੁੱਡ,
ਕੰਮ ਚੱਲ ਰਿਹਾ। ਤੇ ਐਂਟੋਨੀਓ ਐਂਟੋਨੀਓ ਕੋਸਟਾ ਨੇ ਇੱਕ ਜਿਹੜੀ ਗੱਲ ਕੀਤੀ ਮਾਰਕ ਕਾਰਨੀ ਬਾਰੇ, ਉਹਨਾਂ ਨੇ ਕਿਹਾ ਕਹਿੰਦੇ ਮਾਰਕ ਕਾਰਨੀ ਨੂੰ ਸੱਦਣ ਦੇ ਕਈ ਕਾਰਨ ਸੀ, ਉਹਨਾਂ ਵਿੱਚੋਂ ਇੱਕ ਕਾਰਨ ਬਹੁਤ ਵੱਡਾ ਇਹ ਸੀ ਜਿਹੜਾ ਇਹਨਾਂ ਡੈਵਸ ਦੇ ਵਿੱਚ ਭਾਸ਼ਣ ਦਿੱਤਾ।
ਦੇਖ ਲਓ ਉਹ
ਭਾਸ਼ਣ ਬੜਾ ਇੰਸਪਾਇਰਿੰਗ ਸੀ ਕਹਿੰਦੇ,
ਉਹ ਡੈਵਸ ਵਾਲੇ ਭਾਸ਼ਣ ਦਾ ਜਿਹੜੀ ਉਹਦੀ ਰੈਵਰਬਰੇਸ਼ਨਸ ਨੇ ਉਹ ਅਜੇ ਤੱਕ ਚੱਲ ਰਹੀਆਂ।
ਅੱਛਾ,
ਜਦਕਿ ਡੋਮੈਸਟਿਕਲੀ ਹੁਣ ਦੇਖੋ ਇਹ ਗੱਲ ਬੜੀ ਕੀਤੀ ਜਾਂਦੀ ਹੈ, ਈਵਨ ਜਦੋਂ ਦਾ ਇਹ ਅਟੈਕ ਹੋਇਆ ਇੱਥੇ ਇਰਾਨ ਦੇ ਉੱਪਰ, ਉਸ ਤੋਂ ਬਾਅਦ ਇਹ ਗੱਲ ਬੜੀ ਚੱਲੀ ਵੀ ਡੈਵੋਸ ਦੇ ਵਿੱਚ ਜਿਹੜੀ ਗੱਲ ਕੀਤੀ ਸੀ ਵੀ ਧੜੱਲੇ ਨਾਲ ਕਨਫਰੰਟ ਕਰੋ ਭਾਵੇਂ ਤੁਹਾਡਾ ਐਲਾਈ ਹੀ ਕੋਈ ਗਲਤੀ ਕਿਉਂ ਨਾ ਕਰ ਰਿਹਾ ਹੋਵੇ, ਵੀ ਆਪਣੇ ਭਾਸ਼ਣ ਦੀ ਉਸੇ ਹੀ ਗੱਲ 'ਤੇ ਜਿਹੜੀ ਨਸੀਹਤ ਮਾਰਕ ਕਾਰਨੀ ਦੂਜਿਆਂ ਨੂੰ ਦੇ ਕੇ ਆਏ ਸੀ ਖੁਦ ਉਹਨੂੰ ਫੋਲੋ ਨਹੀਂ ਕਰ ਰਹੇ,
ਕਿਉਂਕਿ ਡਰ ਲੱਗਦਾ ਕਿ USMCA ਦੀ ਰੀਨੈਗੋਸੀਏਸ਼ਨ ਹੋਣੀ,
ਉਹਦੀ ਰੀਨੈਗੋਸੀਏਸ਼ਨ ਆ। ਸੋ ਨਾਲ ਹੀ ਉਸ ਭਾਸ਼ਣ ਦੇ ਵਿੱਚ ਜਿਹੜੀਆਂ ਗੱਲਾਂ ਆਖੀਆਂ ਸੀ ਉਹਦੇ ਵਿੱਚ ਇਹ ਬੜਾ ਕਲੀਅਰ ਕਰਤਾ ਉਹਨਾਂ ਨੇ ਕਿ ਜੀ ਅਮਰੀਕਾ ਨਾਲ ਤਾਂ ਸਾਡਾ ਹੁਣ ਨਾਤਾ ਰਹਿਣਾ ਹੀ ਨਹੀਂ, ਇਟਸ ਰਪਚਰ ਹੋ ਰਿਹਾ। ਅੱਜ ਵੀ ਉਹਨਾਂ ਨੇ ਕਿਹਾ, ਕਹਿੰਦੇ ਰਪਚਰ ਕਹਿੰਦੇ ਮਲਟੀ ਡਾਇਮੈਂਸ਼ਨਲ ਆ, ਵੀ ਇੱਦਾਂ ਨਹੀਂ ਹੈ ਵੀ ਸਿਰਫ ਇੱਕੋ ਪਾਸੇ ਕੋਈ ਪਟਾਕਾ ਪਿਆ ਹੋਇਆ, ਵੀ ਦੁਨੀਆ ਭਰ ਦੇ ਵਿੱਚ ਇਸ ਵੇਲੇ ਜੋ ਸਮੀਕਰਨ ਬਦਲ ਰਹੇ ਨੇ ਉਹ ਅਲੱਗ ਅਲੱਗ ਥਾਵਾਂ 'ਤੇ ਬਹੁਤ ਵੱਡੀਆਂ ਤਬਦੀਲੀਆਂ ਆ ਰਹੀਆਂ।
ਉਹਨਾਂ ਨੇ ਕਿਉਂਕਿ ਐਂਟੋਨੀਓ ਕੋਸਟਾ ਨੂੰ ਭਾਸ਼ਣ ਬੜਾ ਪਸੰਦ ਆਇਆ ਸੀ
ਜੀ,
ਉਹਦੇ ਵਿੱਚੋਂ ਕਈ ਸੈਂਟੈਂਸਿਸ ਐਸ ਸੱਚ ਉਹਨਾਂ ਨੇ ਕਾਪੀ ਪੇਸਟ ਕੀਤੇ।
ਨੋਸਟੈਲਜੀਆ ਇਜ਼ ਨਾਟ ਅ ਸਟ੍ਰੈਟਜੀ,
ਨੋਸਟੈਲਜੀਆ ਇਜ਼ ਨਾਟ ਅ ਸਟ੍ਰੈਟਜੀ, ਵੀ ਹੈਵ ਟੂ ਐਕਟਿਵਲੀ ਟੇਕ ਔਨ ਦਾ ਵਰਲਡ ਐਜ਼ ਇਟ ਇਜ਼ ਨਾਟ ਐਜ਼ ਵੀ ਵਿਸ਼ ਇਟ ਟੂ ਬੀ। ਸੋ ਉਹ ਸਾਰੀਆਂ ਗੱਲਾਂ ਉਹਨਾਂ ਨੇ ਉਦਾਂ ਹੀ ਹੂ ਬਹੂ ਉਹ ਜਿਹੜੇ ਸੈਂਟੈਂਸਿਸ ਨੇ ਉਹਦੇ ਵਿੱਚ ਵੀ ਪੇਸਟ ਕੀਤੇ ਸੀ ਅੱਜ ਦੇ ਭਾਸ਼ਣ ਵਿੱਚ। ਤੇ ਅੱਜ ਮਾਰਕ ਕਾਰਨੀ ਨੇ ਸੋਮਵਾਰ ਦੇ ਉਹਨਾਂ ਦੇ ਏਜੰਡਾ ਦੇ ਵਿੱਚ ਲਿਖਿਆ ਹੋਇਆ ਕਿ ਉਹ ਜਾਰਜੀਆ ਮੈਲੋਨੀ ਨੂੰ, ਇਟਲੀ ਦੀ ਪ੍ਰਾਈਮ ਮਿਨਿਸਟਰ ਨੂੰ ਤੇ ਸਪੈਨਿਸ਼ ਪ੍ਰਾਈਮ ਮਿਨਿਸਟਰ ਪੈਡਰੋ ਸਾਂਚੇਜ਼ ਦੋਨਾਂ ਨੂੰ ਮਿਲਣਗੇ। ਤੇ ਉਹਨਾਂ ਨੇ ਇਸ ਤੋਂ ਪਹਿਲਾਂ ਸੋ ਉਰਸਲਾ ਵਾਂਡਰਲੈਨ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਐਂਟੋਨੀਓ ਕੋਸਟਾ ਨਾਲ, ਤੇ ਹੋਰ ਵੀ ਉਹਨਾਂ ਦੀਆਂ ਕਈ ਮੀਟਿੰਗਸ ਉੱਥੇ ਹੋਣੀਆਂ ਨੇ। ਤੇ ਬਾਕੀ ਉਹਨਾਂ ਨੇ ਆਰਮੀਨੀਆ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਮਿਲੇ ਉਹ
ਜਿੱਥੇ ਗਏ ਨੇ
ਉਹਨਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਜੀ ਮੈਨੂੰ ਸੱਦਿਆ ਤੁਸੀਂ, ਸਾਡਾ ਮਾਣ ਵਧਾਇਆ, ਬਹੁਤ ਵਧੀਆ ਲੱਗਿਆ ਆ ਕੇ।
ਤੁਸੀਂ ਇਹ ਦੇਖੋ ਕਿ ਸਭ ਕੁਝ ਉਦੋਂ ਵੀ ਹੋ ਰਿਹਾ ਕਿ ਜਿਵੇਂ ਅਸੀਂ ਗੱਲ ਕੀਤੀ ਨਾ ਵੀ ਕਿਸੇ ਗੈਰ ਯੂਰੋਪੀਅਨ ਮੁਲਕ ਦੇ ਲੀਡਰ ਨੂੰ ਇੱਥੇ ਸੱਦਿਆ ਜਾਣਾ, ਇਹ ਸਭ ਕੁਝ ਉਦੋਂ ਹੈ ਜਦੋਂ ਸ਼ੁੱਕਰਵਾਰ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਹਿਤਾ ਕਿ ਜਰਮਨੀ 'ਚੋਂ ਅਸੀਂ ਆਪਣਾ 5,000 ਫੌਜੀ ਕੱਢ ਰਹੇ ਹਾਂ, ਕਹਿੰਦੇ ਅਸੀਂ ਆਪਣਾ ਉੱਥੋਂ ਟਰੂਪਸ ਆਪਣੇ ਵਿਦਡਰਾਅ ਕਰ ਲੈਣੇ ਨੇ, ਕਿਉਂਕਿ ਹੁਣ ਸਭ ਨੂੰ ਪਤਾ ਕਿ ਨੇਟੋ ਮੁਲਕਾਂ ਨੇ ਅਤੇ ਸਪੈਸ਼ਲੀ ਜਰਮਨੀ ਦੇ ਜਿਹੜੇ ਚਾਂਸਲਰ ਨੇ ਫਰੈਡਰਿਕ ਮਰਚ, ਉਹਨਾਂ ਨੇ ਜਿਹੜੀਆਂ ਅਮਰੀਕਾ ਦੇ ਇਸ ਇਰਾਨ ਦੇ ਵਿੱਚ ਜੋ ਕੀਤੀ ਕਾਰਵਾਈ ਆ ਉਹਦੇ ਸੰਬੰਧੀ ਜੋ ਗੱਲਾਂ ਆਖੀਆਂ, ਅਫਕੋਰਸ ਉਹ ਟਰੰਪ ਨੂੰ ਕਿੱਥੇ ਪਸੰਦ ਆਉਣੀਆਂ ਸੀ। ਸੋ ਕਈਆਂ ਦਾ ਇਹ ਕਹਿਣਾ ਹੈ ਕਿ ਸਿੱਧੇ ਸਿੱਧੇ ਤੌਰ 'ਤੇ ਇੱਕ ਤਰ੍ਹਾਂ ਪੇ ਬੈਕ ਆ ਵੀ ਟਰੰਪ ਕਿਹੜ ਕੱਢ ਰਹੇ ਨੇ, ਪਰ US ਐਡਮਿਨਿਸਟ੍ਰੇਸ਼ਨ ਜਿਹੜੀ ਉਹਨਾਂ ਦੀ ਕਮਾਂਡ ਹੈਗੀ ਆ ਮਿਲਟਰੀ ਕਮਾਂਡ, ਉਹ ਕਹਿੰਦੇ ਵੀ ਨਹੀਂ ਨਹੀਂ ਕਹਿੰਦੇ ਦੇਖੋ ਸਾਡਾ ਹੁਣ ਇਸ ਵੇਲੇ ਸਾਨੂੰ ਜ਼ਰੂਰਤ ਇੰਨੀ ਹੈਗੀ ਹੈ ਮਿਡਲ ਈਸਟ ਦੇ ਵਿੱਚ, ਇਸ ਤਾਂ ਆਪਣੇ ਟਰੂਪਸ ਉੱਥੋਂ ਕੱਢਦੇ ਪਏ ਆ,
ਕਿਉਂਕਿ ਤਕਰੀਬਨ 30,000 ਅਮੈਰੀਕਨ ਟਰੂਪਸ ਜਿਹੜੇ ਜਰਮਨੀ ਦੇ ਵਿੱਚ ਸਟੇਸ਼ਨ ਨੇ,
ਉਹ ਚੋਂ
5,000 ਕੱਢੇ ਨੇ, ਤੇ ਇਹ ਜਿਹੜਾ ਨੰਬਰ ਹੈ ਇਹ ਯੂਕਰੇਨ ਕੰਫਲਿਕਟ ਦੌਰਾਨ ਵਧਾਇਆ ਗਿਆ ਸੀ। ਸੋ ਮੇ ਬੀ ਉਹ ਥੋੜ੍ਹਾ ਜਿਹਾ ਉਹ ਦੇ ਆਰ ਰਾਈਟ
ਟੂ ਸੇ ਕਿ ਉਹ
ਨੂੰ ਥੋੜ੍ਹਾ ਰੀਬੈਲੈਂਸ ਕਰ ਰਹੇ ਨੇ, ਪਰ ਚੱਕਰ ਇਹ ਹੈ ਕਿ ਜਰਮਨ ਚਾਂਸਲਰ ਨੇ ਪਿਛਲੇ ਸੋਮਵਾਰ ਇਹ ਗੱਲ ਇੱਕ ਸੰਮੇਲਨ 'ਚ ਕਹੀ ਸੀ, ਕਹਿੰਦੇ ਕਿ ਇਰਾਨ ਵੱਲੋਂ ਅਮਰੀਕਾ ਨੂੰ ਹਿਊਮੀਲੀਏਟ ਕੀਤਾ ਜਾ ਰਿਹਾ ਕਿ ਉਹ ਆਪਣੀ ਸਟ੍ਰੈਟਜੀ ਨਾਲ ਆਪਣੀ ਕਾਰਵਾਈ ਨਾਲ ਇੱਕ ਸੁਪਰ ਪਾਵਰ ਨੂੰ ਹਿਊਮੀਲੀਏਟ ਕਰ ਰਹੇ ਨੇ, ਤੇ ਉਹ ਗੱਲ ਨਾਲ ਐਕਚੁਅਲ ਵਿੱਚ ਡੋਨਲਡ ਟਰੰਪ ਹਿਊਮੀਲੀਏਟ ਹੋ ਗਏ, ਤੇ ਉਹ ਡੋਨਲਡ ਟਰੰਪ ਗੁੱਸਾ ਕਰ ਗਏ ਸੀ। ਉਸ ਤੋਂ ਬਾਅਦ ਉਹਨਾਂ ਟਿੱਪਣੀ ਕੀਤੀ ਸੀ ਕਿ ਵੀ ਅਸੀਂ ਦੇਖਿਓ ਵੀ ਕੋਈ ਕਰਾਂਗੇ ਕੁਝ ਵੀ, ਫਿਰ ਦੇਖਿਓ ਤੁਸੀਂ, ਉਸ ਤੋਂ ਬਾਅਦ ਆਹ ਐਕਸ਼ਨ ਹੋ ਗਿਆ। ਸੋ ਇਸ ਕਰਕੇ ਉਹ ਕੌਜ਼ ਐਂਡ ਇਫੈਕਟ ਜਿਵੇਂ ਲੋਕਾਂ ਨੇ ਨਾਲ ਜੋੜ ਲਿਆ। ਪਲੱਸ ਵਿਜੇ ਜੀ ਪਿਛਲੇ ਸ਼ੁੱਕਰਵਾਰ ਡੋਨਲਡ ਟਰੰਪ ਨੇ ਇੱਕ ਹੋਰ ਕੰਮ ਕੀਤਾ, ਉਹਨਾਂ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ ਤੋਂ ਜਿੰਨੀਆਂ ਗੱਡੀਆਂ ਤੇ ਜਿੰਨੇ ਟਰੱਕ ਆਉਂਦੇ ਨੇ
25%
ਟੈਰਿਫ, ਉਹ ਕਹਿੰਦੇ ਮੈਂ ਉੱਤੇ 25% ਟੈਰਿਫ ਲਗਾਵਾਂਗਾ,
ਕਹਿੰਦੇ ਜਾਂ ਫਿਰ ਤੁਸੀਂ ਆਪਣੀ ਪ੍ਰੋਡਕਸ਼ਨ ਇੱਥੇ ਕਰ ਲਓ ਜਿਹੜੀਆਂ ਉਹ ਕਹਿ ਰਹੇ ਨੇ ਵੀ ਅਸੀਂ ਏਦਾਂ ਥੋੜੇ ਨਾ ਰਾਤੋਂ ਰਾਤ ਪ੍ਰੋਡਕਸ਼ਨ ਸ਼ਿਫਟ ਕਰ ਲਵਾਂਗੇ।
ਅੱਛਾ ਫਿਰ ਸ਼ੁੱਕਰਵਾਰ ਇੱਕ ਹੋਰ ਕੰਮ ਕੀਤਾ, ਸ਼ੁੱਕਰ ਕਿਉਂਕਿ ਕਿੰਗ ਚਾਰਲਸ ਤੇ ਕੁਈਨ ਕੈਮਿਲਾ ਉਹ ਵਾਪਸ ਗਏ ਹੀ ਸਨ ਤੇ ਕਹਿੰਦੇ ਵੀ ਜੀ ਦੇਖੋ ਕਿੰਗ ਚਾਰਲਸ ਤੇ ਕੁਈਨ ਕੈਮਿਲਾ ਮੇਰੇ ਕੋਲੋਂ ਏਦਾਂ ਦਾ ਕੰਮ ਕਰਾ ਗਏ ਨੇ ਜਿਹੜਾ ਕੋਈ ਹੋਰ ਮੇਰੇ ਕੋਲੋਂ ਕਰਾ ਨਹੀਂ ਸਕਿਆ। ਕੀ ਭਲਾ? ਸੋ ਕਹਿੰਦੇ ਕਿ ਜੋ ਸਕਾਟਲੈਂਡ ਦੀ ਕਹਿੰਦੇ ਜੋ ਵਿਸਕੀ ਹੈ ਉਹਦੇ ਉੱਤੇ ਲੱਗੀਆਂ ਜੋ ਟੈਰਿਫ ਤੇ ਉਹਦੇ ਉੱਤੇ ਲੱਗੀ ਜੋ ਰਿਸਟ੍ਰਿਕਸ਼ਨ ਆ ਉਹ ਮੈਂ ਕਹਿੰਦੇ ਹਟਾ ਰਿਹਾ। ਤੇ ਐਕਚੁਅਲ ਉਹਦੇ 'ਚ ਰੀਜ਼ਨ ਵਿਜੇ ਜੀ ਆਪਾਂ ਇੱਕ ਦਿਨ ਪਹਿਲਾਂ ਡਿਸਕਸ ਕੀਤਾ ਸੀ ਗੱਲਾਂ ਜਿਹੜਾ ਅੱਜ ਗੱਲ ਹੋਈ ਸੀ ਕਿ ਜੋ ਅਮੈਰੀਕਾ ਦੇ ਵਿੱਚ ਬਰਬਨ ਬਣਦੀ ਆ ਉਹ ਜਿਹੜੇ ਕਾਸਕ ਦੇ ਵਿੱਚ ਬਣਦੀ ਆ
ਉਧਰ ਜਾਂਦੇ,
ਕਾਸਕ ਜਿਹੜੇ ਨੇ ਉਹ ਸਕਾਟਲੈਂਡ ਭੇਜੇ ਜਾਂਦੇ ਨੇ
ਜੀ ਜੀ,
ਤੇ ਜਿਹੜੇ ਐਕਸ ਬਰਬਨ ਕਾਸਕ ਨੇ ਉਹਨਾਂ ਦੇ ਵਿੱਚ ਸਕਾਟਲੈਂਡ ਦੀ ਵਿਸਕੀ ਸਕਾਚ ਜਿਹੜੀ ਆ ਉਹਨੂੰ ਏਜ ਕੀਤਾ
ਏਜ ਕੀਤਾ ਜਾਂਦਾ।
ਸੋ ਇਹ ਇੱਕ ਕਹਿ ਲਓ ਵੀ ਆਪਸ ਦੇ ਵਿੱਚ ਸਪਲਾਈ ਚੇਨ ਬਣੀ ਹੋਈ ਆ
ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਵਿਸਕੀ ਆ ਉਹਨਾਂ ਦਾ ਇੱਕ ਰੈਗੂਲੇਸ਼ਨ ਇਹ ਹੈ ਕਿ ਜਿੰਨੀਆਂ ਵੀ ਉਹ ਵਿਸਕੀ ਦੀ ਏਜਿੰਗ ਹੋਣੀ ਆ ਬਰਬਨ ਦੀ ਉਹ ਨਵੇਂ ਕਾਸਕ ਦੇ ਵਿੱਚ ਹੀ ਹੋਣੀ ਆ।
ਸੋ ਉਹ ਜਿਹੜੇ ਯੂਜ਼ ਕਾਸਕ ਵਿੱਚ ਨਹੀਂ ਯੂਜ਼ ਕਰਦੇ, ਸੋ ਇਹਨਾਂ ਜਿਹੜੇ ਕਾਸਕ ਨੇ ਉਹ ਇਹ ਐਕਸਪੋਰਟ ਕਰ ਦਿੰਦੇ ਆ ਸਕਾਟਲੈਂਡ ਨੂੰ ਤੇ ਉੱਥੇ ਫਿਰ ਉਹ ਯੂਜ਼ ਕਾਸਕ ਦੇ ਵਿੱਚ, ਸੋ ਜਾਂ ਉਹ ਸ਼ਹਿਰੀ ਕਾਸਕ ਹੁੰਦੇ ਨੇ ਜਾਂ ਬਰਬਨ ਕਾਸਕ ਹੁੰਦੇ
ਨੇ,
ਪਰ ਐਕਸ ਬਰਬਨ ਕਾਸਕ ਜ਼ਿਆਦਾ ਇਸਤੇਮਾਲ ਹੁੰਦੇ ਨੇ ਸਕਾਚ ਵਾਸਤੇ ਤੇ ਉਹ ਇਹ ਜਿਹੜੀ ਸਪਲਾਈ ਚੇਨ ਹੈ, ਸੋ ਉਹਦੇ ਨਾਲ ਅਮੈਰੀਕਨ ਜਿਹੜੇ ਪ੍ਰੋਡਿਊਸਰਸ ਨੇ ਉਹ ਵੀ ਪ੍ਰਭਾਵਿਤ ਹੋ ਰਹੇ ਸਨ
ਜੀ ਬਿਲਕੁਲ,
ਤੇ ਕਾਸਕ ਬਿਜ਼ਨਸ ਇਫੈਕਟ ਹੋ ਰਿਹਾ ਸੀ ਪਲੱਸ ਉਹ ਕਾਸਕ ਜਿਹੜਾ ਇੱਕ ਵਾਰੀ ਜਿਹ 'ਚ ਬਰਬਨ ਬਣਾ ਲਈ ਉਹਦਾ ਹੁਣ ਮੁੜ ਕੇ ਸੋ ਉਹ ਨਾਲ ਲਿਖਿਆ ਡੋਨਲਡ ਟਰੰਪ ਨੇ ਉਹਨਾਂ ਨੂੰ ਮਿਲਦਾ ਕਿ ਕਿੰਗ ਚਾਰਲਸ ਨੇ ਸਾਰੀ ਗੱਲ ਸਮਝਾਈ ਹੋਣੀ ਹੈ, ਡੋਨਲਡ ਟਰੰਪ ਨੂੰ ਪੂਰੀ ਸਮਝ ਨਹੀਂ ਆਈ, ਉਹਨਾਂ ਟਰੂਥ ਸੋਸ਼ਲ ਤੇ ਜਿਹੜੀ ਪੋਸਟ ਪਾਈ ਹੈ ਯੂ ਕੈਨ ਰੀਡ ਐਂਡ ਟੈਲ ਕਿ ਉਹਨਾਂ ਨੂੰ ਕਹਿੰਦੇ ਇਟ ਹੈਜ਼ ਟੂ ਡੂ ਵਿਦ ਕਾਸਕਸ, ਓ ਮਾਈ ਗੋਡ ਆਈ ਡੋਨਟ ਨੋ ਵਾਟ ਐਗਜ਼ੈਕਟਲੀ ਇਟ ਹੈਜ਼ ਟੂ ਡੂ ਵਿਦ ਕਾਸਕਸ ਬਟ ਦਿਸ ਇਜ਼ ਵਾਟ, ਤੇ ਉਹਨਾਂ ਨੇ ਕਿਹਾ ਵੀ ਮੈਂ ਉੱਥੋਂ ਰਿਸਟ੍ਰਿਕਸ਼ਨ ਹਟਾ ਰਿਹਾ। ਸੋ ਦੇਖੋ ਤੁਸੀਂ ਡੋਨਲਡ ਟਰੰਪ ਦੀਆਂ ਤਿੰਨੋਂ ਚੀਜ਼ਾਂ ਮੈਂ ਤਾਂ ਇਕੱਠੀਆਂ ਮੈਂਸ਼ਨ ਕਰ ਰਿਹਾ ਵੀ ਯੂਕੇ ਕਿਉਂਕਿ ਉਹਨਾਂ ਪਹਿਲਾਂ ਕੀਅਰ ਸਟਾਰਮਰ ਤੋਂ ਨਾਰਾਜ਼ ਹੀ ਨੇ ਉਹ ਕਿਉਂਕਿ ਕਿੰਗ ਚਾਰਲਸ ਤੇ ਕੁਈਨ ਆਏ ਤੇ ਉਹਨਾਂ ਨੂੰ ਥੋੜੀ ਜਿਹੀ ਉਹਨਾਂ ਨੇ ਰਿਆਇਤ ਦਿੱਤੀ ਤੇ ਕਿਹਾ ਹੋਰ ਕੋਈ ਨਹੀਂ ਕਰਾ ਸਕਿਆ ਇਹ
ਕਰਾਗੇ
ਤੇ ਉਹਨਾਂ ਨੂੰ ਕਹਿਣਾ ਵੀ ਨਹੀਂ ਪਿਆ, ਕਹਿੰਦੇ ਮੈਂ ਉਹਨਾਂ ਦੀ ਅੱਖਾਂ 'ਚ ਬੁੱਝ ਲਈ ਗੱਲ ਜਿਵੇਂ ਤੇ ਕਹਿੰਦੇ ਉਹਨਾਂ ਦੇ ਬਿਨਾਂ ਕਹੇ ਕਹਿੰਦੇ ਉਹ ਕਰਾਗੇ ਮੇਰੇ ਕੋਲ, ਸੋ ਇੱਦਾਂ ਦੀ ਗੱਲ ਲਿਖੀ। ਜਰਮਨੀ ਦੇ ਖਿਲਾਫ ਦੋਸ਼ ਲੱਗਦਾ ਵੀ ਉਹਨਾਂ ਨੇ ਵੀ ਕਿੜ ਕੱਢੀ ਆ ਵੀ ਜਿਵੇਂ ਆਪਣੇ ਟਰੂਪਸ ਵਾਪਸ ਬੁਲਾ ਕੇ ਤੇ ਈਯੂ ਦੇ ਉੱਤੇ ਉਹ ਟੈਰਿਸ ਵਧਾਉਣ ਦੀ ਗੱਲ ਕਰ ਰਹੇ ਨੇ, 25% ਟੈਰਿਫ ਇਸ ਹਫ਼ਤੇ ਤੋਂ ਕਹਿੰਦੇ ਲਗਾਉਣੀ ਹੈ। ਸੋ ਐਲਾਈਜ ਦੇ ਨਾਲ ਕਿਸ ਤਰ੍ਹਾਂ ਪੇਸ਼ ਆ ਰਹੇ ਨੇ ਡੋਨਲਡ ਟਰੰਪ ਇਹ ਉਹਦੀਆਂ ਉਦਾਹਰਨਾਂ।
ਯਾਰ ਜਦੋਂ ਕਿੰਗ ਚਾਰਲਸ ਤੇ ਕੁਈਨ ਕਮਿਲਾ ਆਏ ਸੀ ਭਾਸ਼ਣ ਸੀ ਯਾਰ ਜ਼ਿਆਦਾ ਹੀ ਮਤਲਬ ਇਹੀ ਜਿਹੀ ਸ਼ਬਦਾਵਲੀ ਥੋੜੇ ਵਰਤੀ ਜਾਂਦੀ ਹੈ ਕਿੰਗ ਵਾਸਤੇ। ਉਹ ਕਹਿੰਦੇ ਮਾਈ ਮਦਰ ਹੈਡ ਅ ਕ੍ਰਸ਼ ਔਨ ਹਿਮ, ਉਹ ਕਹਿੰਦੇ ਵਾਟ ਲੁੱਕ ਅ ਲਿਟਲ ਚਾਰਲਸ ਹਾਊ ਕਿਊਟ, ਉਹ ਵੀ ਦੇਖ ਕਿੰਗ ਚਾਰਲਸ ਵੀ ਆ ਕਿੱਧਰ ਨੂੰ ਜਾ ਰਿਹਾ ਇਹ, ਜਿਵੇਂ ਉਹ ਕਈ ਫਿਲਮਾਂ ਸੀਨ ਹੁੰਦਾ ਹੈ ਵੀ ਪਤਾ ਨੀ ਕੀ ਕਹਿ ਦਊਗਾ।
ਇੱਕ ਕਿੰਨੇ ਸਾਰੇ ਅੰਬੈਸਿੰਗ ਮੂਮੈਂਟਸ ਹੋਏ ਨੇ। ਸੋ ਇੱਕ ਮੂਮੈਂਟ ਸੀ ਜਦੋਂ ਕਿੰਗ ਚਾਰਲਸ, ਸੋ ਚਾਰੇ ਜਣੇ ਖੜੇ ਸਨ, ਡੋਨਲਡ ਟਰੰਪ, ਫਸਟ ਲੇਡੀ ਤੇ ਨਾਲ ਕਿੰਗ ਐਂਡ ਕੁਈਨ ਤੇ ਸਾਹਮਣੇ ਸਾਰਾ ਮੀਡੀਆ ਖੜਾ ਤੇ ਇਟ ਵਾਜ ਕਹਿ ਲਓ ਵੀ ਓਪਨ ਫੋਰ ਦਾ ਮੀਡੀਆ, ਤੁਸੀਂ ਸਵਾਲ ਪੁੱਛ ਸਕਦੇ ਹੋ। ਕਿਸੇ ਨੇ ਉੱਚੀ ਸਾਣੀ ਬੋਲ ਕੇ ਪੁੱਛਿਆ, ਕਹਿੰਦੇ ਵੀ ਕਿੰਗ ਚਾਰਲਸ ਤੁਹਾਨੂੰ ਕਿੱਦਾਂ ਲੱਗਿਆ ਵਾਈਟ ਹਾਊਸ ਦੇ ਵਿੱਚ ਇੰਨੇ ਸਾਰੇ ਚੇਂਜਸ ਕੀਤੇ ਨੇ ਡੋਨਲਡ ਟਰੰਪ ਨੇ, ਹਾਊ ਡਿਡ ਯੂ ਲਾਈਕ ਦ ਚੇਂਜਸ ਇਨ ਦਾ ਵਾਈਟ ਹਾਊਸ। ਕਿੰਗ ਚਾਰਲਸ ਅੱਗੋਂ ਕੁਸ ਕੇ ਹੀ ਨਹੀਂ, ਉਹ ਚੁੱਪ ਹੀ ਕਰਕੇ ਨੀਵੀ ਪਾ ਲਈ ਕਿ ਮੈਂ ਸੱਚ ਬੋਲ ਬੈਣਾ
ਰਹਿਣ ਦਿਓ।
ਹਾਂ, ਸੋ ਹੀ ਡਿਡਨਟ ਸੇ ਅ ਵਰਡ, ਹੀ ਡਿਡਨਟ ਅਟਰ ਅ ਵਰਡ, ਇਟ ਵਾਜ਼ ਸੱਚ ਐਨ ਅੰਬੈਰਸਿੰਗ ਮੂਮੈਂਟ। ਡੋਨਲਡ ਟਰੰਪ ਨੇ ਕਿਹਾ ਵੀਲ ਟਾਕ ਅਬਾਊਟ ਇਟ ਲੇਟਰ, ਵੀ ਹੈਡ ਟੂ ਕਵਰ ਅਪ ਬਿਕਾਜ਼ ਕਿੰਗ ਨੇ ਆਪਣੇ ਮੂੰਹੋਂ ਇੱਕ ਸ਼ਬਦ ਵੀ ਤਾਰੀਫ਼ ਦਾ ਕੱਢਿਆ ਨਹੀਂ।
ਇੱਕ ਵਾਸੂ ਜੀ ਹੋਰ ਅੰਬੈਰਸਿੰਗ ਮੂਮੈਂਟ ਸੀ ਜਦੋਂ ਕਿੰਗ ਚਾਰਲਸ ਤੇ ਕੁਈਨ ਕਮਿਲਾ ਤੇ ਇੱਧਰੋਂ ਡੋਨਲਡ ਟਰੰਪ ਤੇ ਮਿਲਾਨੀਆ ਟਰੰਪ ਪ੍ਰੈਜੀਡੈਂਟ ਐਂਡ ਦ ਫਸਟ ਲੇਡੀ, ਇਹ ਚਾਰੋਂ ਜਾਣੇ ਉੱਥੇ ਕੁਝ ਜਿਹੜੇ ਹੋਰ ਸੀਨੀਅਰ ਅਧਿਕਾਰੀ ਨੇ ਉਹ ਖੜੇ ਨੇ, ਹੁੰਦਾ ਕੀ ਹੈ ਆਮ ਤੌਰ ਤੇ ਜਿਹੜਾ ਤੁਹਾਡਾ ਗੈਸਟ ਆਇਆ ਹੁੰਦਾ ਉਹ ਫਰੰਟ ਤੇ ਹੋਏਗਾ, ਉਹ ਸਾਰਿਆਂ ਨਾਲ ਹੈਂਡਸ਼ੇਕ ਕਰੇਗਾ ਕਿਉਂਕਿ ਸਾਰੇ ਉਹਨਾਂ ਨੂੰ ਗ੍ਰੀਟ ਕਰ ਰਹੇ ਨੇ। ਕਿੰਗ ਪਿੱਛੇ ਸੀ, ਟਰੰਪ ਅੱਗੇ, ਆਪ ਆਪਣੇ ਅਧਿਕਾਰੀਆਂ ਨਾਲ ਆਪ ਹੀ ਹੱਥ ਹੁੱਥ ਮਿਲਾ ਕੇ ਉੱਥੋਂ ਨਿਕਲ ਗਏ ਐਂਡ ਉਹਨਾਂ ਨੇ ਹੱਥ ਵੀ
ਅੱਗੇ ਹੱਥ ਕੀਤਾ ਸੀਗਾ, ਕਾਫੀ ਦੇਰ ਉਹਨਾਂ ਨੇ ਹੱਥ ਅੱਗੇ ਰੱਖਿਆ ਐਂਡ ਦੈਨ ਹੀ ਹੈਡ ਟੂ ਵਿਥਡਰਾਅ,
ਦੈਨ ਹੀ ਹੈਡ ਟੂ ਵਿਥਡਰਾਅ ਹਿਸ ਹੈਂਡ।
ਸੋ ਬੜੀਆਂ ਮੂਮੈਂਟਸ ਹੋਈਆਂ ਇਦਾਂ ਦੀਆਂ,
ਇਦਾਂ ਦੀਆਂ ਗੱਲਾਂ ਹੋਈਆਂ ਨੇ।
ਸਪੀਚ ਦੇ ਵਿੱਚ ਤਾਂ ਬੜੇ ਤਵੇ ਲਾਏ ਕਿੰਗ ਚਾਰਲਸ ਨੇ ਡੋਨਲਡ ਟਰੰਪ ਦੇ, ਕਹਿੰਦੇ ਵੀ ਮੈਂ ਸੁਣਿਆ ਤੁਸੀਂ ਕਹਿੰਦੇ ਸੀ ਵੀ ਜੇ ਵਰਲਡ ਵਾਰ ਸੈਕਿੰਡ ਵੇਲੇ ਜੇ ਅਮੈਰੀਕਨਸ ਨੇ ਮਦਦ ਨਾ ਕੀਤੀ ਹੁੰਦੀ ਯੂਰਪ ਦੀ ਤਾਂ ਬਹੁਤਾ ਯੂਰਪ ਜਰਮਨ ਬੋਲਦਾ ਹੁੰਦਾ ਤੇ ਵੀ ਹਿਟਲਰ ਨੇ ਕਬਜ਼ਾ ਕਰ ਲਿਆ ਸੀ। ਤੇ ਕਹਿੰਦੇ ਵੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਜੇ ਕਹਿੰਦੇ ਤੁਹਾਡੇ ਇਸ ਪੂਰੇ ਇਲਾਕੇ ਤੇ ਪਹਿਲਾਂ ਫ੍ਰੈਂਚ ਦਾ ਕਬਜ਼ਾ ਹੁੰਦਾ ਸੀ ਤੇ ਜੇ ਕਹਿੰਦੇ ਅਸੀਂ ਨਾ ਹੋਏ ਤੇ ਸ਼ਾਇਦ ਕਹਿੰਦੇ ਸਾਰਾ ਅਮਰੀਕਾ ਫ੍ਰੈਂਚ ਹੀ
ਬੋਲਦਾ, ਅਮਰੀਕਾ ਫ੍ਰੈਂਚ ਬੋਲਦਾ ਹੁੰਦਾ।
ਇਸ ਤਰ੍ਹਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ, ਬੜੀ ਟਿਚਨਾ ਕੀਤੀਆਂ ਉਹਨਾਂ ਨੇ ਤੇ ਕਈ ਗੱਲਾਂ ਤੇ ਗੱਲਾਂ ਦੇ ਵਿੱਚ ਟਕੋਰ ਕਰ ਗਏ ਕਿੰਗ ਚਾਰਲਸ।
ਕਿੰਗ ਚਾਰਲਸ ਦਾ ਭਾਸ਼ਣ ਚੰਗਾ ਸੀ
ਉਹੀ।
ਅੱਛਾ ਵਾਸੂ ਜੀ, ਕੁਇਕਲੀ ਅੱਛਾ ਗੱਲ ਇੱਕ ਹੋਰ ਕਰੀਏ, ਜਿਹੜੇ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਹੋਏ ਸੀ ਫੈਡਰਲ ਐਗਜ਼ੈਕਟਿਵਸ ਨੂੰ ਕਿ ਭਾਈ ਦਫ਼ਤਰ ਆ ਕੇ ਕੰਮ ਕਰਨਾ ਪੈਣਾ, ਤੇ ਇਹ ਫਰਵਰੀ ਦੇ ਵਿੱਚ ਟ੍ਰੈਜਰੀ ਬੋਰਡ ਵੱਲੋਂ ਤਬਦੀਲੀਆਂ ਅਨਾਊਂਸ ਕੀਤੀਆਂ ਗਈਆਂ ਸੀ, ਉਹ ਚੇਂਜਿਸ ਅੱਜ ਤੋਂ ਲਾਗੂ ਹੋ ਰਹੇ ਨੇ। ਸੋ ਅੱਜ May 4th ਨਵੇਂ ਵਰਕ ਵੀਕ ਦੀ ਸ਼ੁਰੂਆਤ। ਇਹਦਾ ਮਤਲਬ ਇਹ ਹੈ ਕਿ ਜਿਹੜੇ ਫੈਡਰਲ ਅਧਿਕਾਰੀ ਨੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਐਗਜੈਕਟਿਵ ਨੇ ਉਹਨਾਂ ਤਾਂ ਰੋਜ਼ ਹੀ ਆਉਣਾ ਪੈਣਾ ਕੰਮ ਤੇ 5 ਦਿਨ।
ਸੋ ਅੱਜ ਤੋਂ ਐਗਜੈਕਟਿਵ ਵਾਸਤੇ ਹੀ ਇਹ ਚੇਂਜ ਲਾਗੂ ਹੋ ਰਿਹਾ। ਸੋ ਜਿਹੜੇ ਐਗਜੈਕਟਿਵ ਨੇ ਉਹਨਾਂ ਨੂੰ ਹਫ਼ਤੇ ਦੇ 5 ਦਿਨ ਹੁਣ ਦਫ਼ਤਰ ਆਉਣਾ ਪਏਗਾ ਸਟਾਰਟਿੰਗ ਟੂਡੇ, ਤੇ ਜਿਹੜੇ ਬਾਕੀ ਵਰਕਰਸ ਨੇ ਉਹ ਹਫ਼ਤੇ ਦੇ ਵਿੱਚ 4 ਦਿਨ ਆਇਆ ਕਰਨਗੇ ਸਟਾਰਟਿੰਗ 6th of July। 6 July ਤੋਂ ਉਹਨਾਂ ਵਾਸਤੇ ਉਹ ਚੇਂਜ ਇੰਪਲੀਮੈਂਟ ਹੋਣਾ। ਤੇ ਇਹ ਜਿਹੜਾ ਚੇਂਜ ਆ ਇਹ ਜਿਹੜੇ ਸਿਰਫ ਟ੍ਰੈਜਰੀ ਬੋਰਡ ਦੇ ਅੰਡਰ ਆਉਂਦੀਆਂ ਜਿਹੜੇ ਉਹਨਾਂ ਥੱਲੇ ਆਉਂਦੇ ਨੇ ਕੋਰ ਡਿਪਾਰਟਮੈਂਟਸ ਤੇ ਏਜੰਸੀਜ਼ ਫੈਡਰਲ ਪਬਲਿਕ ਸਰਵਿਸ ਦੇ, ਉਹਨਾਂ ਦੇ ਉੱਤੇ ਇੰਪਲੀਮੈਂਟ ਹੋਏਗਾ। ਪਰ ਹੋਰ ਵੀ ਕਈ ਏਜੰਸੀਆਂ ਜਿਹੜੀਆਂ ਸਿੱਧੇ ਤੌਰ ਤੇ ਫੈਡਰਲ ਕੋਰ ਪਬਲਿਕ ਸਰਵਿਸ ਦਾ ਹਿੱਸਾ ਨਹੀਂ ਜਿਵੇਂ ਕਿ CRA ਜਾਂ ਫਿਰ NRC, ਉਹ ਵੀ ਕਹਿ ਰਹੇ ਨੇ ਕਹਿੰਦੇ ਅਸੀਂ ਵੀ ਦੇਖਦੇ ਹਾਂ ਕਿ ਅਸੀਂ ਵੀ ਸ਼ਾਇਦ ਇਹ ਚੇਂਜਿਸ ਇੰਪਲੀਮੈਂਟ ਕਰਾਂਗੇ। ਬਾਕੀ ਜਿਹੜੇ ਕੋਰ ਫੈਡਰਲ ਇੰਪਲੋਈਜ਼ ਨੇ ਇਹ COVID-19 ਤੋਂ ਬਾਅਦ ਇਹ ਦੋ ਕੁ ਦਿਨ ਹਫ਼ਤੇ ਦੇ ਵਿੱਚ ਆਫਿਸ ਆਉਣਾ ਸ਼ੁਰੂ ਹੋਏ ਸੀ, ਪਰ ਫਿਰ September 2024 ਦੇ ਵਿੱਚ ਸਰਕਾਰ ਨੇ ਕਿਹਾ ਵੀ ਨਹੀਂ ਅਸੀਂ ਇਸ ਜਿਹੜੀਆਂ ਕੰਡੀਸ਼ਨ ਸਖ਼ਤ ਕਰਨੀਆਂ। ਉਹਨਾਂ ਨੂੰ ਕਿਹਾ ਗਿਆ ਸੀ 3 ਦਿਨ ਆਉਣਾ ਪਿਆ ਕਰੇਗਾ।
ਉਦੋਂ ਬੜੀ ਬੈਕਲੈਸ਼ ਹੋਈ ਸੀ ਇਸ ਗੱਲ ਤੇ ਵੀ 2 ਤੇ 3 ਦਿਨ ਵੀ ਜਦੋਂ ਦਫ਼ਤਰ ਆ ਕੇ ਕੰਮ ਕਰਨ ਦੀ ਗੱਲ ਸੀ। ਆਈ ਰਿਮੈਂਬਰ ਆਪਾਂ ਉਦੋਂ ਖ਼ਬਰਾਂ 'ਚ ਇਹਦਾ ਜ਼ਿਕਰ ਕੀਤਾ ਕਿੰਨੀ ਵਾਰੀ,
ਗੈਟ ਰੈਡੀ ਫਾਰ ਅ ਸਮਰ ਆਫ ਅਨਰੈਸਟ, ਇੱਦਾਂ ਦੇ ਬਹੁਤ ਸਾਰੇ ਐਲਾਨ ਹੋਏ ਸਨ। ਤੇ ਉਸ ਤੋਂ ਬਾਅਦ ਫਿਰ ਮਾਰ ਕਾਰਨੀ ਆਏ ਤੇ ਮਾਰ ਕਾਰਨੀ ਨੇ ਕਿਹਾ ਵੀ ਨਹੀਂ ਐਗਜੈਕਟਿਵ ਤਾਂ 5 ਦਿਨ ਆਉਣਗੇ ਤੇ ਜਿਹੜੇ ਬਾਕੀ ਇੰਪਲੋਈਜ਼ ਨੇ ਉਹ 4 ਦਿਨ ਉਹਨਾਂ ਨੂੰ ਆਉਣਾ ਪਏਗਾ।
ਐਗਜੈਕਟਿਵ ਕਿੰਨੇ ਨੇ ਬਸ ਜੀ ਫੈਡਰਲ ਸਰਕਾਰ ਦੇ?
ਚਲੋ ਤੁਸੀਂ ਦੱਸੋ ਵੀਰੇ ਜੀ।
9,340 ਐਗਜੈਕਟਿਵ
ਤੇ ਟੋਟਲ ਇੰਪਲੋਈਜ਼ ਨੇ 3,57,965। ਸੋ 3.5 ਲੱਖ ਉਹਨਾਂ ਦੇ ਵਿੱਚੋਂ ਤਕਰੀਬਨ 10,095 ਕਹਿ ਲਓ ਉਹ ਐਗਜੈਕਟਿਵਸ ਨੇ।
215 ਜਿਹੜੀ ਇਹ ਗਿਣਤੀ ਆ ਸਰਕਾਰੀ ਮੁਲਾਜ਼ਮਾਂ ਦੀ, ਇਹ ਮੇਰੇ ਖਿਆਲ 2.5 ਲੱਖ ਜਾਂ 2,60,70,000 ਦੇ ਨੇੜੇ ਹੋਇਆ ਕਰਦੀ ਸੀ।
ਹਾਂਜੀ ਹਾਂਜੀ,
ਜਿਹੜੀ 3,57 ਤੇ ਆ ਹੁਣ, ਤੇ ਹੁਣ ਇਹ ਵੀ 3,67 ਤੇ ਹੋਈ ਸੀ।
ਹਾਂਜੀ,
ਇਹ ਵੀ ਪਿਛਲੇ 2 ਸਾਲਾਂ ਦੇ ਵਿੱਚ 10,000 ਪੋਜੀਸ਼ਨ ਹਜੇ ਐਲੀਮੀਨੇਟ ਹੋ ਚੁੱਕੀਆਂ ਨੇ।
ਸੋ ਪਿਛਲੇ 1 ਸਾਲ ਦੇ ਵਿੱਚ, ਹਾਂ ਪਿਛਲੇ 1 ਸਾਲ ਦੇ ਵਿੱਚ 10,000 ਪੋਜੀਸ਼ਨਸ ਇਲੀਮੀਨੇਟ ਹੋਈਆਂ, ਤੇ ਹੁਣ ਅਗਲੇ 2-3 ਸਾਲਾਂ ਦੇ ਵਿੱਚ ਹੋਰ ਜਿਹੜੀਆਂ 30,000 ਪੋਜੀਸ਼ਨਸ ਇਲੀਮੀਨੇਟ ਕਰਨੀਆਂ ਨੇ।
ਬਸ ਜੀ, ਤੁਸੀਂ ਕੋਈ ਕਹੀ ਨਾ, ਕੋਈ ਕਈ ਵਾਰੀ ਨਾ ਕੋਈ ਸਰਕਾਰੀ ਮੀਟਿੰਗ ਦੇਖੋ, ਉਹਦੇ ਵਿੱਚ ਕੀ ਹੁੰਦਾ ਵੀ ਗਰੁੱਪ ਬੈਠਾ ਤੇ ਕੋਈ ਵੀਡੀਓ ਚੈਟ ਤੇ ਆ, ਕੋਈ ਦਫ਼ਤਰ ਉੱਥੇ ਬੈਠਾ, ਕੋਈ ਟੇਬਲ ਤੇ ਬੈਠਾ, ਫਿਰ ਨਾ ਜਦੋਂ ਵੀ ਮੀਟਿੰਗ ਸ਼ੁਰੂ ਹੁੰਦੀ ਹੈ ਕਹਿੰਦੇ ਆਪਣੇ ਆਪ ਨੂੰ ਇੰਟਰੋਡਿਊਸ ਕਰੋ ਜੀ ਸਾਰੇ। ਫਲਾਣਾ ਕਹਿੰਦਾ ਜੀ ਮੈਂ ਇਹ ਹਾਂ ਜੀ, ਮੈਂ ਫਲਾਨੀ ਕੰਪਨੀ ਤੋਂ, ਜਦੋਂ ਅਲੱਗ ਅਲੱਗ ਨਾਲ ਮੀਟਿੰਗ ਹੋ ਰਹੀ ਹੈ, ਉਹ ਕਹਿੰਦਾ ਜੀ ਮੈਂ ਫਲਾਨੀ ਮਿਨਿਸਟਰੀ ਨਾਲ ਮੈਂ ਕਮਿਊਨੀਕੇਸ਼ਨ ਦਾ ਕੰਮ ਕਰਦਾ, ਡਾਇਰੈਕਟਰ ਕੋਈ ਇਹੋ ਜਿਹਾ ਉਹਦਾ ਹੋਏਗਾ ਬੜਾ ਲੱਛੇਦਾਰ ਜਿਹਾ, ਤਾਂ ਸੁਣ ਕੇ ਲੱਗੇਗਾ ਵੀ ਯਾਰ ਸਲੂਟ ਮਾਰਨਾ ਇਹਨੂੰ ਵੀ,
ਡਾਇਰੈਕਟਰ ਆਫ ਕਮਿਊਨੀਕੇਸ਼ਨਸ ਐਂਡ ਪਬਲਿਕ ਇੰਗੇਜਮੈਂਟ
ਜੋ ਵੀ ਹੈ ਨਾ, ਇੱਦਾਂ ਦੇ ਬੜੇ ਇੱਦਾਂ ਦੇ ਹੋਣਗੇ ਟਾਈਟਲਸ। ਤੇ ਫਿਰ ਉਹ ਫਿਰ ਅਗਲਾ ਬੰਦਾ ਬੋਲੂ ਕਿ ਜੀ ਮੈਂ ਫਲਾਨੀ ਮਿਨਿਸਟਰੀ ਦਾ ਡਾਇਰੈਕਟਰ ਆਫ ਕਮਿਊਨੀਕੇਸ਼ਨ ਦਾ, ਮੈਂ ਫਲਾਨੀ ਮਿਨਿਸਟਰੀ ਦਾ ਡਾਇਰੈਕਟਰ ਆਫ ਕਮਿਊਨੀਕੇਸ਼ਨ ਦਾ, 4 ਕੁ ਬੰਦੇ ਤਾਂ ਇੱਦਾਂ ਦੇ ਬੋਲਣਗੇ। ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਤੁਸੀਂ ਸੋਚਦੇ ਹੋ ਅੱਛਾ ਹੁਣ ਇਹ ਕੌਣ ਨੇ, ਫਿਰ ਉਹ ਕਹਿੰਦੇ ਜੀ ਮੈਂ ਉਹਨਾਂ ਦਾ ਅਸਿਸਟੈਂਟ ਹਾਂ, ਫਿਰ ਉਹ ਕਹਿੰਦੇ ਮੈਂ ਉਹਨਾਂ ਦਾ ਅਸਿਸਟੈਂਟ ਹਾਂ, ਫਿਰ ਇੱਕ ਵਿੱਚ ਨੂੰ ਆਊਗਾ ਉਹ ਕਹਿੰਦੇ ਮੇਰਾ ਫਲਾਨਾ ਨਾਮ ਹੈ, ਮੈਂ ਮੈਨੇਜਰ ਹਾਂ। ਉਹਨਾਂ ਦਾ ਮੈਨੇਜਰ ਕਾਹਦਾ ਮੈਨੇਜਰ, ਉਹ ਤਾਂ ਦੱਸੋ। ਸੋ ਇਹ ਅਸਾਮੀਆਂ
ਐਸੋਸੀਏਟ ਵੀ ਹੁੰਦੇ ਆ,
ਹਾਂ ਅੱਗੇ ਐਸੋਸੀਏਟਸ ਵੀ ਹੋਣਗੇ ਅੱਗੇ, ਮਤਲਬ ਕਮਾਲ ਆ ਇਹ ਜਿਹੜੀਆਂ ਪੋਜੀਸ਼ਨਸ।
ਕੋਈ ਮੀਟਿੰਗ ਇਹਦਾ ਦੇਖ ਹੀ ਲਈ ਹਾਲ
ਬਸ ਜੀ, ਬਸ ਛੱਡੋ ਪਰੇ
ਲੱਗਿਆ।
ਇਹ ਪੋਜੀਸ਼ਨਸ ਇਸ ਤਰ੍ਹਾਂ ਦੇਖੋ, ਹਰ ਕਿਸੇ ਨੇ ਕੰਮ ਕਰਨਾ, ਇਹਦੇ ਵਿੱਚ ਕੋਈ ਉਹ ਨਹੀਂ ਹੈ, ਕਿਸੇ ਦੀ ਇਹ ਪ੍ਰੋਫਾਈਲ ਜਾਂ ਪੋਜੀਸ਼ਨ ਦੇ ਉੱਪਰ ਟਾਰਗੇਟ ਕਰਨ ਦੀ ਗੱਲ ਨਹੀਂ ਆ, ਪਰ ਜਦੋਂ ਸਾਨੂੰ ਇਹ ਪਤਾ ਕਿ ਤੁਹਾਡੇ ਕੋਲ ਕਪੈਸਿਟੀ ਹੈ ਨਹੀਂ, ਜਿਹੜੀਆਂ ਬੇਸਿਕ ਸੇਵਾਵਾਂ ਨੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ, ਸਕੂਲਾਂ 'ਚੋਂ ਪੋਰਟੇਬਲ ਨਹੀਂ ਚੱਕੇ ਜਾਂਦੇ, ਸਾਡੇ ਓਵਰਆਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਬਣੀ ਹੈ, ਸਾਡੇ ਕੋਲ ਪ੍ਰੋਪਰ ਬੂਟਸ ਔਨ ਦਾ ਗਰਾਊਂਡ ਸੜਕਾਂ 'ਤੇ ਦੇ ਨਹੀਂ ਹੋ ਰਹੇ, ਅਤੇ ਜਿਹੜੇ ਆਹ ਦਫ਼ਤਰਾਂ ਦੇ ਵਿੱਚ ਭਾਵੇਂ ਉਹ ਫੈਡਰਲ ਗਵਰਨਮੈਂਟ ਆ ਭਾਵੇਂ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਆ, ਜਿਹੜੇ ਇਹ ਆਰਮ ਚੇਅਰ ਐਕਸਪਰਟਸ ਬੈਠੇ ਨੇ, ਇਹ ਬਹੁਤ ਵੱਡੀ ਪ੍ਰੋਬਲਮ ਹੈ। ਤਾਂਹੀਓ ਸਿਰਫ ਤੇ ਸਿਰਫ ਕੰਮ ਕੀ ਹੁੰਦਾ ਕੈਨੇਡਾ 'ਚ ਜ਼ਿਆਦਾ, ਕਈ ਵਾਰ ਸੁਣਨ ਨੂੰ ਲੱਗਦਾ ਇਹ ਬੜੀ ਸਿਨੀਕਲ ਜਿਹੀ ਗੱਲ ਕਰਦੇ ਆ, ਤਾਂਹੀਓ ਰਿਪੋਰਟਾਂ ਬਣਦੀਆਂ, ਰਿਪੋਰਟਾਂ ਤੁਸੀਂ ਕਾਗਜ਼ ਦੇ ਢਿੱਡ ਭਰੀ ਜਾਓ ਅਤੇ ਉਹ ਪਲੰਦੇ ਬਣਾ ਬਣਾ ਕੇ ਰੱਖੀ ਜਾਓ, ਉਹਦੇ ਵਿੱਚ 36 ਰੈਕਮੈਂਡੇਸ਼ਨ, 55 ਰੈਕਮੈਂਡੇਸ਼ਨ, ਕਈ ਵਾਰ ਤਾਂ ਹੁੰਦਾ 270,000 ਨੰਬਰ ਹੁੰਦਾ, ਇੰਨੀਆਂ ਰੈਕਮੈਂਡੇਸ਼ਨ ਨੇ, ਠੀਕ ਹੈ ਜੀ ਅਸੀਂ ਆਪਣਾ ਕੰਮ ਕਰਕੇ ਦੇ ਤਾ, ਕਾਗਜ਼ੀ ਕਾਰਵਾਈ ਪਈ ਜਾਂਦੀ ਆ।
ਹੈਲਥ ਕੇਅਰ ਦੇ ਵਿੱਚ ਵੀ ਬੜੀ ਗੱਲ ਹੁੰਦੀ ਸੀ, ਸਾਡੇ ਇੱਥੇ ਕਿੰਨੇ ਸਾਰੇ 64 ਵਾਈਸ ਪ੍ਰੈਜ਼ੀਡੈਂਟਸ ਨੇ, ਫਿਰ ਰੀਸੈਂਟ ਇੱਕ ਰਿਪੋਰਟ ਆਈ ਸੀ ਵੀ ਉਹਨਾਂ ਵਿੱਚੋਂ ਅਜੇ ਵੀ ਬਹੁਤ ਸਾਰੇ ਹੈਗੇ ਨੇ ਮੋਰ ਦੈਨ 60। ਸੋ ਪਰ ਸਰਕਾਰ ਕਹਿੰਦੀ ਵੀ ਨਹੀਂ ਨਹੀਂ ਇੱਦਾਂ ਨਹੀਂ, ਵਾਈਸ ਪ੍ਰੈਜ਼ੀਡੈਂਟ ਥੋੜ੍ਹੀ
ਯਾਰ। ਅਸੀਂ ਜਿਹੜੀ ਉਹ ਕੈਨੇਡਾ ਹੈਲਥ ਇਨਫੋ ਵਾਲੀ ਪਿਛਲੇ ਹਫ਼ਤੇ ਖਬਰ ਕੀਤੀ ਹੈ, 175 ਮੁਲਾਜ਼ਮ, 175 ਦੇ ਵਿੱਚੋਂ ਮੇਰੇ ਖਿਆਲ 64 ਤਾਂ ਮੈਨੇਜਰ ਲੈਵਲ ਜਾਂ ਐਗਜੈਕਟਿਵ ਲੈਵਲ ਦੇ ਸੀ।
ਐਗਜੈਕਟਲੀ,
ਮਤਲਬ ਹਰ 3 ਬੰਦਿਆਂ ਪਿੱਛੇ ਇੱਕ ਮੈਨੇਜਰ ਆ।
ਤੇ ਜਿਹੜਾ CEO $9,00,000
ਪਿਛਲੇ ਸਾਲ ਦੀ, ਇੱਕ ਸਾਲ ਦੀ ਰੈਮਿਨਰੇਸ਼ਨ ਸੀ। ਬਸ ਜੀ, CC's ਵੱਲੋਂ ਆਪਣੀ ਇੱਕ ਸਾਲਾਨਾ ਰਿਪੋਰਟ ਜਾਰੀ ਕੀਤੀ ਗਈ, ਸ਼ੁੱਕਰਵਾਰ ਨੂੰ ਇਹ ਰਿਪੋਰਟ ਨਸ਼ਰ ਕੀਤੀ ਜਾਂਦੀ ਆ, ਦੀ ਐਨੂਅਲ 2025 ਰਿਪੋਰਟ। ਇਹਦੇ ਵਿੱਚ ਸੀਸੀਜ਼ ਨੇ ਪੰਜ ਮੁਲਕਾਂ ਨੂੰ ਹਾਈਲਾਈਟ ਕੀਤਾ ਜਿਨ੍ਹਾਂ ਬਾਰੇ ਉਹਨਾਂ ਨੇ ਕਿਹਾ ਕਿ ਪ੍ਰਮੁੱਖ ਤੌਰ 'ਤੇ ਇਹ ਪੰਜ ਮੁਲਕ ਨੇ ਜਿਹੜੇ ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਅਤੇ ਜਾਸੂਸੀ ਦੀਆਂ ਗਤੀਵਿਧੀਆਂ ਕਰ ਰਹੇ ਨੇ, ਚਾਈਨਾ, ਇੰਡੀਆ, ਰਸ਼ੀਆ, ਇਰਾਨ ਅਤੇ ਪਾਕਿਸਤਾਨ, ਕਿ ਇਹਨਾਂ ਵੱਲੋਂ ਮੈਡਲਿੰਗ ਕੀਤੀ ਜਾ ਰਹੀ ਹੈ, ਸਪਾਇੰਗ ਕੀਤੀ ਜਾ ਰਹੀ ਆ, ਅਤੇ ਤਰੀਕਾ ਹਰ ਇੱਕ ਦਾ ਕਿਹੋ ਜਿਹਾ ਹੈ, ਕੀ ਕੁਝ ਕੀਤਾ ਜਾ ਰਿਹਾ ਉਹਦੇ ਸੰਬੰਧਿਤ। 49 ਸਫ਼ਿਆਂ ਦੀ ਰਿਪੋਰਟ ਆ ਇਹ, 49 ਪੇਜਿਸ ਦੀ। ਸੋ ਉਹਦੇ ਵਿੱਚ ਕਾਫੀ ਜਿਹੜੀਆਂ ਡੀਟੇਲਸ ਨੇ ਉਹ ਸਾਂਝੀਆਂ ਕੀਤੀਆਂ ਗਈਆਂ, ਉਹਦੀਆਂ ਕੁਝ ਹਾਈਲਾਈਟਸ ਨੂੰ ਸਾਂਝੀਆਂ ਕਰ ਲੈਂਦੇ ਹਾਂ। ਮੈਂ ਕਹਿੰਦਾ ਗੱਲ ਪਹਿਲਾਂ ਆਪਾਂ ਇੰਡੀਆ ਵਾਲੇ ਉੱਤੇ ਸ਼ੁਰੂ ਕਰ ਲਈਏ। ਹਾਲਾਂਕਿ ਦੇਖੋ ਇਹਨੇ ਰੈਂਕਿੰਗ ਨਹੀਂ ਕੀਤੀ, ਇੱਦਾਂ ਨਹੀਂ ਹੈ ਵੀ ਕਿਹੜੀ ਕੰਟਰੀ ਘੱਟ ਅਤੇ ਵੱਧ, ਕਿਉਂਕਿ ਜੇ ਨਾਮ ਇੱਦਾਂ ਹੈਗਾ ਵੀ ਚਾਈਨਾ, ਇੰਡੀਆ, ਰਸ਼ੀਆ, ਇਰਾਨ ਐਂਡ ਪਾਕਿਸਤਾਨ, ਇਹ ਕੋਈ ਰੈਂਕਿੰਗ ਨਹੀਂ ਆ। ਪਰ ਹਾਂ, ਇਹ ਜ਼ਰੂਰ ਹੈ ਵੀ ਪਾਕਿਸਤਾਨ ਦਾ ਜ਼ਿਕਰ ਇਸ ਰਿਪੋਰਟ ਦੇ ਵਿੱਚ ਬਹੁਤ ਹੀ ਥੋੜ੍ਹਾ ਹੈ।
ਬੜਾ ਦੋ ਵਾਰ ਸਿਰਫ ਪਾਕਿਸਤਾਨ ਦਾ ਨਾਮ ਮੈਂਸ਼ਨ ਕੀਤਾ ਗਿਆ, ਇੱਕ ਵਾਰ ਤਾਂ ਉਦੋਂ ਜਦੋਂ ਇਹਨਾਂ ਨੇ ਪੰਜੇ ਮੁਲਕਾਂ ਦਾ ਨਾਮ ਮੈਂਸ਼ਨ ਕੀਤਾ
ਜੀ,
ਤੇ ਇੱਕ ਜਗ੍ਹਾ ਤੇ ਹੈ ਕਿ ਰਿਲੀਜਨ ਬੇਸਡ ਟੈਰੋਰਿਜ਼ਮ, ਸੋ ਉਹਦੇ ਵਿੱਚ ਕਿਤੇ ਪਾਕਿਸਤਾਨ ਦਾ ਨਾਮ ਮੈਂਸ਼ਨਡ ਆ। ਪਾਕਿਸਤਾਨ ਵੱਲੋਂ ਐਗਜੈਕਟਲੀ ਕਿਵੇਂ ਫੋਰਨ ਇੰਟਰਫੇਰੈਂਸ ਕੀਤੀ ਜਾ ਰਹੀ ਹੈ ਉਹਦੇ ਬਾਰੇ ਇਸ ਰਿਪੋਰਟ 'ਚ ਕੋਈ ਬਹੁਤਾ ਵੇਰਵਾ ਨਹੀਂ,
ਬਹੁਤਾ ਵੇਰਵਾ ਨਹੀਂ,
ਨਾਮ ਲਿਖਤਾ ਉਹਨਾਂ ਦਾ।
ਹਾਂ, ਹਾਲਾਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਰਿਪੋਰਟਸ ਆਉਂਦੀਆਂ ਰਹੀਆਂ ਨੇ, 2019 ਅਤੇ 2021 ਵਾਲੀ ਰਿਪੋਰਟਸ ਨਾ, ਸੀਸੀਜ਼ ਨੇ ਇਹੋ ਜਿਹੀਆਂ ਰਿਪੋਰਟਾਂ 'ਚ ਪਾਕਿਸਤਾਨ ਦੀ ਇੰਟਰਫੇਰੈਂਸ 'ਚ ਉਹਨਾਂ ਨੇ ਕਿਹਾ ਸੀ ਵੀ ਉਹ ਡਾਇਸਪੋਰਾ ਨੂੰ ਇਨਫਲੂਐਂਸ ਕਰਦੇ ਨੇ ਜਿਹੜੇ ਪਾਕਿਸਤਾਨੀ ਮੂਲ ਦੇ ਇੱਥੇ ਵਿਅਕਤੀ ਰਹਿੰਦੇ ਨੇ, ਤਾਂ ਕਿ ਪਾਕਿਸਤਾਨ ਦੀ ਸਰਕਾਰ ਦੇ ਹਿੱਤਾਂ ਦੀ ਰਾਖੀ ਹੋਵੇ। ਅਤੇ ਨਾਲ ਹੀ ਉਦੋਂ ਲਿਖਿਆ ਸੀ, ਐਤਕੀ ਨੇ ਲਿਖਿਆ ਇਹ ਕਿ ਪਾਕਿਸਤਾਨ ਦੀ ਇੰਟਰਫੇਰੈਂਸ ਕੈਨੇਡਾ ਦੇ ਵਿੱਚ ਇਹ ਹੈ ਵੀ ਇੰਡੀਆ ਦਾ ਇਨਫਲੂਐਂਸ ਘਟਾਉਣ ਦੇ ਲਈ ਜਾਂ ਇੰਡੀਆ ਦਾ ਇਨਫਲੂਐਂਸ ਕਾਊਂਟਰ ਕਰਨ ਦੇ ਲਈ ਪਾਕਿਸਤਾਨ ਆਪਣੀ ਗਤੀਵਿਧੀਆਂ ਕੈਨੇਡਾ ਦੇ ਵਿੱਚ ਕਰਦਾ, ਉਦੋਂ ਇਹ ਲਿਖਿਆ ਸੀ। ਜਿਹੜੀ ਵਾਸੂ ਜੀ ਇਹਦੇ ਵਿੱਚ ਇੰਡੀਆ ਨਾਲ ਸੰਬੰਧਿਤ ਗੱਲ ਲਿਖੀ ਹੋਈ ਆ, ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਵੀ ਇੰਡੀਆ ਵੱਲੋਂ ਜਿਹੜਾ ਇੰਡੀਆ ਦਾ ਤਰੀਕਾ ਹੈਗਾ ਇੰਟਰਫੇਰੈਂਸ ਦਾ, ਉਹ ਹੈ ਕਿ ਕੋਵਰਟ ਰਿਲੇਸ਼ਨਸ਼ਿਪਸ, ਮਤਲਬ ਕਿ ਅੰਦਰ ਖਾਤੇ ਆਪਣੇ ਕੁਝ ਅਜਿਹੇ ਉਹ ਸੰਬੰਧ ਬਣਾਉਂਦੇ ਨੇ, ਤਾਲੁਕ ਬਣਾਉਂਦੇ ਨੇ ਕੈਨੇਡੀਅਨ ਪੋਲੀਟੀਸ਼ੀਅਨਸ ਨਾਲ, ਜਰਨਲਿਸਟਸ ਨਾਲ ਅਤੇ ਇੰਡੋ ਕੈਨੇਡੀਅਨ ਕਮਿਊਨਿਟੀ ਦੇ ਮੈਂਬਰਸ ਨਾਲ, ਤਾਂ ਕਿ ਉਹਨਾਂ ਦੇ ਉੱਪਰ ਇਨਫਲੂਐਂਸ ਕੀਤਾ ਜਾ ਸਕੇ ਅਤੇ ਜਿਹੜੇ ਸਰਕਾਰ ਦੇ ਹਿੱਤ ਨੇ, ਭਾਰਤੀ ਸਰਕਾਰ ਦੇ ਹਿੱਤ ਨੇ, ਉਹਨਾਂ ਦੀ ਪੂਰਤੀ ਕੀਤੀ ਜਾ ਸਕੇ
ਤੇ ਭਾਰਤੀ ਸਰਕਾਰ ਦਾ ਜਿਹੜਾ ਕੋਈ ਕ੍ਰਿਟਿਸਿਜ਼ਮ ਹੈ ਉਹਨੂੰ ਸਪਰੈਸ ਕੀਤਾ ਜਾ ਸਕੇ। ਸੋ ਉਹਨਾਂ ਨੇ ਲਿਖਿਆ ਇਹਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਟੀਵਿਟੀਜ਼ ਵੀ ਸ਼ਾਮਲ ਨੇ, ਜਿਵੇਂ ਕਿ ਸਰਵੇਲੈਂਸ ਤੇ ਕੋਅਰਸਿਵ ਟੈਕਟਿਕਸ ਵਿਚ ਆਰ ਮੈਂਟ ਟੂ ਸਪਰੈਸ ਕ੍ਰਿਟਿਸਿਜ਼ਮ ਆਫ ਦ ਗਵਰਨਮੈਂਟ ਆਫ ਇੰਡੀਆ ਐਂਡ ਕ੍ਰੀਏਟ ਫੀਅਰ ਇਨ ਦ ਕਮਿਊਨਿਟੀ, ਕਿ ਕਮਿਊਨਿਟੀ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਕੇ ਰੱਖਣਾ ਚਾਹੁੰਦੀ ਹੈ ਭਾਰਤ ਦੀ ਸਰਕਾਰ
ਜੀ। ਇਹਦੇ ਵਿੱਚ ਸੀਸੀਜ਼ ਨੇ ਇਹ ਵੀ ਲਿਖਿਆ ਕਿ ਸੀਸੀਜ਼ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਚੁਕੰਨੇ ਰਹਿਣ ਦੀ ਜ਼ਰੂਰਤ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਉਹ ਵਿਅਕਤੀ ਰਹਿੰਦੇ ਨੇ ਜਿਹੜੇ ਪੰਜਾਬ ਦੇ ਵਿੱਚ ਇੱਕ ਵੱਖਰੇ ਸਿੱਖ ਹੋਮਲੈਂਡ ਦੀ ਮੰਗ ਕਰਦੇ ਨੇ ਖਾਲਿਸਤਾਨ ਦੀ, ਵੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦੇ ਉੱਪਰ ਕੋਈ ਉਹਨਾਂ ਦਾ ਨੁਕਸਾਨ ਨਾ ਹੋਵੇ, ਨੋ ਹਾਰਮ ਇਜ਼ ਡਨ ਟੂ ਦੈਮ।
ਜਿਹੜੀ ਰਿਪੋਰਟ ਹੈ ਨਾ ਉਹਦੇ ਵਿੱਚ ਐਗਜ਼ੈਕਟਲੀ ਇੱਦਾਂ ਨਹੀਂ ਲਿਖਿਆ, ਰਿਪੋਰਟ 'ਚ ਇੱਦਾਂ ਲਿਖਿਆ ਕਿ ਵੀ ਇੱਕ ਬਹੁਤ ਵੱਡੀ ਕਮਿਊਨਿਟੀ ਜਿਹੜੀ ਖਾਲਿਸਤਾਨ ਦੀ ਹਿਮਾਇਤੀ ਹੈ ਉਹ ਕੈਨੇਡਾ ਦੇ ਵਿੱਚ ਰਹਿੰਦੀ ਹੈ, ਇਸ ਕਰਕੇ ਸੀਸਿਸ ਨੂੰ ਥੋੜਾ ਜਿਹਾ ਸਤਰਕ ਰਹਿਣ ਦੀ ਲੋੜ ਹੈ।
ਹਾਂ, ਚੁਕੰਨੇ ਰਹੀਏ।
ਦੈਟਸ ਇਟ।
ਜਿਹੜਾ ਪੇਜ 24 ਆ ਵਾਸੂ ਜੀ 49 ਸਫ਼ਿਆਂ ਦੀ ਰਿਪੋਰਟ ਦਾ, ਉਹਦੇ ਵਿੱਚ ਇੱਕ ਨਾ ਇਹਨਾਂ ਨੇ ਟਰਮ ਯੂਜ਼ ਕੀਤੀ ਹੈ CBKE। CBKE ਹੈਗਾ ਕੈਨੇਡਾ ਬੇਸਡ ਖਾਲਿਸਤਾਨੀ ਐਕਸਟ੍ਰੀਮਿਸਟ, ਉਹਨੂੰ ਇੱਕ ਫਿਰ ਸ਼ਾਰਟ ਫਾਰਮ ਕਰਕੇ CBKE ਲਿਖਿਆ। ਪੇਜ 24 ਆਫ ਦਿਸ ਰਿਪੋਰਟ, ਉਹਦੇ ਉੱਪਰ ਇਹ ਉੱਥੋਂ ਦੀ ਵਰਡਿੰਗ ਆ, ਮੈਂ ਉਹੀ ਪੜ੍ਹਨ ਲੱਗਾ ਕਿ ਔਨਗੋਇੰਗ ਇਨਵੋਲਵਮੈਂਟ ਇਨ ਵਾਇਲੈਂਟ ਐਕਸਟ੍ਰੀਮਿਸਟ ਐਕਟੀਵਿਟੀਜ਼ ਬਾਈ CBKEs ਕੰਟੀਨਿਊਜ਼ ਟੂ ਪੋਜ਼ ਅ ਨੈਸ਼ਨਲ ਸਿਕਿਉਰਿਟੀ ਥ੍ਰੈਟ ਟੂ ਕੈਨੇਡਾ ਐਂਡ ਟੂ ਕੈਨੇਡੀਅਨ ਇੰਟਰਸਟਸ, ਕਿ ਜਿਹੜੇ ਖਾਲਿਸਤਾਨੀ ਕੈਨੇਡਾ ਬੇਸਡ ਖਾਲਿਸਤਾਨੀ ਕੁਝ ਐਕਸਟ੍ਰੀਮਿਸਟਸ ਨੇ ਉਹਨਾਂ ਦੀਆਂ ਗਤੀਵਿਧੀਆਂ ਕਰਕੇ ਕੈਨੇਡਾ ਅਤੇ ਕੈਨੇਡਾ ਦੇ ਨੈਸ਼ਨਲ ਇੰਟਰਸਟਸ ਵਾਸਤੇ ਇੱਕ ਖਤਰਾ ਪੈਦਾ ਹੁੰਦਾ। ਸਮ CBKEs ਆਰ ਵੈਲ ਕਨੈਕਟਿਡ ਟੂ ਕੈਨੇਡੀਅਨ ਸਿਟੀਜ਼ਨਸ ਹੂ ਲੈਵਰੇਜ ਕੈਨੇਡੀਅਨ ਇੰਸਟੀਟਿਊਸ਼ਨਸ ਟੂ ਪ੍ਰਮੋਟ ਦੇਅਰ ਵਾਇਲੈਂਟ ਐਕਸਟ੍ਰੀਮਿਸਟ ਏਜੰਡਾ ਐਂਡ ਕਲੈਕਟ ਫੰਡਸ ਫਰੋਮ ਅਨਸਸਪੈਕਟਿੰਗ ਕਮਿਊਨਿਟੀ ਮੈਂਬਰਸ ਦੈਟ ਆਰ ਦੈਨ ਡਾਇਵਰਟਿਡ ਟੂਵਰਡ ਵਾਇਲੈਂਟ ਐਕਟੀਵਿਟੀਜ਼। ਕਿ ਕਮਿਊਨਿਟੀ ਦੇ ਵਿੱਚ ਕੁਝ ਇੰਸਟੀਟਿਊਸ਼ਨਸ ਨਾਲ, ਕੁਝ ਵਿਅਕਤੀਆਂ ਨਾਲ ਇਹ ਜਿਹੜੇ ਕੈਨੇਡਾ ਬੇਸਡ ਖਾਲਿਸਤਾਨੀ ਐਕਸਟ੍ਰੀਮਿਸਟ ਨੇ ਵੈਲ ਕਨੈਕਟਿਡ ਨੇ, ਉਹਨਾਂ ਦੇ ਰਾਹੀਂ ਫੰਡ ਰੇਜ਼ਿੰਗ ਹੁੰਦੀ ਹੈ ਅਤੇ ਕੁਝ ਇੰਸਟੈਂਸਿਸ ਦੇ ਵਿੱਚ ਉਹਨਾਂ ਲੋਕਾਂ ਤੋਂ ਫੰਡ ਰੇਜ਼ ਕਰ ਲਿਆ ਜਾਂਦਾ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਨਾਂ ਪੈਸਿਆਂ ਦੀ ਵਰਤੋਂ ਕਿਵੇਂ ਅਤੇ ਕਿੱਥੇ ਕਿਸੇ ਵਾਇਲੈਂਟ ਕੰਮ ਵਾਸਤੇ ਕੀਤੀ ਜਾਣੀ ਆ। ਪਰ ਨਾਲ ਹੀ ਇਹ ਵੀ ਲਿਖਿਆ ਹੋਇਆ ਕਿ ਸਮ ਕੈਨੇਡੀਅਨਸ ਪਾਰਟੀਸਿਪੇਟ ਇਨ ਲੈਜੀਟੀਮੇਟ ਐਂਡ ਪੀਸਫੁੱਲ ਕੈਂਪੇਨਿੰਗ ਟੂ ਸਪੋਰਟ ਦੀ ਖਾਲਿਸਤਾਨ ਸੈਪਰੇਟਿਸਟ ਮੂਵਮੈਂਟ, ਕਿ ਕੁਝ ਕੈਨੇਡੀਅਨਸ ਨੇ ਜਿਹੜੇ ਕਿ ਇਹਦੀ ਬਿਲਕੁਲ ਜੋ ਸਹੀ ਇੱਕ ਲੈਜੀਟੀਮੇਟ ਤਰੀਕਾ ਹੈ, ਪੀਸਫੁੱਲ ਤਰੀਕਾ ਹੈ, ਉਹਦੀ ਵਰਤੋਂ ਕਰਦੇ ਨੇ।
ਐਂਡ ਨੋਨ ਵਾਇਲੈਂਟ ਐਡਵੋਕੇਸੀ ਫੋਰ ਦ ਕ੍ਰੀਏਸ਼ਨ ਆਫ ਅ ਸਟੇਟ ਆਫ ਖਾਲਿਸਤਾਨ ਇਜ਼ ਨੋਟ ਕੰਸਿਡਰਡ ਐਕਸਟ੍ਰੀਮਿਜ਼ਮ।
ਹਾਂ,
ਕਿ ਜੇ ਕੋਈ ਪੀਸਫੁੱਲ ਤਰੀਕੇ ਨਾਲ, ਨੋਨ ਵਾਇਲੈਂਟ ਤਰੀਕੇ ਨਾਲ ਸਟੇਟ ਆਫ ਖਾਲਿਸਤਾਨ ਦੀ ਐਡਵੋਕੇਸੀ ਕਰਦਾ ਤੇ ਉਹਨੂੰ ਅਸੀਂ ਇੱਥੇ ਕੈਨੇਡਾ ਦੇ ਵਿੱਚ ਐਕਸਟ੍ਰੀਮਿਜ਼ਮ ਦੀ
ਪਰਿਭਾਸ਼ਾ ਨਹੀਂ ਆਉਂਦਾ।
ਸੋ ਉਹ ਪਰਿਭਾਸ਼ਾ ਦੇ ਵਿੱਚ ਨਹੀਂ ਆਉਂਦਾ ਐਕਸਟ੍ਰੀਮਿਜ਼ਮ, ਯਾਨੀ ਕਿ ਅੱਤਵਾਦ। ਅੱਤਵਾਦ ਇਜ਼ ਐਕਸਟ੍ਰੀਮਿਜ਼ਮ
ਜੀ,
ਆਤੰਕਵਾਦ ਇਜ਼ ਟੈਰੋਰਿਜ਼ਮ,
ਇਜ਼ ਟੈਰੋਰਿਜ਼ਮ।
ਸੋ ਅੱਤਵਾਦ ਦੀ ਪਰਿਭਾਸ਼ਾ ਦੇ ਵਿੱਚ ਉਹ ਨਹੀਂ ਆਉਂਦਾ।
ਫਿਰ ਇਹ ਵੀ ਲਿਖਿਆ, ਓਨਲੀ ਅ ਸਮਾਲ ਗਰੁੱਪ ਆਫ ਇੰਡੀਵਿਜੁਅਲਸ ਹੂ ਯੂਜ਼ ਕੈਨੇਡਾ ਐਜ਼ ਅ ਬੇਸ ਟੂ ਪ੍ਰਮੋਟ ਫੰਡ ਰੇਜ਼ ਔਰ ਪਲਾਨ ਵਾਇਲੈਂਸ ਪ੍ਰਾਈਮਰੀਲੀ ਇਨ ਇੰਡੀਆ ਆਰ ਕੰਸੀਡਰਡ ਖਾਲਿਸਤਾਨੀ ਐਕਸਟ੍ਰੀਮਿਸਟ। ਕਿ ਜਿਹੜੀ ਉਹ ਅੱਗੇ ਫਰਦਰ ਜਿਹੜੀ ਉਹ ਡੈਫੀਨੇਸ਼ਨ ਆ ਕਿ ਜਿਹੜੇ ਫੰਡ ਰੇਜ਼ ਕਰਕੇ ਇੰਡੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਵਾਇਲੈਂਸ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ,
ਐਂਡ ਅ ਵੈਰੀ ਸਮਾਲ ਗਰੁੱਪ,
ਐਂਡ ਅ ਵੈਰੀ ਸਮਾਲ ਗਰੁੱਪ, ਕਿ ਉਹਨਾਂ ਨੂੰ ਹੀ ਆਹ CBKE ਕੈਨੇਡਾ ਬੇਸਡ ਖਾਲਿਸਤਾਨੀ ਐਕਸਟ੍ਰੀਮਿਸਟ ਦੀ ਕੈਟਾਗਰੀ ਦੇ ਵਿੱਚ ਸੀਸਿਸ ਵੱਲੋਂ ਪਾਇਆ ਗਿਆ ਹੈ। ਸੋ ਇਹ ਬਾਕੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਵੀ ਸੀਸਿਸ ਕੰਟੀਨਿਊਸ ਟੂ ਮੋਨੀਟਰ ਐਮਰਜਿੰਗ ਥ੍ਰੈਟਸ ਐਂਡ ਕੰਟਰੀਬਿਊਟ ਟੂ ਦੀ ਗਵਰਨਮੈਂਟ ਆਫ ਕੈਨੇਡਾ ਟੈਰੋਰਿਸਟ ਲਿਸਟਿੰਗ ਪ੍ਰੋਸੈਸ, ਕਿਉਂਕਿ ਫਿਰ ਜ਼ਿਕਰ ਕੀਤਾ ਵੀ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਪਿਛਲੇ ਸਾਲ 12 ਅਜਿਹੇ ਗਰੁੱਪ ਸੀ ਜਿਨ੍ਹਾਂ ਨੂੰ ਕਿ ਕੈਨੇਡਾ ਦੇ ਕ੍ਰਿਮੀਨਲ ਕੋਡ ਅਧੀਨ ਇੱਕ ਟੈਰੋਰਿਸਟ ਐਂਟੀ ਵਜੋਂ ਸ਼ਾਮਿਲ ਕੀਤਾ ਗਿਆ। ਉਹਨਾਂ ਦੇ ਵਿੱਚ ਆਫਕੋਰਸ ਮੈਕਸੀਕੋ ਦੇ ਕੁਝ ਗਰੁੱਪਸ ਨੇ, ਹੋਰ ਦੁਨੀਆਂ ਦੇ ਵੱਖੋ ਵੱਖਰੇ ਹਿੱਸਿਆਂ ਦੇ ਨੇ, ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਨਾਮ ਵੀ ਉਹਦੇ ਵਿੱਚ ਸ਼ਾਮਿਲ ਕੀਤਾ ਗਿਆ।
ਬਿਲਕੁਲ।
ਸੋ ਇਹ ਤਾਂ ਗੱਲ ਸੀ ਸਾਰੀ ਇੰਡੀਆ ਅਤੇ ਇੰਡੀਆ ਦੀ ਕੈਨੇਡਾ ਦੇ ਵਿੱਚ ਇੰਟਰਫੇਰੈਂਸ ਅਤੇ ਕੈਨੇਡਾ ਦੇ ਵਿੱਚ ਜਿਹੜੀ ਇੱਕ ਪੋਲੀਟੀਕਲ ਮੂਵਮੈਂਟ ਆ ਜਿਹਦਾ ਇੰਡੀਆ ਦੇ ਨਾਲ ਤਾਰਾਂ ਜੁੜਦੀਆਂ ਨੇ ਉਹਦਾ ਜ਼ਿਕਰ। ਫਿਰ ਗੱਲ ਆਉਂਦੀ ਰਸ਼ੀਆ 'ਤੇ ਜਾਂ ਚਾਈਨਾ ਦੀ ਗੱਲ ਕਰਨੀ ਪੈਂਦੀ।
ਸੋ ਚਾਈਨਾ ਬਾਰੇ ਇਹਨਾਂ ਨੇ ਕਿਹਾ ਕਿ ਉਹ ਆਪਣੇ ਤੌਰ ਤਰੀਕੇ ਬਦਲ ਰਹੇ ਨੇ, ਅਤੇ ਉਹਨਾਂ ਨੇ ਹੁਣ ਜਿਹੜੀਆਂ ਜੋਬ ਲਿਸਟਿੰਗ ਵੈਬਸਾਈਟਸ ਨੇ ਉੱਥੇ ਜਾ ਕੇ ਆਪਣੀਆਂ ਜੋਬ ਪੋਸਟਿੰਗਸ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਅਤੇ ਉੱਥੋਂ ਇਹ ਅਜਿਹੇ ਲੋਕਾਂ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਦੇ ਕੋਲ ਸੈਂਸਿਟਿਵ ਜਾਂ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੁੰਦੀ ਹੈ ਕੋਈ, ਅਤੇ ਉਹਨਾਂ ਨੂੰ ਲਿਓਰ ਕੀਤਾ ਜਾਂਦਾ, ਉਹਨਾਂ ਨੂੰ ਪੈਸੇ ਆਫਰ ਕੀਤੇ ਜਾਂਦੇ ਨੇ ਜਾਂ ਬਹੁਤ ਵੱਡੀ ਕੋਈ ਪ੍ਰਮੋਸ਼ਨ ਆਫਰ ਕੀਤੀ ਜਾਂਦੀ ਆ, ਤੇ ਉਹਨਾਂ ਨੂੰ ਕੋਈ ਜੋਬ ਦੇ ਕੇ ਉਹਨਾਂ ਦੇ ਕੋਲੋਂ ਡੇਟਾ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤੇ ਕਹਿੰਦੇ ਈਵਨ ਜੇ ਕਿਸੇ ਦੇ ਕੋਲ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਨਾ ਵੀ ਹੋਵੇ ਤਾਂ ਵੀ ਜਿਹੜੇ ਉਹਨਾਂ ਦੇ ਰੈਜ਼ਿਊਮੇਜ਼ ਨੇ ਉਹਨਾਂ ਦੇ ਵਿੱਚ ਪਰਸਨਲ ਇਨਫੋਰਮੇਸ਼ਨ ਬਹੁਤ ਸਾਰੀ ਹੁੰਦੀ ਆ, ਉਹਨਾਂ ਦਾ ਨਾਮ, ਐਡਰੈਸ, ਫੋਨ ਨੰਬਰ,
ਈਮੇਲ
ਐਡਰੈਸ, ਰੈਫਰੈਂਸਿਸ, ਸੋ ਕਹਿੰਦੇ ਉਹਨੂੰ ਐਕਸਪਲੋਇਟ ਕਰਦਾ ਚਾਈਨਾ,
ਕਿਉਂਕਿ ਰੈਫਰੈਂਸਿਸ ਰਾਹੀਂ ਜਾਂ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਪਤਾ ਲੱਗ ਜਾਂਦਾ ਵੀ ਅੱਛਾ ਜੇ ਆਹ ਬੰਦਾ ਨਹੀਂ ਜਿਹਨੇ ਅਪਲਾਈ ਕੀਤਾ ਤਾਂ ਕਿਸੇ ਹੋਰ ਕਿਹਨੂੰ ਟਾਰਗੇਟ ਕੀਤਾ ਜਾ ਸਕਦਾ ਜਾਂ ਕਿਹਦੇ ਤੋਂ ਕੋਈ ਜਾਣਕਾਰੀ ਕਢਾਈ ਜਾ ਸਕਦੀ ਆ।
ਸੋ ਇਸ ਤਰ੍ਹਾਂ ਚਾਈਨਾ ਦੇ ਬਾਰੇ ਇਹਨਾਂ ਨੇ ਪ੍ਰਮੁੱਖ ਤੌਰ ਤੇ ਆਹ ਗੱਲ ਲਿਖੀ ਹੈ ਕਿ ਉਹਨਾਂ ਨੇ ਆਪਣੇ ਤੌਰ ਤਰੀਕੇ ਜਿਹੜੇ ਨੇ ਇਹ ਪਹਿਲਾਂ ਨਾਲੋਂ ਬਦਲੇ ਨੇ
ਜੀ।
ਰਸ਼ੀਆ ਬਾਰੇ ਇਹ ਕਹਿੰਦੇ ਨੇ ਕਿ ਜਿਹੜੀ ਡਿਸਇਨਫੋਰਮੇਸ਼ਨ ਕੈਂਪੇਨ ਰਸ਼ੀਆ ਵੱਲੋਂ ਚਲਾਈ ਜਾਂਦੀ ਆ ਉਹ ਇਸ ਵੇਲੇ ਸਭ ਤੋਂ ਜ਼ਿਆਦਾ ਖਤਰਨਾਕ ਹੈ ਕਿ ਕੈਨੇਡਾ ਦੇ ਵਿੱਚ ਯੂਕਰੇਨ ਪ੍ਰਤੀ ਜਿਹੜੀ ਸਪੋਰਟ ਆ ਵੀ ਉਹਨੂੰ ਢਾਹ ਲਾਈ ਜਾ ਸਕੇ,
ਉਹਨਾਂ ਦਾ ਟਾਰਗੇਟ ਹੈ
ਖਿਲਾਫ ਹੋ ਜਾਣ। ਸੋ ਉਸ ਦੇ ਸੰਬੰਧ ਵਿੱਚ ਕਹਿੰਦੇ ਰਸ਼ੀਆ ਵਾਲੇ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਡਿਸਇਨਫੋਰਮੇਸ਼ਨ ਕੈਂਪੇਨ ਚਲਾਉਂਦੇ ਆ, ਗਲਤ ਜਾਣਕਾਰੀ ਦਾ ਪ੍ਰਸਾਰ ਕਰਦੇ ਆ। ਤੇ ਈਰਾਨ ਬਾਰੇ ਇਹਨਾਂ ਨੇ ਲਿਖਿਆ, ਕਹਿੰਦੇ ਕਿ ਈਰਾਨ ਵਾਲੇ ਇੱਥੇ ਦੇ ਲੋਕਾਂ ਨੂੰ ਡਰਾਉਂਦੇ ਆ, ਧਮਕਾਉਂਦੇ ਆ, ਤੇ ਉਹਨਾਂ ਨੇ ਇੱਕ ਮੈਂਸ਼ਨ ਕੀਤੀ ਐਗਜ਼ਾਮਪਲ ਜੁਲਾਈ 2025 ਦੀ, ਕਹਿੰਦੇ ਉਹਨਾਂ ਨੇ ਇੱਕ ਸਿਸਟਮ ਜਿਹੜਾ ਹੈਕ ਕੀਤਾ ਈਰਾਨ ਇੰਟਰਨੈਸ਼ਨਲ, ਇੱਕ ਫਾਰਸੀ ਆਨਲਾਈਨ ਨਿਊਜ਼ ਆਪਰੇਸ਼ਨ ਆ ਜੋ ਲੰਡਨ ਤੇ ਵਾਸ਼ਿੰਗਟਨ ਦੇ ਵਿੱਚ ਬੇਸਡ ਆ, ਇਹਨੂੰ ਜਦੋਂ ਹੈਕ ਕੀਤਾ ਤੇ ਹੈਕਰਸ ਨੇ ਇੱਕ ਕੈਨੇਡੀਅਨ ਰੈਜੀਡੈਂਟ ਦੀ ਇਨਫੋਰਮੇਸ਼ਨ ਉਹਦੇ ਚੋਂ ਹਾਸਲ ਕੀਤੀ ਤੇ ਪਬਲਿਸ਼ ਕਰ ਦਿੱਤਾ ਉਹਦੀ ਜਿਹੜੀ ਪਰਸਨਲ ਇਨਫੋਰਮੇਸ਼ਨ ਆ, ਡਰਾਈਵਰਸ ਲਾਇਸੈਂਸ, PR ਕਾਰਡ ਤੇ ਈਰਾਨੀਅਨ ਪਾਸਪੋਰਟ ਉਹਨੂੰ ਆਨਲਾਈਨ ਪਬਲਿਸ਼ ਕਰ ਦਿੱਤਾ। ਨਾਲ ਦੇ ਨਾਲ ਹੀ ਧਮਕੀਆਂ ਆਉਣ ਲੱਗ ਪਈਆਂ ਤੇ ਉਹਦੇ ਉਹਦਾ ਪਰਿਵਾਰ ਈਰਾਨ ਦੇ ਵਿੱਚ ਉਹਨਾਂ ਨੂੰ ਵੀ ਹਰਾਸ ਕੀਤਾ ਗਿਆ ਉੱਥੇ ਦੀਆਂ ਅਥਾਰਟੀਜ਼ ਵੱਲੋਂ।
ਤੇ ਇਸ ਰਿਪੋਰਟ ਦੇ ਵਿੱਚ ਵਾਸੂ ਜੀ ਈਰਾਨ ਦੀ ਐਕਟੀਵਿਟੀ ਨਾਲ ਸੰਬੰਧਿਤ ਇੱਕ ਹੋਰ ਗੱਲ ਉਹਨਾਂ ਨੇ ਐਗਜ਼ਾਮਪਲ ਦਿੱਤਾ ਹੋਇਆ ਕਿ ਈਰਾਨ ਦੇ ਉੱਪਰ ਦੋਸ਼ ਇਹ ਹੈ ਵੀ ਕੈਨੇਡਾ ਦੇ ਸਾਬਕਾ ਜਸਟਿਸ ਮਿਨਿਸਟਰ ਇਰਵਿਨ ਕੋਲਟਰ, ਜਿਹੜੇ 2006 ਦੇ ਵਿੱਚ ਜਦੋਂ ਪੌਲ ਮਾਰਟਿਨ ਦੀ ਸਰਕਾਰ ਸੀ ਉਹਦੇ ਵਿੱਚ ਉਹ ਜਸਟਿਸ ਮੰਤਰੀ ਸੀਗੇ, ਕਿ ਉਹਨਾਂ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਕਿ ਵਿਉਂਤਕੀ ਬਣਾਈ ਜਾ ਰਹੀ ਸੀ ਈਰਾਨ ਵੱਲੋਂ ਇਹਦੇ ਨਾਲ ਸੰਬੰਧਿਤ। ਵਾਸੂ ਜੀ, ਕਿਉਂਕਿ ਇਰਵਿਨ ਕੋਲਟਰ ਨੇ ਇਸ ਗੱਲ ਨੂੰ ਲੈ ਕੇ ਐਡਵੋਕੇਸੀ ਬੜੀ ਕੀਤੀ ਸੀ ਕਿ IRGC ਜਿਹੜੀ ਕਿ ਈਰਾਨੀਅਨ ਰੈਵੋਲਿਊਸ਼ਨਰੀ ਗਾਰਡ ਕੋਰਪਸ ਹੈ ਵੀ ਉਹਨੂੰ ਟੈਰੋਰਿਸਟ ਐਂਟੀ ਐਲਾਨਿਆ ਜਾਵੇ। June 2024 ਦੇ ਵਿੱਚ ਕੈਨੇਡਾ ਵੱਲੋਂ IRGC ਨੂੰ ਇੱਕ ਟੈਰੋਰਿਸਟ ਔਰਗਨਾਈਜੇਸ਼ਨ ਵਜੋਂ ਗਰਦਾਨ ਦਿੱਤਾ ਜਾਂਦਾ ਅਤੇ October 2024 ਦੇ ਵਿੱਚ ਇਹ ਵਾਰਨਿੰਗ ਦੇ ਦਿੱਤੀ ਜਾਂਦੀ ਹੈ ਇਰਵਿਨ ਕੋਲਟਰ ਨੂੰ ਕਿ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਹੈ, ਇਮੀਨੈਂਟ ਥ੍ਰੈਟ ਆ। ਉਦੋਂ ਉਹ ਪੁਲਿਸ ਪ੍ਰੋਟੈਕਸ਼ਨ ਦੇ ਅਧੀਨ ਵੀ ਸਨ। ਸੋ ਜਿਹੜੀਆਂ ਉਹ ਸਾਰੀਆਂ ਤਾਰਾਂ ਸੀਗੀਆਂ ਇਰਵਿਨ ਕੋਲਟਰ ਨੂੰ ਅਸੈਸੀਨੇਟ ਕਰਨ ਦੀਆਂ ਉਹ ਈਰਾਨ ਨਾਲ ਜੁੜਦੀਆਂ ਸੀ, ਉਹ ਵੀ ਐਗਜ਼ਾਮਪਲ ਹੈ ਜਿਹੜਾ ਇਸ ਰਿਪੋਰਟ ਦੇ ਵਿੱਚ CC's ਵੱਲੋਂ ਸਾਂਝਾ ਕੀਤਾ ਗਿਆ। ਸੋ ਇਸ ਸਾਰੇ ਬਾਰੇ CC's ਨੇ ਕਰਨਾ ਕੀ ਆ, ਮਤਲਬ ਉਹਨਾਂ ਨੇ ਇਹ ਲਿਖਿਆ ਵੀ ਇੱਕ ਤਾਂ ਆਪਣੀ ਜਿਹੜੀ ਟੈਕਨੋਲੋਜੀ ਹੈ ਉਹਨੂੰ ਸੇਫਗਾਰਡ ਕਰੀਏ, CC's ਵੱਲੋਂ ਫੈਡਰਲ ਰਿਸਰਚ ਫੰਡਿੰਗ ਅਤੇ ਨੈਸ਼ਨਲ ਸਿਕਿਉਰਿਟੀ ਕੰਸਰਨਸ ਦਾ ਜਿਹੜਾ ਰਿਵਿਊ ਹੈ ਉਹ ਕੀਤਾ ਜਾ ਰਿਹਾ ਅਤੇ ਨਾਲ ਹੀ ਰੈਗੂਲਰ ਬਰੀਫਿੰਗਸ ਦਿੱਤੀਆਂ ਜਾ ਰਹੀਆਂ ਨੇ। ਇਹ ਗੱਲ ਬੜੀ ਇੰਟਰਸਟਿੰਗ ਲੱਗੀ ਮੈਨੂੰ ਇਹ ਸਾਰੇ ਕੰਟੈਕਸਟ ਦੇ ਵਿੱਚ ਕਿ ਜਦੋਂ ਗੱਲ ਹੋ ਰਹੀ ਕਿਸੇ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਕੋਈ ਮੁਲਕ, ਕਿਸੇ ਨੂੰ ਇੱਦਾਂ ਗਲਤ ਤਰੀਕੇ ਨਾਲ ਹਾਇਰ ਕਰਕੇ ਜਾਣਕਾਰੀ ਕਢਾਉਣ ਦੀ ਕੋਸ਼ਿਸ਼ ਹੋ ਰਹੀ ਆ, ਇੱਕ ਪੂਰੇ ਡਾਇਸਪੋਰਾ ਕਮਿਊਨਿਟੀ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਪੋਲੀਟੀਕਲ ਮੂਵਮੈਂਟ ਸੈਪਰੇਸ਼ਨ ਦੀ ਚੱਲ ਰਹੀ ਆ, ਉਹ ਸਭ ਦੇ ਵਿੱਚ CC's ਦੇ ਟੀਚਿਆਂ ਦੇ ਵਿੱਚੋਂ ਇੱਕ ਟੀਚਾ ਇਹ ਆ ਕਿ ਓਟਵਾ ਦੇ ਮੇਜਰ ਪ੍ਰੋਜੈਕਟਸ ਆਫਿਸ ਨੂੰ ਅਸੀਂ ਇਹਨਾਂ ਦਾ ਕਿਹੜਾ ਰੈਗੂਲਰ ਬਰੀਫਿੰਗਸ ਦਿੰਦੇ ਹਾਂ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੀ ਕਿਹੜੀ ਹੋਸਟਾਈਲ ਫੋਰਨ ਕੰਟਰੀਜ਼ ਨੇ ਜਿਹੜੀਆਂ ਸਾਡੇ ਇੱਥੇ ਮੇਜਰ ਪ੍ਰੋਜੈਕਟਸ ਦੇ ਵਿੱਚ ਕਿਤੇ ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਦਾ ਮੌਕਾ ਭਾਲਦੀਆਂ ਹੋ ਸਕਦੀਆਂ ਨੇ।
ਕਿਉਂਕਿ ਇਸ ਵੇਲੇ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਵਿਦੇਸ਼ਾਂ ਤੋਂ ਇਨਵੈਸਟਮੈਂਟਸ ਕੈਨੇਡਾ ਦੇ ਵਿੱਚ
ਆਉਣ, ਯੈਸ,
ਅਤੇ ਫਿਰ ਕਿਹੜੇ ਕੋਈ ਸੈਕਟਰਸ ਹੈਗੇ ਨੇ ਜਿਹੜੇ ਕ੍ਰਿਟੀਕਲ ਮਿਨਰਲਸ ਵਰਗੇ ਕੋਈ ਸੈਕਟਰਸ ਜਿਹਨਾਂ ਨੂੰ ਪ੍ਰੋਟੈਕਟ ਕੀਤਾ ਜਾਏਗਾ, ਜਾਂ ਸਾਰੇ ਹੀ ਸੈਕਟਰਸ ਦੇ ਵਿੱਚ ਅਸੀਂ ਫੋਰਨ ਇਨਵੈਸਟਮੈਂਟ ਅਸੀਂ ਇਨਵਾਈਟ ਕਰਾਂਗੇ। ਸੋ ਹੁਣ ਸਪਟੰਬਰ ਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜੀ ਉਹ ਇਨਵੈਸਟਰ ਸਮਿਟ ਵੀ ਸੱਦੀ ਗਈ ਹੈ।
ਹਾਂਜੀ,
ਸੋ ਇਹ ਇੰਪੋਰਟੈਂਟ ਆ ਕਿ ਕੈਨੇਡੀਅਨ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਰਹੇ ਵੀ ਕਿੱਥੋਂ ਇਨਵੈਸਟਮੈਂਟ ਆਉਣੀ ਚਾਹੀਦੀ ਹੈ, ਕਿੱਥੋਂ ਨਹੀਂ ਆਉਣੀ ਚਾਹੀਦੀ, ਜਿਹੜੀ ਕਿ ਨੈਸ਼ਨਲ ਸਿਕਿਉਰਿਟੀ ਵਾਸਤੇ ਰਿਸਕ ਹੋ ਸਕਦੀ ਹੈ।
ਸੋ ਇਹ ਸਾਰੀ ਰਿਪੋਰਟ ਹੈ ਜਿਹੜੀ 49 ਸਫ਼ਿਆਂ ਦੀ ਰਿਪੋਰਟ ਹੈ, ਜੇ ਕਿਸੇ ਨੇ ਪੜ੍ਹਨੀ ਹੋਵੇ ਤੁਸੀਂ ਪੂਰੀ ਡਿਟੇਲ ਦੇ ਵਿੱਚ ਸਾਰੀ ਰਿਪੋਰਟ ਸੀਸਿਸ ਐਨੂਅਲ 2025 ਰਿਪੋਰਟ ਸਰਚ ਕਰ ਲਿਓ। ਅੱਜ ਜਦ ਤੁਸੀਂ ਸਰਚ ਕਰੋਗੇ ਉੱਥੇ ਜਿਹੜਾ ਲਿੰਕ ਆਏਗਾ 3 ਡੇਜ਼ ਅਗੋ ਵਾਲਾ, ਉੱਥੇ ਜਾ ਕੇ ਤੁਸੀਂ 49 ਸਫ਼ਿਆਂ ਦੀ ਸਾਰੀ ਰਿਪੋਰਟ ਪੜ੍ਹ ਸਕਦੇ।
ਛੱਡੋ ਫਰਾਂ, ਹੈਵ ਅ ਨਾਈਸ ਵੀਕ,
ਹੈਵ ਅ ਨਾਈਸ
ਵੀਕ, ਜਿਹੜਾ ਤੁਹਾਡਾ ਪੂਰਾ ਹਜੇ ਸ਼ੁਰੂ ਹੋਇਆ ਹਫ਼ਤਾ, ਤੇ ਇੰਜੋਏ ਕਰੋ ਹਫ਼ਤੇ ਨੂੰ, ਕੰਮ ਕਰੋ
ਜੀ,
ਤੇ ਇਹ ਸਾਨੂੰ ਰਹਿਣ, ਸਾਡੇ ਤੇ ਰਹਿਣ ਦੋ,
ਜਿਹੜੇ
ਉਹਦਾ ਜਿਹੜਾ ਸਾਰ ਹੈਗਾ ਤੁਹਾਡਾ ਸਾਂਝਾ ਕਰੀ ਜਾਂਦੇ, ਬਹੁਤ ਹੀ ਡਿਟੇਲ ਜਾਣ ਦੀ ਲੋੜ ਨਹੀਂ, ਜ਼ਿੰਦਗੀ ਜੀਣੀ ਬੜੀ ਜ਼ਰੂਰੀ ਹੈ ਜੀ
ਜੀ। ਥਿੰਕ ਇਨ, ਮੈਂ ਤਾਂ ਕਹਿੰਦਾ ਵੀ ਕਈ ਵਾਰ ਕਿਸੇ ਨੂੰ ਹੁੰਦਾ ਨਹੀਂ ਫਲਾਣਾ ਕੀ, ਦੇਖ ਲਿਓ ਉੱਥੇ ਜਾ ਕੇ,
ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੈ ਵੀ ਜੀ ਤੁਸੀਂ ਭਾਰਤ ਦੀ ਗੱਲ ਘੱਟ ਕੀਤੀ ਜਾਂ ਖਾਲਿਸਤਾਨ ਦੀ ਗੱਲ ਜ਼ਿਆਦਾ ਕੀਤੀ ਜਾਂ ਚੀਨ ਦੀ ਘੱਟ ਕੀਤੀ, ਰਸ਼ੀਆ ਜ਼ਿਆਦਾ ਕੀਤੀ, ਫਿਰ ਤੁਸੀਂ ਜਾ ਕੇ ਜੇ ਤੁਹਾਨੂੰ ਉਹ ਕੀੜਾ ਹੈ
ਤੇ
ਫਿਰ ਤੁਸੀਂ ਜਾ
ਕੇ ਪੜ੍ਹ ਲਓ,
ਰਿਪੋਰਟ ਪੜ੍ਹ ਲਓ
ਜੀ,
ਫਿਰ ਤੁਹਾਡੀ ਖੁਸ਼ੀ ਹੈ।
ਪਰ ਹਾਂ, ਕੋਈ ਜ਼ਰੂਰੀ ਨਹੀਂ ਹੈ ਹੋਮਵਰਕ,
ਹਾਂ
ਇੱਥੇ ਕੋਈ ਕੁਇਜ਼ ਨਹੀਂ ਹੋਣਾ,
ਮੈਂ ਕਿਸੇ ਨੂੰ ਰੈਕਮੈਂਡ ਨਹੀਂ ਕਰਾਂਗਾ, ਡੋਨਟ ਗੋ ਇਨਟੂ ਦੀਸ ਥਿੰਗਸ, ਆਪਣੀ ਜ਼ਿੰਦਗੀ ਜੀਓ ਯਾਰ, ਹਫ਼ਤਾ ਸ਼ੁਰੂ ਹੋਇਆ ਹੈ।
ਥਿੰਕ ਇੰਸ਼ੋਰੈਂਸ ਵਾਲੇ ਸੂਚਨਾ ਦੇ ਰਹੇ ਨੇ ਕਿ ਜੇ ਤੁਸੀਂ ਹੈਲਥ ਕੇਅਰ ਪ੍ਰੋਫੈਸ਼ਨਲ ਹੋ, ਮਸਾਜ ਥੈਰੇਪਿਸਟ ਹੋ, ਪਲੰਬਰ ਜਾਂ ਇਲੈਕਟ੍ਰੀਸ਼ਨ ਹੋ, ਡਿਸੇਬਿਲਿਟੀ ਇੰਸ਼ੋਰੈਂਸ ਦੇ 15% ਡਿਸਕਾਊਂਟ ਤੁਹਾਨੂੰ ਮਿਲ ਸਕਦਾ। ਬਾਕੀ ਜੇ ਤੁਸੀਂ ਬਿਜ਼ਨਸ ਓਨਰ ਜਾਂ ਹਾਈ ਨੈਟਵਰਥ ਇਨਕਮ ਅਰਨਰ ਹੋ, ਆਪਣੀਆਂ ਕਾਰਪੋਰੇਟ ਰਿਟੇਨ ਅਰਨਿੰਗਸ ਨੂੰ ਟੈਕਸ ਐਫੀਸ਼ੀਐਂਟ ਤਰੀਕੇ ਨਾਲ ਗਰੋ ਕਰਨਾ ਚਾਹੁੰਦੇ ਹੋ, ਰਿਟਾਇਰਮੈਂਟ ਪਲੈਨਿੰਗ ਅਤੇ ਨੈਕਸਟ ਜਨਰੇਸ਼ਨ ਨੂੰ ਵੈਲਥ ਟ੍ਰਾਂਸਫਰ ਕਰਨ ਬਾਰੇ ਸੋਚ ਰਹੇ ਹੋ, ਯਾਦ ਰੱਖੋ ਕਿ ਰਿਟਾਇਰਮੈਂਟ ਵਿੱਚ ਅਸੀਂ ਲਗਭਗ 25 ਸਾਲ ਬਿਨਾਂ ਪੇਚੈੱਕ ਦੇ ਰਹਿੰਦੇ ਹਾਂ, ਕੀ ਤੁਸੀਂ ਇਸ ਲਈ ਤਿਆਰ ਹੋ? ਫੋਰ ਆਲ ਯੋਰ ਇੰਸ਼ੋਰੈਂਸ ਔਰ ਇਨਵੈਸਟਮੈਂਟ ਨੀਡਸ, ਡੋਂਟ ਜਸਟ ਥਿੰਕ ਕੋਂਟੈਕਟ, ਥਿੰਕ ਇੰਸ਼ੋਰੈਂਸ। ਪਰਮਿੰਦਰ ਸਿੰਘ ਥਿੰਨ ਦਾ ਫੋਨ ਨੰਬਰ 604-828-7213, 604-828-7213, ਦਫ਼ਤਰ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਵਿੱਚ ਹੈ, ਵੈਬਸਾਈਟ ਹੈ thinkinsurance.ca, ਦੈਟਸ thinkinsurance.ca। ਬਸ ਜੀ, ਬ੍ਰੇਕ ਲੈ ਲਈਏ ਛੋਟੀ ਜੀ, ਇੱਕ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਕੀ ਚੱਲ ਰਿਹਾ, ਕੀ ਉੱਥੋਂ ਸੰਕੇਤ ਆ ਰਹੇ ਨੇ, ਉਹ ਸਾਰੀ ਗੱਲ ਕਰਦੇ ਹਾਂ।
ਇੱਕ ਵਿਜੇ ਦੀ ਅਪਡੇਟ ਆ ਰਹੀ ਹੈ
ਕਿ
ਰਿਚਮੰਡ ਵਾਲਿਆਂ ਨੇ ਦੱਸਿਆ, RCMP ਨੇ, ਕਹਿੰਦੇ ਸਵੇਰੇ 4 ਵਜੇ ਵੈਂਕੂਵਰ ਏਅਰਪੋਰਟ ਤੋਂ ਇਹ ਖ਼ਬਰ ਆਈ ਕਿ ਕਿਸੇ ਨੇ ਜਹਾਜ਼ ਬਿਨਾਂ ਆਥੋਰਾਈਜੇਸ਼ਨ ਦੇ ਐਕਸੈਸ ਕਰ ਲਿਆ,
ਲੈ
ਉਹਨੂੰ ਬੰਦੇ ਨੂੰ ਕਿਤੇ ਅਰੈਸਟ ਕੀਤਾ, ਕਹਿੰਦੇ ਜਾ ਕੇ
ਦੇਵਜ਼ ਕਮਾਲ ਹੈ ਯਾਰ,
ਅਨਆਥੋਰਾਈਜ਼ਡ ਐਕਸੈਸ ਆਫ ਐਨ ਏਅਰਕ੍ਰਾਫਟ।
ਏਅਰਕ੍ਰਾਫਟ ਕਿਹੜਾ ਸੀ ਇਹ? ਸਵੇਰੇ 4 ਵਜੇ,
4 ਵਜੇ
ਦੀ ਸਿਚੁਏਸ਼ਨ ਰਿਜ਼ੋਲਵ ਹੋ ਚੁੱਕੀ ਆ, ਹਜੇ ਬਾਕੀ ਦੀਆਂ ਡੀਟੇਲਸ ਆਫ ਕੋਰਸ ਕਨਫਰਮ ਹੋਣੀਆਂ ਬਾਕੀ ਨੇ
ਜੀ,
ਆਫ ਕੋਰਸ ਇਹ ਡਿਵੈਲਪਿੰਗ ਸਟੋਰੀ ਆ,
ਇਨਫੋਰਮੇਸ਼ਨ ਵੁੱਡ ਨਾਟ ਬੀ ਰਿਲੀਜ਼ਡ ਐਟ ਦਿਸ ਟਾਈਮ।
ਹਾਂ,
RCMP ਨੇ ਕਿਹਾ
ਜਹਾਜ਼ ਸੀਗਾ ਕਿਹੜਾ ਇਹ?
ਹਾਂ, ਸੋ ਕਿਹੜਾ ਜਹਾਜ਼ ਕਿਹਨੇ ਐਕਸੈਸ ਕੀਤਾ, ਕਿਵੇਂ ਕੀਤਾ, ਇਹ ਵੀ ਇੰਟਰਸਟਿੰਗ ਸਟੋਰੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ, ਅੱਜ ਹੀ ਆ ਜਾਣੀ ਜਾਣਕਾਰੀ,
ਕਨਸਰਨਿੰਗ ਸਟੋਰੀ
ਬਾਈ, ਯੈਸ,
ਜਹਾਜ਼ ਤੱਕ ਪਹੁੰਚ ਜਾਣਾ, ਇੱਦਾਂ ਥੋੜੇ ਵੀ ਕਿਸੇ ਚਾਬੀ ਚੱਕ ਕੇ ਲੈ ਗਿਆ, ਜਾਂ ਵੀ ਤੁਸੀਂ ਜੀ ਐਪ ਦੇ ਰਾਹੀਂ ਹੈਕ ਕਰਕੇ ਤੁਸੀਂ ਜਹਾਜ਼ ਉੱਥੋਂ ਸਟਾਰਟ ਕਰ ਲਿਆ, ਉਹਨੂੰ ਖੋਲ ਲਿਆ,
ਅਨਆਥੋਰਾਈਜ਼ਡ ਐਕਸੈਸ ਆਫ ਐਨ ਏਅਰਕ੍ਰਾਫਟ।
ਹਾਂ, ਅੱਛਾ ਕਿਸ ਹੱਦ ਤੱਕ ਦਾ ਐਕਸੈਸ ਸੀ ਜੀ, ਇਹ ਵੀ ਨਹੀਂ ਪਤਾ, ਇਹ ਵੀ ਨਹੀਂ ਪਤਾ ਵੀ ਬੰਦਾ ਕੋਕਪਿਟ ਤੱਕ ਪਹੁੰਚ ਗਿਆ ਸੀ, ਬੂਹਾ ਖੁੱਲ੍ਹਾ ਸੀ, ਪੌੜੀਆਂ ਚੜ੍ਹ ਗਿਆ ਸੀ, ਜਾਂ ਅੱਜ ਜਹਾਜ਼ ਦੇ ਨੇੜੇ ਹੀ ਪਹੁੰਚਿਆ ਸੀ, ਸੋ ਦੈਟਸ ਨੋਟ ਨੋਨ। ਬਸ ਜੀ, ਵੀਕਐਂਡ 'ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸਮੈਂਟ ਇਹ ਕੀਤੀ ਸੀ ਕਿ ਪ੍ਰੋਜੈਕਟ ਫਰੀਡਮ ਅਸੀਂ ਇੱਕ ਚਲਾਵਾਂਗੇ। ਪ੍ਰੋਜੈਕਟ ਫਰੀਡਮ ਤਹਿਤ ਜਿਹੜੀਆਂ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਜਿਹੜੀਆਂ ਵੈਸਲਸ ਜਾਂ ਜਿਹੜੀਆਂ ਸ਼ਿਪਸ ਫਸੀਆਂ ਹੋਈਆਂ ਨੇ ਨਿਊਟਰਲ ਇਨੋਸੈਂਟ ਮੁਲਕਾਂ ਦੀਆਂ, ਜਿਨ੍ਹਾਂ ਦੇ ਇਸ ਜੰਗ ਨਾਲ ਕੋਈ ਲੈਣਾ ਦੇਣਾ ਨਹੀਂ, ਅਤੇ ਉਹਨਾਂ ਨੂੰ ਕੱਢਣ ਵਾਸਤੇ ਅਸੀਂ ਕੰਮ ਕਰਾਂਗੇ। ਬੜਾ ਇੱਕ ਹਿਊਮੈਨੀਟੇਰੀਅਨ ਐਫਰਟ ਹੋਏਗਾ, ਅਤੇ ਇਸ ਹਿਊਮੈਨੀਟੇਰੀਅਨ ਐਫਰਟ ਨੂੰ ਰੋਕਣ ਦੀ ਜੇ ਕਿਸੇ ਨੇ ਕੋਸ਼ਿਸ਼ ਕੀਤੀ, ਈਰਾਨ ਵੱਲ ਉਹਨਾਂ ਦਾ ਅਫਕੋਰਸ ਇਸ਼ਾਰਾ ਸੀ, ਜੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਬੜਾ ਸਖਤ ਜਵਾਬ ਦਿੱਤਾ ਜਾਏਗਾ। ਹੁਣ ਸਾਨੂੰ ਇਹ ਪਤਾ ਵੀ ਇਹ ਜਿਹੜੀ ਕਾਰਵਾਈ ਪੈਣੀ ਸੀ ਸੋਮਵਾਰ ਸਵੇਰ, ਜਦੋਂ ਉੱਥੇ ਮਿਡਲ ਈਸਟ ਦੇ ਵਿੱਚ ਸਵੇਰ ਹੋ ਚੁੱਕੀ ਸੀ, ਆਪਣੇ ਕੋਲ ਕੱਲ੍ਹ ਦੀ ਉਦੋਂ ਸ਼ਾਮ ਹੀ ਸੀਗੀ। ਉਸ ਤੋਂ ਬਾਅਦ ਫਿਰ ਖ਼ਬਰਾਂ ਇਹੋ ਜਿਹੀਆਂ ਆਈਆਂ ਨੇ ਕਿ ਈਰਾਨ ਦੇ ਸਟੇਟ ਮੀਡੀਆ ਨੇ ਇਹ ਦਾਅਵਾ ਕੀਤਾ ਕਿ ਇੱਕ ਅਮੈਰੀਕਨ ਸ਼ਿਪ ਨੂੰ ਉਹਨਾਂ ਨੇ ਵਾਪਸ ਖਦੇੜਿਆ, ਉੱਥੋਂ ਵੀ ਉਹਨਾਂ ਨੇ ਕੁਝ ਮਿਜ਼ਾਈਲ ਵਗੈਰਾ ਦਾਗੀਆਂ ਉਸ ਸ਼ਿਪ 'ਤੇ, ਸ਼ਿਪ ਫਿਰ ਵਾਪਸ ਹੋਈ। ਅਮਰੀਕਾ ਵੱਲੋਂ ਇਸ ਗੱਲ ਨੂੰ ਡਿਨਾਈ ਕੀਤਾ ਜਾ ਰਿਹਾ ਵੀ ਦੇਹਾ ਕੁਝ ਹੋਇਆ ਹੀ ਨਹੀਂ,
ਜਾਂ ਅਤੇ ਅਮਰੀਕਾ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਗਲਫ ਦੇ ਵਿੱਚ 2 ਆਪਣੇ ਗਾਈਡਡ ਮਿਜ਼ਾਈਲ ਡਿਸਟਰੋਇਰਸ ਭੇਜੇ, ਅਤੇ ਉਹਨਾਂ ਵੱਲੋਂ 2 ਕਮਰਸ਼ਲ ਸ਼ਿਪਸ ਨੂੰ ਗਾਈਡ ਕੀਤਾ ਗਿਆ ਆਊਟ ਆਫ ਦ ਸਟ੍ਰੇਟ ਤੇ ਇਹ ਜਿਹੜੇ ਦੋ ਦੱਸੇ ਜਾ ਰਹੇ ਨੇ ਕਮਰਸ਼ੀਅਲ ਵੈਸਲਸ ਇਹ US ਫਲੈਗ ਵਾਲੇ ਸਨ ਸੋ ਇਹਨਾਂ ਨੇ ਕਿਹਾ ਤਾਂ ਸੀ ਵੀ ਅਸੀਂ ਨਿਊਟਰਲ ਜਿਹੜੀਆਂ ਕੰਟਰੀਜ਼ ਨੇ ਜਿਹੜੀਆਂ ਵਿਚਾਰੀਆਂ ਵਿੱਚ ਫਸੀਆਂ ਹੋਈਆਂ ਨੇ ਜਿਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕੌਨਫਲਿਕਟ ਦੇ ਨਾਲ ਉਹਨਾਂ ਦੀ ਮਦਦ ਕਰਨੀ ਹੈ ਪਰ ਜਿਹੜੀਆਂ ਦੋ ਕਮਰਸ਼ੀਅਲ ਵੈਸਲਸ ਇਹਨਾਂ ਨੇ ਗਾਈਡ ਕੀਤੀਆਂ ਨੇ ਆਊਟ ਆਫ ਦ ਸਟ੍ਰੇਟ ਉਹ ਦੱਸਿਆ ਜਾਂਦਾ ਕਿ US ਫਲੈਗ ਵਾਲੀਆਂ ਹੀ ਸਨ ਤੇ US ਸੈਂਟਰਲ ਕਮਾਂਡ ਵੱਲੋਂ ਇਹ ਦਾਅਵਾ ਕੀਤਾ ਗਿਆ ਤੇ ਇਰਾਨ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਜੀ ਅਸੀਂ ਤਾਂ US ਦੀ ਕੋਈ ਵਾਰਸ਼ਿਪ ਜਿਹੜੀ ਹੈ ਉਹਨੂੰ ਐਂਟਰ ਕਰਨ ਨਹੀਂ ਦਿੱਤਾ ਗਲਫ ਦੇ ਵਿੱਚ ਤੇ ਉਹਨਾਂ ਨੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਇੱਕ ਉਹਨਾਂ ਨੇ ਕਿਹਾ ਕਿ ਕਮਰਸ਼ੀਅਲ ਸ਼ਿਪ ਨੂੰ ਵੀ ਉਹਨਾਂ ਨੇ ਵਾਰਨਿੰਗ ਕਰਕੇ ਉਹਨਾਂ ਨੂੰ ਉੱਥੋਂ
ਵਾਪਸ ਭੇਜਿਆ ਅੱਛਾ ਵਾਸੂ ਜੀ ਹੁਣ ਜਿਹੜੀਆਂ ਕੁਝ ਲੇਟੈਸਟ ਅਪਡੇਟਸ ਆ ਰਹੀਆਂ ਨੇ ਭਾਵੇਂ ਦੇਖੋ ਇਸ ਵੇਲੇ ਸੀਜ਼ ਫਾਇਰ ਲਾਗੂ ਆ ਪਰ ਸੀਜ਼ ਫਾਇਰ ਹਜੇ ਤੱਕ ਜਿਹੜਾ ਲੱਗਦਾ ਸੀ ਵੀ ਇਟਸ ਹੋਲਡਿੰਗ ਹੁਣ UAE ਵੱਲੋਂ 5 ਮਿੰਟ ਪਹਿਲਾਂ ਕੁਝ ਹੋਰ ਅਪਡੇਟਸ ਪਹਿਲਾਂ ਤੋਂ ਆ ਰਹੀਆਂ ਨੇ ਪਰ ਕੁਝ ਅਪਡੇਟਸ ਇਹ ਆਈਆਂ ਨੇ ਕਿ 3 ਮਿਜ਼ਾਈਲ ਇਰਾਨ ਵੱਲੋਂ ਆਈਆਂ UAE ਨੇ ਇੰਟਰਸੈਪਟ ਕੀਤੀਆਂ ਨੇ ਜਿਹੜਾ ਫੁਜੈਰਾ ਦਾ ਮੀਡੀਆ ਆਫਿਸ ਆ ਉਹਨਾਂ ਦਾ ਇਹ ਕਹਿਣਾ ਕਿ ਇੱਕ ਬਹੁਤ ਵੱਡੀ ਅੱਗ ਲੱਗੀ ਆ ਉੱਥੇ ਦੀ ਪੈਟਰੋਲੀਅਮ ਇੰਡਸਟਰੀਅਲ ਸਾਈਟ ਤੇ ਕਿਉਂਕਿ ਇੱਕ ਡਰੋਨ ਅਟੈਕ ਕੀਤਾ ਗਿਆ
ਐਡਨੋਕ ਉਹਨਾਂ ਦੀ ਆਇਲ ਫਰਮ ਹੈ ਅਬੂ ਧਾਬੀ ਦੇ ਵਿੱਚ
ਜੀ
ਉੱਥੇ ਉਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਇੱਕ ਐਮਟੀ ਕਰੂਡ ਆਇਲ ਟੈਂਕਰ ਨੂੰ ਇਰਾਨ ਵੱਲੋਂ ਅਟੈਕ ਕੀਤਾ ਗਿਆ ਤੇ ਕੁਝ ਫੈਸਿਲਿਟੀਜ਼ ਨੂੰ ਟਾਰਗੇਟ ਕੀਤਾ ਗਿਆ ਸੋ UAE ਵੱਲੋਂ ਇਰਾਨ ਦੇ ਉੱਤੇ ਨਵੇਂ ਦੋਸ਼ ਲਗਾਏ ਜਾ ਰਹੇ ਨੇ
ਤੇ ਬੈਲਿਸਟਿਕ ਮਿਸਾਈਲਸ ਲਾਂਚ ਕੀਤੀਆਂ ਗਈਆਂ ਨੇ ਇਰਾਨ ਵੱਲੋਂ UAE ਵੱਲ ਤੇ ਦੁਬਈ ਦੇ ਵਿੱਚ ਇਸ ਵੇਲੇ ਕੁਝ ਮਿੰਟ ਪਹਿਲਾਂ ਤੱਕ ਦੀ ਰਿਪੋਰਟ ਆ ਵੀ ਸਾਇਰਨਸ ਵਗੈਰਾ ਉੱਥੇ ਸੁਣਾਈ ਦੇ ਰਹੇ ਨੇ ਤੇ ਰਿਪੋਰਟਸ ਆਰ ਇੰਡੀਕੇਟਿੰਗ ਐਕਸਪਲੋਜ਼ਨਸ ਸ਼ੇਕਿੰਗ ਦ UAE
ਸੋ ਐਂਡ ਔਨ ਦਾ ਕੌਂਟਰਰੀ ਪਾਕਿਸਤਾਨ ਵੱਲੋਂ ਇੱਕ ਚੰਗੀ ਖਬਰ ਸਾਂਝੀ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਰਾਨ ਦੇ ਇੱਕ ਕੰਟੇਨਰ ਵੈਸਲ ਦੇ 22 ਕਰੂ ਮੈਂਬਰਸ ਅਮਰੀਕਾ ਨੇ ਪਿਛਲੇ ਮਹੀਨੇ ਕਬਜ਼ੇ 'ਚ ਕੀਤੇ ਸਨ ਉਹਨਾਂ ਨੂੰ ਉਹਨਾਂ ਨੇ ਰਿਲੀਜ਼ ਕਰਤਾ ਹੈਂਡ ਓਵਰ ਕਰ ਦਿੱਤਾ ਸੋ ਦੈਟਸ ਅ ਗੁੱਡ ਵਿਲ ਜੈਸਚਰ ਪਰ ਦੂਜੇ ਪਾਸੇ ਜਿਹੜੀਆਂ ਨੈਗੇਟਿਵ ਖਬਰਾਂ ਵੀ ਆ ਰਹੀਆਂ ਨੇ ਤੇ ਇਸ ਵੇਲੇ ਜੋ ਸਟ੍ਰੇਟ ਦੇ ਵਿੱਚ ਜੋ ਮਾਹੌਲ ਆ ਇਹ ਕਲੀਅਰਲੀ ਹੁਣ ਕੌਨਫਲਿਕਟ ਦੁਬਾਰਾ ਤੋਂ ਬਣ ਰਿਹਾ ਕਿ ਵਾਰਨਿੰਗ ਸ਼ਾਟਸ ਕਹਿ ਲਓ ਜਾਂ ਫਾਇਰ ਐਕਸਚੇਂਜ ਕਹਿ ਲਓ ਵੀ ਉਹ ਦੋਨੋਂ ਧਿਰਾਂ ਦੇ ਵਿਚਕਾਰ ਦੁਬਾਰਾ ਤੋਂ ਹੋਣਾ ਸ਼ੁਰੂ ਹੋ ਗਿਆ ਜਿਹਦੇ ਕਰਕੇ ਤੇਲ ਦੀਆਂ ਕੀਮਤਾਂ ਦੇ ਵਿੱਚ ਦੁਬਾਰਾ ਤੋਂ ਉਛਾਲ ਵੇਖਿਆ ਜਾ ਰਿਹਾ
ਵਾਸੂ ਜੀ $114 ਉੱਤੇ ਕੱਚੇ ਤੇਲ ਦੀ ਕੀਮਤ ਬ੍ਰੈਂਟ ਕਰੂਡ ਦੀ ਇਸ ਵੇਲੇ ਪਹੁੰਚ ਗਈ ਆ ਦੈਟ ਇਜ਼ ਇਹ 5% ਦਾ ਵਾਧਾ ਪਿਛਲੇ 24 ਘੰਟਿਆਂ ਦੇ ਵਿੱਚ ਜਦਕਿ ਲੱਗਦਾ ਇਹ ਸੀ ਕਿ ਜੇ ਇਸ ਤਰ੍ਹਾਂ ਸੱਚੀ ਕੋਈ ਗਾਈਡਡ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚੋਂ ਸ਼ਿਪਸ ਨਿਕਲਣੀਆਂ ਸ਼ੁਰੂ ਹੋਣਗੀਆਂ ਤਾਂ ਸ਼ਾਇਦ ਇਹਦਾ ਇੱਕ ਇਹ ਵੀ ਇੱਕ ਅਗਲਾ ਕਦਮ ਹੋਏਗਾ ਓਵਰ ਦਾ ਵੀਕਐਂਡ ਇਰਾਨ ਵੱਲੋਂ 14 ਪੁਆਇੰਟਸ ਦਾ ਇੱਕ ਪਲਾਨ ਵੀ ਭੇਜਿਆ ਗਿਆ ਸੀ ਪੀਸ ਪਲਾਨ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਦੇਖੋ 30 ਦਿਨਾਂ ਦੇ ਅੰਦਰ ਅੰਦਰ ਅਸੀਂ ਆਹ ਚੀਜ਼ਾਂ ਲਾਗੂ ਕਰੀਏ ਪੀਸ ਪਲਾਨ ਦੀਆਂ ਪਰ ਜਿਹੜਾ ਨਿਊਕਲੀਅਰ ਨੈਗੋਸੀਏਸ਼ਨਸ ਨੇ ਵੀ ਉਹ ਬਾਅਦ 'ਚ ਹੁੰਦੀਆਂ ਰਹਿਣਗੀਆਂ
ਤੇ ਉਹਦੇ ਜਵਾਬ ਵਿੱਚ ਅਮਰੀਕਾ ਵੱਲੋਂ ਵੀ ਸੋ ਇਰਾਨ ਨੇ ਪਿਛਲੇ ਹਫ਼ਤੇ ਆਪਣਾ ਇਹ ਪਲਾਨ ਭੇਜਿਆ ਸੀ ਤੇ ਅਮਰੀਕਾ ਨੇ ਫਿਰ ਰਿਸਪੌਂਡ ਕੀਤਾ ਤੇ ਹੁਣ ਇਰਾਨ ਵੱਲੋਂ ਅਮਰੀਕਾ ਦੇ ਰਿਸਪੌਂਸ ਤੇ ਵਿਚਾਰ ਕੀਤਾ ਜਾ ਰਿਹਾ ਸੋ ਗੱਲਬਾਤ ਚੱਲ ਰਹੀ ਹੈ ਨੈਗੋਸੀਏਸ਼ਨਸ ਆਰ ਗੋਇੰਗ ਔਨ
ਪਰ ਬੰਬ ਵੀ ਵਰ ਰਹੇ ਨੇ
ਪਰ ਨਾਲ ਦੇ ਨਾਲ ਜਿਹੜਾ ਸਟੇਟ ਆਫ ਹੋਰਮੂਜ਼ ਦੇ ਵਿੱਚ ਤੇ ਗਲਫ ਦੇ ਵਿੱਚ ਕਨਫਲਿਕਟ ਉਹ ਦੁਬਾਰਾ ਤੋਂ ਵੇਖਣ ਨੂੰ ਮਿਲ ਰਿਹਾ
ਇੱਕ ਨਾ ਵਾਸੂ ਜੀ ਦੇਖੋ ਤੇਲ ਦੀਆਂ ਕੀਮਤਾਂ ਜਾਂ ਤੇਲ ਦੀ ਇਸ ਵੇਲੇ ਸਪਲਾਈ ਜੋ ਇਨਫਲੂਐਂਸ ਹੋਈ ਹੈ ਇੰਪੈਕਟ ਹੋਈ ਆ ਪਿਛਲੇ ਮਾਰਚ ਦਾ ਮਹੀਨਾ 1944 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਅਮਰੀਕਾ ਤੇਲ ਦਾ ਨੈੱਟ ਐਕਸਪੋਰਟਰ ਬਣਿਆ ਅਮਰੀਕਾ ਵੱਲੋਂ ਕਿਉਂਕਿ ਦੇਖੋ ਦੁਨੀਆ ਨੇ ਤੇਲ ਕਿੱਥੋਂ ਕਿੱਥੋਂ ਲੈਣਾ ਹੁਣ ਉਹ ਵੀ ਰੀਸੋਰਸਿੰਗ ਹੋ ਰਹੀ ਹੈ ਨਾ ਆਪਣੀ ਜਿਹੜੀ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਡਡ ਜਿਹੜੀ ਪਾਈਪਲਾਈਨ ਆ ਇਹਨੇ ਆਪਣੀ ਮੈਕਸੀਮਮ ਕਪੈਸਿਟੀ ਪਹਿਲਾਂ ਪ੍ਰੋਜੈਕਸ਼ਨ ਇਹ ਸੀਗੀਆਂ ਵੀ ਆਉਂਦੇ 2028-29 ਤੱਕ ਇਹਨੇ ਰੀਚ ਕਰਨੀ ਸੀ ਇਹ ਆਲਰੇਡੀ ਆਪਣੀ ਜਿਹੜੀ ਮੈਕਸੀਮਮ ਕਪੈਸਿਟੀ 'ਤੇ ਹੁਣ ਟਰਾਂਸ ਮਾਊਂਟਨ ਪਾਈਪਲਾਈਨ ਓਪਰੇਟ ਕਰਦੀ ਪਈ ਆ ਸੋ ਤੇਲ ਦੀ ਵੀ ਜਿਹੜੀ ਸੋਰਸਿੰਗ ਆ ਉਹਦੇ ਵਿੱਚ ਵੀ ਅਫਕੋਰਸ ਬੜੀ ਜਿਹੜੀ ਤਬਦੀਲੀ ਆਈ ਹੈ ਜਿਹੜਾ ਆਪਣਾ ਇੱਥੇ ਵੈਸਟਰਨ ਕੈਨੇਡੀਅਨ ਸਿਲੈਕਟ ਆ ਕਿਉਂਕਿ WTI ਨਾਲ ਆਪਣੀ ਪ੍ਰਾਈਸ ਲਿੰਕਡ ਆ ਜਿੰਨੀ WTI ਦੀ ਕੀਮਤ ਹੁੰਦੀ ਉਹ ਤੋਂ $15 ਘੱਟ ਕੀਮਤ 'ਤੇ ਵਿਕਦਾ ਆਪਣਾ ਤੇਲ ਜਿਹੜਾ ਐਲਬਰਟਾ ਵਾਲਾ ਕੱਚਾ ਤੇਲ ਆ
ਪਰ ਉਹ ਡਿਸਕਾਊਂਟ ਹੁਣ ਘੱਟ ਰਹੀ ਹੈ
ਉਹ ਘੱਟ ਰਿਹਾ
ਬਿਕਾਜ਼ ਟਰਾਂਸ ਮਾਊਂਟਨ ਪਾਈਪਲਾਈਨ ਐਕਸਪੈਂਸ਼ਨ ਦੇ ਨਾਲ ਕੈਨੇਡੀਅਨ ਕਰੂਡ ਦੀ ਵੀ ਜਿਹੜੀ ਡਿਮਾਂਡ ਆ ਉਹ ਵਰਲਡਵਾਈਡ ਵੱਧ ਰਹੀ
ਹੈ
ਸੋ ਜਿਹੜੀ ਸਾਨੂੰ ਡਿਸਕਾਊਂਟ ਪਹਿਲਾਂ ਦੇਣੀ ਪੈਂਦੀ ਸੀ ਕਿਉਂਕਿ ਅਸੀਂ ਪੂਰੀ ਤਰ੍ਹਾਂ ਅਮਰੀਕਾ 'ਤੇ ਨਿਰਭਰ ਸੀਗੇ ਹੁਣ ਅਮਰੀਕਾ 'ਤੇ ਨਿਰਭਰਤਾ ਘਟਾਉਣ ਦਾ ਜਿਹੜਾ ਕੇਸ ਆ ਉਹਦੇ ਵਿੱਚ ਇੱਕ ਬਹੁਤ ਸੋਲਿਡ ਗੱਲ ਇਹ ਹੈ ਕਿ ਉਹਦੇ ਨਾਲ ਕੈਨੇਡੀਅਨ ਕਰੂਡ ਦੀ ਜਿਹੜੀ ਡਿਸਕਾਊਂਟ ਆ ਉਹ ਘਟੇਗੀ ਕਿ ਸਾਨੂੰ ਇੰਨਾ ਸਸਤਾ ਕਰਕੇ ਨਹੀਂ ਵੇਚਣਾ ਪਏਗਾ ਕਿਉਂਕਿ ਏਸ਼ੀਆਈ ਮੁਲਕ ਮਹਿੰਗੇ ਭਾਅ 'ਤੇ ਖਰੀਦਣ ਲਈ ਵੀ ਤਿਆਰ
ਨੇ ਬਿਲਕੁਲ ਸੋ ਹੁਣ ਦੇਖਦੇ ਹਾਂ ਕਿ ਜਿਹੜੀ ਇਹ ਸਾਰੀ ਗੱਲਬਾਤ ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਹੀ ਆ ਪਰ ਨਾਲ ਦੀ ਨਾਲ ਹਮਲੇ ਵੀ ਹੋਈ ਜਾਂਦੇ ਆ ਚੱਲਦਾ ਕੀ ਹੈ ਜਿਹੜਾ ਵਾਸੂ ਜੀ ਅਮਰੀਕਾ ਨੇ 13 ਅਪ੍ਰੈਲ ਨੂੰ ਸਟੇਟ ਆਫ ਹੋਰਮੂਜ਼ ਦੇ ਆਲੇ ਦੁਆਲੇ ਆਪਣਾ ਜਿਹੜਾ ਨੇਵਲ ਨਾਕਾਬੰਦੀ ਆ ਉਹ ਕਰਤੀ ਸੀ ਜਦੋਂ ਆਪਣੇ ਸਮੁੰਦਰੀ ਬੇੜੇ ਭੇਜ ਦਿੱਤੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ US ਸੈਂਟਰਲ ਕਮਾਂਡ ਦਾ ਇਹ ਕਹਿਣਾ ਕਿ 49 ਕਮਰਸ਼ੀਅਲ ਸ਼ਿਪਸ ਨੂੰ ਉੱਥੋਂ ਵਾਪਸ ਮੋੜਿਆ ਜਾ ਚੁੱਕਿਆ ਹੈ
ਜੀ
ਸੋ ਡਿਵੈਲਪਿੰਗ ਸਟੋਰੀ ਹੈ ਇਹਦੇ ਵਿੱਚ ਹੋਰ ਤਬਦੀਲੀਆਂ ਆਉਂਦੀਆਂ ਰਹਿਣਗੀਆਂ ਵਾਸੂ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ ਮੈਂ ਦੱਸ ਦੂੰ